ਸਰਬ ਸਤਿਕਾਰ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਤਸੰਗ ਜੀ ਰਸਨਾ ਪਵਿੱਤਰ ਕਰੋ ਸਤਿਗੁਰੂ ਜੀ ਦੀ ਬਖਸ਼ਿਸ਼ ਦੁਹਰਾਓ ਪਿਆਰ ਨਾਲ ਫਤਿਹ ਬੁਲਾਓ ਕੋਈ ਰਸਨਾ ਵਾਂਝੀ ਨਾ ਰਵੇ ਇੱਕੇ ਵਾਰੀ ਕਹਿਣ ਤੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਗਵਾੜੇ ਵਿੱਚ ਕਈ ਸਾਲ ਹੋ ਗਏ ਹੈ ਗੁਰਮਤਿ ਸਮਾਗਮ ਹੁੰਦਿਆਂ ਸੋ ਇਸ ਸਾਲ ਫਿਰ ਗੁਰਮਤਿ ਸਮਾਗਮ ਵਿੱਚ ਪਹਿਲੇ ਦਿਨ ਰਾਤੀ ਦੇ ਦੀਵਾਨ ਵਿੱਚ ਆਪਾਂ ਸਾਰੇ ਹਾਜ਼ਰੀ ਭਰ ਰਹੇ ਹਾਂ ਇਕਾਗਰਤਾ ਬਣਾ ਕੇ ਬੈਠਣ ਦਾ ਯਤਨ ਕਰੀਏ ਜਿੰਨਾ ਕੁ ਸਮਾਂ ਗੁਰੂ ਸਾਹਿਬ ਬਖਸ਼ਿਸ਼ ਕਰਦੇ ਹਨ ਮਨ ਬਿਰਤੀਆਂ ਇਕਾਗਰ ਕਰਕੇ ਬੈਠੀ ਪਹਿਰੇਦਾਰਾਂ ਨੂੰ ਬੇਨਤੀ ਵੀ ਕਰਦੇ ਹਾਂ ਪਹਿਲਾਂ ਹੀ ਕਿ ਅੱਧ ਵਿੱਚ ਰਸਤਾ ਬੰਦ ਕਰ ਲਓ ਜਿੱਥੇ ਕਿ ਜੁਨਟਾਂ ਲੱਗੀਆਂ ਨੇ ਉੱਪਰ ਇੱਥੇ ਆਉਣ ਵਾਲੇ ਜਿਹੜੇ ਨੇ ਉੱਥੇ ਹੀ ਬੈਠੀ ਜਾਣ ਪਹਿਰੇਦਾਰ ਵੀ ਬਹਿ ਜਾਣਗੇ ਫਿਰ ਸੰਗਤ ਜਿਹੜੀ ਆਵੇ ਉੱਥੇ ਹੀ ਨਮਸਕਾਰ ਕਰਕੇ ਬੈਠ ਜਾਣ ਕੋਸ਼ਿਸ਼ ਕਰੀਏ ਕਿ ਅਸੀਂ ਇਕਾਗਰਤਾ ਬਣਾ ਕੇ ਬੈਠੀਏ ਸਤ ਸੰਗਤ ਜਿਹੜਾ ਹੈ ਨਾ ਜੀ ਇਹ ਸਾਡਾ ਸਕੂਲ ਹੈ ਅਸਲ ਵਿੱਚ ਅਸੀਂ ਗੁਰਦੁਆਰੇ ਮੱਥਾ ਟੇਕਣ ਜਾਂਦੇ ਨਹੀਂ ਅਸੀਂ ਸਮਝਣ ਵਾਸਤੇ ਜਾਂਦੇ ਹਾਂ ਜਦੋਂ ਸਮਝ ਆਵੇ ਫਿਰ ਸਾਡਾ ਮਨ ਚੁਕੇ ਫਿਰ ਮੱਥਾ ਟੇਕਣਾ ਹੁੰਦਾ ਸਮਝ ਆਵੇ ਗੁਰੂ ਜੀ ਕੀ ਕਹਿੰਦੇ ਆ ਫਿਰ ਅਸੀਂ ਮਨੋ ਮੰਨੀਏ ਵੀ ਸੱਤ ਬਚਨ ਜੀ ਤੁਸੀਂ ਗੁਰੂ ਜੀ ਠੀਕ ਕਹਿੰਦੇ ਹੋ ਸੱਤ ਬਚਨ ਇਹ ਮੱਥਾ ਟੇਕਣਾ ਹੁੰਦਾ ਗੁਰੂ ਜੀ ਜੋ ਕਹਿਣ ਉਸ ਬਚਨ ਨੂੰ ਸੱਤ ਕਰਕੇ ਅਸੀਂ ਮੰਨੀਏ ਇਹ ਮਨ ਦੇ ਤਲ ਤੇ ਨਮਸਕਾਰ ਹੈ ਤੇ ਜੇ ਅਸੀਂ ਮਨ ਕਰਕੇ ਗੁਰੂ ਜੀ ਦਾ ਬਚਨ ਮੰਨਦੇ ਕੋਈ ਨਹੀਂ ਫਿਰ ਕੋਈ ਲਾਭ ਨਹੀਂ ਹੁੰਦਾ ਅਸਲ ਮੱਥਾ ਟੇਕਣਾ ਸਾਡੇ ਮਨ ਦਾ ਗੁਰੂ ਜੀ ਦੇ ਚਰਨਾਂ ਵਿੱਚ ਟਿਕ ਜਾਣਾ ਹੀ ਹੈ ਅਸਲ ਮੱਥਾ ਟੇਕਣਾ ਮਨ ਦਾ ਟਿਕਣਾ ਹੀ ਹੁੰਦਾ ਹੈ ਸਾਡਾ ਮਨ ਟਿਕੇ ਪਹਿਰੇਦਾਰ ਵੀਰਾਂ ਨੂੰ ਫਿਰ ਬੇਨਤੀ ਕਰਦਾ ਅੱਗੇ ਜੁਨਟਾਂ ਲੱਗੀਆਂ ਜਿੱਥੇ ਮੈਂ ਤੁਹਾਨੂੰ ਦੱਸਿਆ ਸੀ ਜਿੱਥੇ ਜੁਨਟਾਂ ਬੰਨੀਆਂ ਬਾਲਟੀਆਂ ਬੰਨੀਆਂ ਜਿੱਥੇ ਇੱਥੇ ਕਹੋ ਅੱਗੇ ਆ ਜਾਓ ਸਿੰਘ ਇੱਥੇ ਰਸਤਾ ਬੰਦ ਕਰੋ ਜਿੱਥੇ ਜੁਨਟਾਂ ਬੰਨੀਆਂ ਇੱਥੇ ਪਿੱਛੇ ਆ ਜਿੱਥੇ ਉੱਪਰ ਵੇਖੋ ਆ ਜੁਨਟਾਂ ਕਿੱਥੇ ਵਜੇ ਇੱਥੇ ਲਾਈਨ ਲਾਈਨ 'ਚ ਬਹਿ ਜਾਓ ਅੱਗੇ ਆ ਜਾਣਗੇ ਸਾਰੇ ਵੀਰ ਇੱਥੇ ਬਹਿ ਜਾਓ ਚੌਂਕੜੇ ਮਾਰ ਕੇ ਆਉਣ ਵਾਲੀ ਸੰਗਤ ਨੂੰ ਉੱਥੇ ਹੀ ਬਿਠਾਈ ਜਾਓ ਨਮਸਕਾਰ ਕਰਕੇ ਸਜੀ ਜਾਓ ਲਾਈਨ ਲਾ ਕੇ ਬਹਿ ਜਾਓ ਆਉਣ ਵਾਲਿਆਂ ਨੂੰ ਉੱਥੇ ਹੀ ਬਾਣਾ ਮੱਥਾ ਟਿਕਾ ਕੇ ਦੂਰੋਂ ਹੀ ਨਮਸਕਾਰ ਕਰਕੇ ਸਜ ਜਾ ਹੁਣ ਜੋ ਮੈਂ ਬੇਨਤੀ ਕਰਦਾ ਨਾ ਵੀ ਸਤ ਸੰਗਤ ਸਾਡਾ ਸਕੂਲ ਹੈ ਤੇ ਸਕੂਲ ਵਿੱਚ ਇਕਾਗਰਤਾ ਬੜੀ ਜ਼ਰੂਰੀ ਹੁੰਦੀ ਹੈ ਜੇ ਅਸੀਂ ਪੜ੍ਹਨਾ ਹੈ ਫਿਰ ਸਾਨੂੰ ਇਕਾਗਰਤਾ ਦੀ ਬਹੁਤ ਲੋੜ ਹੈ ਅਸੀਂ ਕੁਝ ਨਾ ਕੁਝ ਸਮਝਣ ਦੀ ਕੋਸ਼ਿਸ਼ ਕਰੀਏ ਗੁਰਦੁਆਰਾ ਸਾਹਿਬ ਆਉਣ ਦਾ ਮਤਲਬ ਹੀ ਇਹ ਹੈ ਵੀ ਸਾਨੂੰ ਸੋਝੀ ਆਵੇ ਸਾਨੂੰ ਅਕਲ ਆਵੇ ਗੁਰਦੁਆਰੇ ਵਿੱਚ ਮੈਂ ਵੀ ਤੇ ਤੁਸੀਂ ਆਪਾਂ ਸਾਰੇ ਸਿਖਿਆਰਥੀ ਹਾਂ ਸਿੱਖ ਹਾਂ ਤੇ ਸਿੱਖ ਮਰਨ ਤੱਕ ਸਿੱਖ ਹੀ ਰਹਿੰਦਾ ਹੈ ਨਾ ਗਿਆਨ ਮੁੱਕਣਾ ਹੈ ਤੇ ਨਾ ਅਸੀਂ ਸਿੱਖਣੋਂ ਹਟਣਾ ਹੈ ਇਹ ਗਿਆਨ ਬੜਾ ਵੱਡਾ ਭੰਡਾਰ ਹੈ ਨਾ ਇਹਨੇ ਮੁੱਕਣਾ ਹੈ ਤੇ ਨਾ ਅਸੀਂ ਸਿੱਖਣੋਂ ਹਟਣਾ ਸਿੱਖੀ ਜਾਂਦਾ ਸਿੱਖ ਨਾ ਬੜਾ ਪਿਆਰਾ ਵੀ ਸਿੱਖ ਤੂੰ ਕਦੇ ਕੁਛ ਬਣ ਨਾ ਤੂੰ ਸਿੱਖ ਰਹੀਂ ਸਿੱਖੀ ਜਾਈਂ ਸਿੱਖੀ ਜਾਈਂ ਕਦੇ ਵੀ ਬੰਦਾ ਇਹ ਨਹੀਂ ਕਹਿ ਸਕਦਾ ਵੀ ਮੈਂ ਸਿੱਖ ਨਹੀਂ ਮੈਂ ਨਹੀਂ ਹੁਣ ਸਿੱਖਣਾ ਨਾ ਜੀ ਬਹੁਤ ਕੁਝ ਹੈ ਸਿੱਖਣ ਲਈ ਅਸੀਂ ਸਾਰੀ ਜ਼ਿੰਦਗੀ ਸਿੱਖੀ ਸਿੱਖਦੇ ਰਹੇ ਅਕਲ ਲੈਂਦੇ ਰਹੇ ਤੇ ਸਿੱਖੀ ਕੀ ਹੈ ਸਿੱਖੀ ਕੀ ਹੈ ਜੀ ਸਿੱਖੀ ਸਿੱਖਿਆ ਗੁਰ ਵਿਚਾਰ ਗੁਰੂ ਦੀ ਵਿਚਾਰ ਗੁਰੂ ਜੀ ਦੇ ਬਚਨ ਇਹੀ ਸਿੱਖੀ ਸਤਿਗੁਰੂ ਜੀ ਦੇ ਜੋ ਬਚਨ ਆਪਾਂ ਸੁਣਦੇ ਆ ਨਾ ਜੀ ਇਹੀ ਸਿੱਖੀ ਹੈ ਗੁਰੂ ਜੀ ਦੀ ਵਿਚਾਰ ਹੀ ਸਿੱਖੀ ਹੈ ਜਿਹੜੇ ਬੰਦੇ ਦੀ ਜ਼ਿੰਦਗੀ ਵਿੱਚ ਗੁਰੂ ਜੀ ਦੀ ਸਿੱਖਿਆ ਨਹੀਂ ਆਈ ਉਹ ਸਿੱਖੀ ਨਹੀਂ ਅਜੇ ਆਈ ਜਿਹੜਾ ਸਿੱਖਿਆ ਸੁਣਦਾ ਹੈ ਉਹ ਸਿੱਖਿਆ ਨੂੰ ਸਾਂਭ ਲੈਂਦਾ ਹੈ ਸਮਝ ਲਓ ਉਹਨੇ ਸਿੱਖੀ ਨੂੰ ਸਾਂਭਿਆ ਹੋਇਆ ਤੇ ਜਿਹਨੇ ਸਿੱਖਿਆ ਨੂੰ ਗਵਾ ਦੇਣਾ ਜਿਵੇਂ ਹੁਣ ਅੱਜ ਆਪਾਂ ਸਿੱਖਿਆ ਸੁਣ ਰਹੇ ਹਾਂ ਪਰ ਆਪਾਂ ਕੱਲ੍ਹ ਨੂੰ ਪੈਲਸ ਵਿੱਚ ਜਾ ਕੇ ਸਿੱਖਿਆ ਨੂੰ ਗਵਾ ਲਈਏ ਤੇ ਸਮਝ ਲਓ ਸਿੱਖੀ ਗਵਾਚ ਗਈ ਆਪਾਂ ਸਿੱਖਿਆ ਗਵਾ ਲਈ ਤੇ ਸਿੱਖੀ ਗਵਾਚ ਗਈ ਫਿਰ ਜੇ ਗੁਰੂ ਜੀ ਦੀ ਸਿੱਖਿਆ ਨਹੀਂ ਦਾੜੀ ਕੇਸ ਹੈ ਨੇ ਦਸਤਾਰ ਹੈ ਆ ਫਿਰ ਨਾ ਮਾਨ ਕਰ ਇੱਥੇ ਬੜੇ ਬਾਬੇ ਦੇਹਧਾਰੀ ਗੁਰੂ ਨੇ ਪਰ ਪੱਗਾਂ ਉਹ ਵੀ ਬੰਨਦੇ ਨੇ ਆਖੋ ਸਤਨਾਮ ਸਮਝ ਗਏ ਨਾ ਵੀ ਇਸ਼ਾਰਾ ਹੀ ਹੈ ਬੜੇ ਦੇਹਧਾਰੀ ਬਾਬੇ ਨੇ ਪਰ ਉਹ ਪੱਗਾਂ ਤੇ ਬੰਨਦੇ ਆ ਦਸਤਾਰਾਂ ਤੇ ਬੰਨਦੇ ਆ ਅਸੀਂ ਇਹ ਨਹੀਂ ਕਹਿ ਸਕਦੇ ਆ ਵੇਖੋ ਜੀ ਸਿੱਖੀ ਦਾੜੀ ਆ ਵੇਖੋ ਜੀ ਪੱਗ ਦਾੜੀ ਵੇਖੋ ਸਾਡੀ ਵੇਖੋ ਸਿੱਖੀ ਹੈ ਸਿੱਖਿਆ ਜਿਹਦੀ ਗਵਾਚ ਗਈ ਗੁਰੂ ਜੀ ਦੀ ਸਿੱਖਿਆ ਜਿਹਦੇ ਕੋਲੋਂ ਚਲੀ ਗਈ ਸਿੱਖੀ ਗਈ ਜਿਹਨੇ ਸਿੱਖਿਆ ਸਾਂਭ ਲਈ ਉਹਨੇ ਸਿੱਖੀ ਸਾਂਭ ਲਈ ਸਿੱਖੀ ਅਸਲ ਵਿੱਚ ਸਿੱਖਿਆ ਹੀ ਹੈ ਸਿੱਖਿਆ ਨੂੰ ਸਾਂਭਣਾ ਹੀ ਸਿੱਖੀ ਨੂੰ ਸਾਂਭਣਾ ਤੇ ਜਿਹੜਾ ਸਿੱਖੀ ਨੂੰ ਨਹੀਂ ਸਾਂਭ ਸਕਿਆ ਸਿੱਖਿਆ ਨੂੰ ਨਹੀਂ ਸਾਂਭ ਸਕਿਆ ਉਹ ਕਾਹਦਾ ਸਿੱਖ ਹੈ ਫਿਰ ਹੁਣ ਧਿਆਨ ਨਾਲ ਸੁਣੋ ਸਿੱਖਿਆ ਨੂੰ ਸਾਂਭਣਾ ਸਾਂਭਣਾ ਹੈ ਤੇ ਸਿੱਖਿਆ ਮਿਲਦੀ ਕਿੱਥੋਂ ਹੈ ਸਤ ਸੰਗਤ ਵਿੱਚੋਂ ਆ ਕੇ ਇੱਥੋਂ ਸਾਨੂੰ ਸਿੱਖਿਆ ਮਿਲਦੀ ਹੈ ਤੇ ਅਸੀਂ ਜੋ ਜੋ ਸੁਣਨਾ ਹੁੰਦਾ ਹੈ ਉਹਨੂੰ ਸਮਝ ਕੇ ਮੰਨ ਲੈਣਾ ਹੁੰਦਾ ਬਸ ਆਪਣੀ ਜ਼ਿੰਦਗੀ ਵਿੱਚ ਮੰਨ ਲਈਏ ਤੇ ਜਿਹੜੇ ਬੰਦੇ ਨੇ ਮੰਨ ਲਿਆ ਸੁਨਤ ਕਮਾਵਤ ਹੋਤ ਉਧਾਰ ਉਹਦਾ ਉਧਾਰ ਹੋ ਜਾਣਾ ਜੀ ਉਹਦਾ ਭਲਾ ਹੋ ਜਾਣਾ ਜਿਹੜਾ ਸਿੱਖਿਆ ਨੂੰ ਮੰਨ ਗਿਆ ਜਿਹੜਾ ਆਗਿਆ ਵਿੱਚ ਚੱਲਣ ਲੱਗ ਪਿਆ ਉਹਦਾ ਭਲਾ ਹੋ ਜਾਣਾ ਇਸ ਕਰਕੇ ਬਸ ਇਸ ਪੁਆਇੰਟ ਦੇ ਉੱਤੇ ਹੀ ਧਿਆਨ ਦਈਏ ਵੀ ਗੁਰਦੁਆਰਾ ਸਾਹਿਬ ਅਸੀਂ ਸਿੱਖਣ ਚੱਲੇ ਹਾਂ ਜੇ ਮੈਂ ਕੁਝ ਸਿੱਖਿਆ ਨਹੀਂ ਮਾਫ ਕਰਨਾ ਜੀ ਭਾਵੇਂ ਤੂੰ 10 ਦਿਨ ਹਰਿਮੰਦਰ ਸਾਹਿਬ ਰਹਿ ਕੇ ਵਾਪਸ ਆ ਜਾ ਜੇ ਕੁਝ ਸਿੱਖ ਕੇ ਨਹੀਂ ਆਇਆ ਤੇ ਤੂੰ ਗਲਤੀ ਕੀਤੀ ਹੈ ਫਿਰ ਸਿੱਖਿਆ ਹੀ ਨਹੀਂ ਜੇ ਕੁਝ ਤਾਂ ਮੈਂ ਬੇਨਤੀ ਕਰਦਾ ਹੁੰਦਾ ਵੀ ਇਸ਼ਨਾਨ ਜ਼ਰੂਰ ਕਰੋ ਪਰ ਕਥਾ ਜ਼ਰੂਰ ਸੁਣੋ ਦਰਬਾਰ ਸਾਹਿਬ ਵਿੱਚ ਕਥਾ ਜ਼ਰੂਰ ਸੁਣੋ ਜੋ ਗੁਰੂ ਜੀ ਕਹਿੰਦੇ ਨੇ ਗੁਰੂ ਦੇ ਗਿਆਨ ਵਿੱਚ ਜ਼ਰੂਰ ਨਹਾ ਲਿਓ ਭਾਈ ਗੁਰੂ ਜੀ ਦੇ ਗਿਆਨ ਵਿੱਚ ਜ਼ਰੂਰ ਨਹਾ ਲਿਓ ਮਨ ਦਾ ਇਸ਼ਨਾਨ ਕਰਾ ਲਿਓ ਭਰੀਏ ਹੱਥ ਪੈਰ ਤਨ ਦੇ ਪਾਣੀ ਧੋਤੇ ਉਤਰ ਸਖੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਏ ਉਹ ਧੋਏ ਤੇ ਮਤ ਨੂੰ ਧੋਣ ਦਾ ਕਿਹੜਾ ਤਰੀਕਾ ਗੁਰੂ ਜੀ ਇੱਥੇ ਕੱਪੜੇ ਨੂੰ ਕੱਪੜਾ ਕਾਹਦੇ ਨਾਲ ਧੋਪਦਾ ਬੋਲੋ ਦੱਸਿਆ ਆਪਾਂ ਕਾਹਦੇ ਨਾਲ ਧੋਪਦਾ ਜੀ ਸਾਬਣ ਨਾਲ ਤੇ ਦੇਹ ਕਾਹਦੇ ਨਾਲ ਧੋਪਦੀ ਹੈ ਭਰੀਏ ਹੱਥ ਪੈਰ ਤਨ ਦੇ ਉਹ ਕਾਹਦੇ ਨਾਲ ਧੋਪਦੀ ਹੈ ਪਾਣੀ ਨਾਲ ਪਾਣੀ ਨਾਲ ਦੇਹ ਸਾਫ਼ ਹੁੰਦੀ ਹੈ ਤੇ ਗੁਰੂ ਜੀ ਕਹਿੰਦੇ ਆ ਭਾਈ ਜੇ ਮਤ ਦੀ ਮੈਲ ਲਾਉਣੀ ਹੈ ਮਨ ਦੀ ਮੈਲ ਲਾਉਣੀ ਹੈ ਭਰੀਏ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੈ ਕੈ ਉਹ ਨਾਮ ਨਾਲ ਹੀ ਧੋਪਦੀ ਮਤ ਹੋਰ ਕਿਸੇ ਤਰੀਕੇ ਨਾਲ ਸਾਫ਼ ਨਹੀਂ ਹੁੰਦੀ ਮਤ ਨਹੀਂ ਸਾਫ਼ ਹੁੰਦੀ ਮਤ ਗੁਰੂ ਜੀ ਦੇ ਨਾਮ ਨਾਲ ਹੀ ਸਾਫ਼ ਹੁੰਦੀ ਹੈ ਇਹ ਨਾਮ ਨਾਲ ਮਤ ਦੀ ਮਲੀਨਤਾ ਜਾਏਗੀ ਤੇ ਜੇ ਸਰੀਰ ਧੋ ਲਿਆ ਮਤ ਦੀ ਮਨ ਦੀ ਮੈਲ ਹੀ ਨਾ ਲੱਥੀ ਫਿਰ ਫਾਇਦਾ ਕੀ ਹੋਇਆ ਫਿਰ ਤੇ ਨਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ ਇੱਕ ਭਉ ਲੱਥੀ ਨਾਤਿਆਂ ਦੋਏ ਭਾ ਚੜੀਏ ਸਹੋਰ ਗੁਰੂ ਜੀ ਕਹਿੰਦੇ ਫਿਰ ਤੇ ਦੁੱਗਣੀ ਮੈਲ ਚੜ ਗਈ ਮਹਾਰਾਜ ਦੁੱਗਣੀ ਮੈਲ ਕਿਵੇਂ ਹੋ ਗਈ ਤੁਸੀਂ ਕਹਿੰਦੇ ਦੁੱਗਣੀ ਚੜ ਗਈ ਚੜ ਦੁੱਗਣੀ ਕਿਵੇਂ ਹੋ ਗਈ ਕਹਿੰਦੇ ਮਨ ਦੀ ਤੇ ਅੰਦਰ ਵਾਲੀ ਮੈਲ ਤੇ ਲੱਥੀ ਨਹੀਂ ਸਰੀਰ ਦੀ ਮੈਲ ਤੇ ਲੈ ਗਈ ਅੰਦਰ ਵਾਲੀ ਤੇ ਲੱਥੀ ਨਹੀਂ ਉਹ ਤੇ ਉਵੇਂ ਹੀ ਰਹਿ ਗਈ ਅੱਛਾ ਮਹਾਰਾਜ ਦੁੱਗਣੀ ਕਿਵੇਂ ਹੋ ਗਈ ਉਹ ਕਹਿੰਦੇ ਆਕੜ ਜੀ ਆਕੜ ਆਕੜ ਕੇ ਫਿਰਦਾ ਹੈ ਮੈਂ ਤੇ ਤੀਰਥਾਂ ਤੇ ਹਰ ਮਹੀਨੇ ਇਸ਼ਨਾਨ ਕਰਨ ਜਾਂਦਾ ਕਹਿੰਦੇ ਦੁੱਗਣੀ ਚੜ ਗਈ ਸਗੋਂ ਹੰਕਾਰ ਹੋ ਗਿਆ ਘਟਿਆ ਕੁਛ ਨਹੀਂ ਹੰਕਾਰ ਵੱਧ ਗਿਆ ਪੱਲੇ ਕੁਛ ਵੀ ਨਹੀਂ ਪਿਆ ਐਵੇਂ ਹੀ ਚੌੜਾ ਹੋਇਆ ਫਿਰਦਾ ਹੈ ਲਓ ਜੀ ਮੈਂ ਤੇ ਬਹੁਤ ਭਗਤ ਬਣ ਗਿਆ ਇਹ ਤੇ ਸਗੋਂ ਗਲਤ ਹੋ ਗਈ ਗੱਲ ਉਲਟ ਹੋ ਗਈ ਸਾਫ਼ ਵੀ ਕੱਖ ਨਹੀਂ ਹੋਇਆ ਮਨ ਮੈਲਾ ਵੀ ਰਹਿ ਗਿਆ ਤੇ ਐਵੇਂ ਹੀ ਹੰਕਾਰ ਚੜ ਗਿਆ ਤੇ ਜਿਹੜਾ ਬੰਦਾ ਐਵੇਂ ਹੀ ਮਾਨ ਕਰਦਾ ਗੁਰੂ ਜੀ ਕਹਿੰਦੇ ਪਸ਼ੂ ਹੈ ਨਾਨਕ ਤੇ ਨਰ ਅਸਲ ਖਰ ਅਸਲੀ ਗਧਾ ਹੈ ਉਹ ਬੰਦਾ ਪਸ਼ੂ ਹੈ ਉਹ ਕੌਣ ਬਿਨ ਗੁਣ ਗਰਭ ਕਰੰਤ ਜਿਹੜਾ ਬਿਨਾਂ ਗੁਣ ਤੋਂ ਹੀ ਹੰਕਾਰ ਕਰੀ ਫਿਰਦਾ ਗੁਣ ਤੇ ਕੋਈ ਲਿਆ ਨਹੀਂ ਗੁਰੂ ਸਾਹਿਬ ਤੋਂ ਤੇ ਮਾਨ ਐਵੇਂ ਕਰੀ ਜਾਂਦਾ ਗੁਣ ਲੈਣਾ ਕੀ ਹੈ ਜੀ ਸਿੱਖਿਆ ਲੈਣੀ ਗੁਰੂ ਜੀ ਦੀ ਸਿੱਖਿਆ ਲੈਣੀ ਹੀ ਗੁਣ ਲੈਣਾ ਹੈ ਗੁਰੂ ਜੀ ਦੇ ਬਚਨਾਂ ਨੂੰ ਜ਼ਿੰਦਗੀ 'ਚ ਲਿਆਉਣਾ ਹੀ ਗੁਣ ਹੈ ਗੁਣਾਂ ਦਾ ਨਾਮ ਹੀ ਸੰਤ ਹੈ ਹੁਣ ਇੱਕ ਨੋਰਮਲ ਜੀ ਗੱਲ ਹੈ ਵੇਖੋ ਆਪਾਂ ਆਮ ਹੀ ਕਹਿ ਦਿੰਦੇ ਹਾਂ ਵੀ ਸਾਧੂ ਤੇ ਭਾਈ ਸਾਧਨਾ ਦਾ ਨਾਂ ਹੈ ਸੰਤ ਤੇ ਕਮਾਈ ਦਾ ਨਾਂ ਇਹੀ ਕਹਿੰਦੇ ਨੇ ਵੀ ਜੇ ਗੁਣ ਹੀ ਨਹੀਂ ਜੀਵਨ ਹੀ ਨਹੀਂ ਫਿਰ ਕਾਹਦਾ ਸੰਤ ਹੈ ਨੋਰਮਲ ਆਪਾਂ ਗੱਲ ਕਰਦੇ ਅੱਛਾ ਹੁਣ ਮੈਨੂੰ ਜਰਾ ਕੁ ਜਵਾਬ ਦਿਓ ਸੰਤ ਸਰੀਰ ਨੂੰ ਕਹਿੰਦੇ ਆ ਕਿ ਗੁਣਾਂ ਨੂੰ ਕਹਿੰਦੇ ਆ ਬੋਲੋ ਬੋਲੋ ਜੀ ਗੁਣਾਂ ਨੂੰ ਕਹਿੰਦੇ ਗੱਲ ਕਲੀਅਰ ਹੈ ਅੱਛਾ ਸਰੀਰ ਨੂੰ ਨਹੀਂ ਕਮਾਈ ਨੂੰ ਕਹਿੰਦੇ ਗੁਣਾਂ ਨੂੰ ਸੰਤ ਸਰੀਰ ਨੂੰ ਪਰ ਇੱਕ ਜਿਹੜੀ ਆਪਾਂ ਪੰਕਤੀ ਪੜ੍ਹਦੇ ਹਾਂ ਸੰਤਾਂ ਨਾਲ ਵੈਰ ਕਮਾਉਂਦੇ ਦੁਸ਼ਟਾਂ ਨਾਲ ਮੋਹ ਪਿਆਰ ਕਹਿੰਦੇ ਸੰਤਾਂ ਨਾਲ ਬੰਦਾ ਵੈਰ ਕਰਦਾ ਹੈ ਦੁਸ਼ਟਾਂ ਨਾਲ ਮੋਹ ਕਰਦਾ ਹੈ ਦੁਸ਼ਟਾਂ ਨਾਲ ਇੱਥੇ ਉੱਥੇ ਸੁੱਖ ਨਹੀਂ ਮਰ ਜੰਮੇ ਹੈ ਵਾਰੋ ਵਾਰ ਕਹਿੰਦੇ ਵਾਰ ਵਾਰ ਜੰਮਦਾ ਹੈ ਵਾਰ ਵਾਰ ਮਰਦਾ ਹੈ ਇੱਥੇ ਵੀ ਸੁੱਖ ਨਹੀਂ ਅੱਗੇ ਵੀ ਸੁੱਖ ਨਹੀਂ ਇੱਥੇ ਉੱਥੇ ਦਾ ਮਤਲਬ ਹੈ ਅੱਜ ਵੀ ਸੁੱਖ ਨਹੀਂ ਉੱਥੇ ਮਤਲਬ ਅੱਗੇ ਜ਼ਿੰਦਗੀ 'ਚ ਜਿਹੜਾ ਅਗਲਾ ਸਮਾਂ ਆਉਣਾ ਉਹਦੇ 'ਚ ਵੀ ਨਹੀਂ ਸੁਖੀ ਮਰ ਕੇ ਵੀ ਨਹੀਂ ਸੁਖੀ ਉਹ ਤੇ ਚਲੋ ਬਾਅਦ ਦੀ ਗੱਲ ਹੈ ਪਹਿਲਾਂ ਅੱਜ ਤੋਂ ਬਾਅਦ ਜਿਹੜਾ ਕੱਲ੍ਹ ਆਉਣਾ ਹੈ ਪਰਸੋਂ ਆਉਣਾ ਚੌਥ ਆਉਣਾ ਇਹਦੇ 'ਚ ਵੀ ਸੁਖੀ ਨਹੀਂ ਕੌਣ ਜਿਹੜਾ ਸੰਤਾਂ ਦਾ ਵੈਰੀ ਹੈ ਹੁਣ ਤੁਸੀਂ ਮੇਰਾ ਜਵਾਬ ਦਿਓ ਅਸੀਂ ਕਈਆਂ ਸੰਤਾਂ ਨਾਲ ਪਿਆਰ ਕਰਦੇ ਹਾਂ ਕਈ ਵਾਰੀ ਕਹਿ ਦਿੰਦੇ ਨਾ ਵੀ ਮੇਰਾ ਫਲਾਣੇ ਸੰਤਾਂ ਨਾਲ ਬੜਾ ਪਿਆਰ ਹੈ ਪਰ ਹੁਣ ਆਪਾਂ ਦੱਸ ਕੇ ਹਟੇ ਹੋ ਤੁਸੀਂ ਵੀ ਸੰਤ ਕਿਹਨੂੰ ਕਹਿੰਦੇ ਆ ਸਰੀਰ ਨੂੰ ਕਿ ਗੁਣਾਂ ਨੂੰ ਗੁਣਾਂ ਨੂੰ ਗੁਣਾਂ ਨਾਲ ਤੇਰਾ ਪਿਆਰ ਨਹੀਂ ਮਾੜਾ ਆਪਾਂ ਸੁਣਨਾ ਹੈ ਮਾੜਾ ਆਪਾਂ ਬੋਲਣਾ ਹੈ ਮਾੜਾ ਆਪਾਂ ਵੇਖਣਾ ਹੈ ਗੁਣ ਸਾਡੀ ਜ਼ਿੰਦਗੀ 'ਚ ਕੋਈ ਨਹੀਂ ਆਇਆ ਗੁਣ ਨਾਲ ਅਸੀਂ ਪਿਆਰ ਨਹੀਂ ਕੀਤਾ ਫਿਰ ਤੇਰਾ ਦੋਸਤਾਂ ਵਾਲਾ ਪਿਆਰ ਹੋ ਸਕਦਾ ਹੈ ਦੇਹ ਨਾਲ ਦੇਹ ਦਾ ਪਿਆਰ ਦੋਸਤਾਂ ਵਾਲਾ ਕਹਿ ਫਰੈਂਡਸ਼ਿਪ ਹੋ ਸਕਦੀ ਹੈ ਤੇਰਾ ਪਿਆਰ ਹੈ ਫਰੈਂਡ ਵਾਲਾ ਦੋਸਤ ਵਾਲਾ ਪਿਓ ਪੁੱਤ ਵਾਲਾ ਹੋਏਗਾ ਭਰਾ ਭਰਾ ਵਾਲਾ ਹੋਏਗਾ ਪਰ ਇਹ ਨਾ ਕਿਹਾ ਕਰ ਮੈਂ ਸੰਤਾਂ ਨਾਲ ਪਿਆਰ ਕਰਦਾ ਸੰਤਾਂ ਦਾ ਤੇ ਵੈਰੀ ਹੈ ਦੇਹ ਨਾਲ ਜੁੜਿਆ ਹੋਇਆ ਆਖੋ ਸਤਨਾਮ ਦੇਹ ਨਾਲ ਜੁੜਿਆ ਹੋਇਆ ਸੰਤਾਂ ਦਾ ਵੈਰੀ ਹੈ ਸੰਤ ਸਰੀਰ ਨਹੀਂ ਸੀ ਗੁਣ ਸੀ ਸੰਤ ਗੁਣ ਸੀ ਤੇ ਚਾਹੀਦਾ ਵੀ ਇਹੋ ਹੀ ਹੈ ਚਾਹੀਦਾ ਵੀ ਗੁਰਮੁਖ ਇਹੋ ਹੀ ਹੈ ਕਿ ਸੰਤਾਂ ਦੀ ਜਿਹੜੀ ਸੰਤ ਦੀ ਉਪਾਧੀ ਵੀ ਹੈ ਨਾ ਇਹ ਅਸੀਂ ਸਾਰੀ ਜ਼ਿੰਦਗੀ ਕੋਈ ਵਧੀਆ ਜੀਵਨ ਜਿਉਂਗੇ ਆ ਨਾ ਜਦੋਂ ਜਿਹੜੀ ਮਦਰ ਟੈਰੇਸਾ ਸੀ ਨਾ ਉਹਨੂੰ ਸੈਂਟ ਦੀ ਉਪਾਧੀ ਦਿੱਤੀ ਸੀ ਸੰਤ ਦੀ ਉਹਨੂੰ ਉਪਾਧੀ ਮਿਲੀ ਪਰ ਉਹਦੇ ਦੁਨੀਆ ਤੋਂ ਚਲੇ ਜਾਣ ਤੋਂ 8 ਸਾਲ ਬਾਅਦ 8 ਸਾਲ ਬਾਅਦ ਸੰਤ ਦੀ ਉਪਾਧੀ ਦਿੱਤੀ ਮਦਰ ਟੈਰੇਸਾ ਨੇ ਕਿਉਂ ਕਹਿੰਦੇ ਅੱਜ ਕਿਉਂ ਉਪਾਧੀ ਦਿੱਤੀ ਕਹਿੰਦੇ ਸਾਨੂੰ ਪੂਰਾ ਉਹਦਾ ਜੀਵਨ ਅਸੀਂ ਵੇਖ ਲਿਆ ਕੋਈ ਉਹਦੇ 'ਚ ਘਾਟ ਨਹੀਂ ਸੀ ਹੁਣ ਸਾਨੂੰ ਲੱਗਦਾ ਵੀ ਉਹ ਸੰਤ ਸੀ ਆਖੋ ਸਤਨਾਮ ਆਪਣੇ 'ਚ ਵੀ ਚਾਹੀਦਾ ਆਪਣੇ 'ਚ ਚਾਹੀਦਾ ਵੀ ਸੱਚਮੁੱਚ ਉਹ ਗੁਣੀ ਸੀ ਸਰੀਰ ਕਿਉਂਕਿ ਜਿਉਂਦਿਆਂ ਤੇ ਕੀ ਪਤਾ ਕਿਹੜੀ ਗਲਤੀ ਕਦੋਂ ਕਰ ਲੈਣੀ ਕਿੱਥੇ ਕਿਹੜੀ ਭੁੱਲ ਹੋ ਜਾਣੀ ਕਿੱਥੇ ਕਿਹੜੀ ਗਲਤੀ ਕਰ ਲੈਣੀ ਹੈ ਬੰਦੇ ਨੇ ਤੇ ਜਦੋਂ ਕੋਈ ਬੰਦਾ ਮੇਰੇ ਵਰਗਾ ਗਲਤੀ ਕਰੇਗਾ ਤੇ ਫਿਰ ਲੋਕ ਕਹਿਣਗੇ ਨਹੀਂ ਵੀ ਸਿੱਖਾਂ ਤੇ ਸੰਤ ਵੀ ਵਿਗੜੇ ਹੋਏ ਨੇ ਆਖੋ ਸਤਨਾਮ ਕੀ ਸਿੱਖ ਧਰਮ ਬਦਨਾਮ ਨਹੀਂ ਹੋਏਗਾ ਸਿੱਖ ਧਰਮ ਬਦਨਾਮ ਨਹੀਂ ਹੋਏਗਾ ਜੇ ਕੋਈ ਸੰਤ ਗਲਤੀ ਕਰੇਗਾ ਜਿਉਂਦਾ ਜਿਉਂਦਾ ਉਹਨੂੰ ਲੋਕ ਸੰਤ ਕਹਿੰਦੇ ਆ ਜਦੋਂ ਗਲਤੀਆਂ ਕਰੇਗਾ ਲੋਕ ਕਹਿਣਗੇ ਸਿੱਖਾਂ ਦਾ ਸੰਤ ਸਿੱਖਾਂ 'ਚ ਸੰਤ ਐਂ ਕਰਦੇ ਨੇ ਐਂ ਕਰਦੇ ਨੇ ਚਾਹੀਦਾ ਨਹੀਂ ਕਿ ਬਾਅਦ ਵਿੱਚ ਹੀ ਹੋਵੇ ਤੇ ਮਦਰ ਟੈਰੇਸਾ ਦੀ ਮੈਨੂੰ ਜਰਾ ਤੁਸੀਂ ਪੜ੍ਹੇ ਲਿਖੇ ਜਵਾਬ ਦਿਓ ਮਦਰ ਟੈਰੇਸਾ ਦੀ ਬਰਸੀ ਮਨਾਈ ਜਾਂਦੀ ਹੈ ਕਿਤੇ ਬੋਲੋ ਸੁਣਿਆ ਕਿਤੇ ਵੀ ਮਦਰ ਟੈਰੇਸਾ ਦੀ ਬਰਸੀ ਨਹੀਂ ਮਨਾਈ ਜਾਂਦੀ ਪਤਾ ਕਿਉਂ ਮਦਰ ਟੈਰੇਸਾ ਦੀ ਬਰਸੀ ਕਿਉਂ ਨਹੀਂ ਮਨਾਈ ਜਾਂਦੀ ਅੰਗਰੇਜ਼ਾਂ ਨੂੰ ਪੁੱਛੋ ਵੀ ਮਦਰ ਟੈਰੇਸਾ ਦੀ ਬਰਸੀ ਕਿਉਂ ਨਹੀਂ ਮਨਾਉਂਦੇ ਕਹਿੰਦੇ ਕੀ ਕਰੀਏ ਸਾਡੀ ਕ੍ਰਿਸਮਸ ਫਿੱਕੀ ਪੈ ਜਾਏਗੀ ਆਖੋ ਸਤਨਾਮ ਸਾਡੀ ਕ੍ਰਿਸਮਸ ਸਾਡੀ ਫਿੱਕੀ ਪੈ ਜਾਏਗੀ ਅਸੀਂ ਤੇ ਮੈਰੀ ਕ੍ਰਿਸਮਸ ਮੈਰੀ ਨੂੰ ਵੀ ਉਹਦੀ ਕ੍ਰਿਸਮਸ ਜੀਸਸ ਨੂੰ ਤੇ ਉਹਦੀ ਮਾਂ ਨੂੰ ਅਸੀਂ ਇੱਕੇ ਦਿਨ ਹੀ ਯਾਦ ਕਰਦੇ ਹਾਂ ਵੀ ਦਿਨ ਦੋ ਨਾ ਹੋਣ ਇੱਕ ਹੀ ਹੋਵੇ ਪਰ ਮਨਾਈਏ ਧੂਮ ਧਾਮ ਨਾਲ ਇੱਕੋ ਹੀ ਹੋਵੇ ਮਨਾਈਏ ਧੂਮ ਧਾਮ ਨੋਟ ਕਰਿਓ ਬਈ ਇਹ ਪੁਆਇੰਟ ਨੂੰ ਫੜਿਓ ਇੱਕੋ ਹੀ ਹੋਵੇ ਮਨਾਈਏ ਧੂਮ ਧਾਮ ਨਾਲ ਆਪਾਂ ਵੀ ਇਹ ਕਹੀਏ ਆਪਾਂ ਵੀ ਇਹ ਕਹੀਏ ਕਿ ਗੁਰੂ ਗ੍ਰੰਥ ਸਾਹਿਬ ਦਾ ਗੁਰਗੱਦੀ ਦਿਵਸ ਮਨਾਈਏ ਮਨਾਈਏ ਧੂਮ ਧਾਮ ਨਾਲ ਅਸੀਂ ਗੁਰਪੁਰਬ ਮਨਾਈਏ ਮਨਾਈਏ ਧੂਮ ਧਾਮ ਨਾਲ ਅੱਜ ਨੋਟ ਕਰਕੇ ਵੇਖੋ ਜਿੱਡੇ ਵੱਡੇ ਸਪਲੀਮੈਂਟ ਬਰਸੀਆਂ ਦੇ ਕੱਢਦੇ ਅਖਬਾਰਾਂ ਪੜ੍ਹ ਲਓ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਤੇ ਇੰਨੇ ਸਪਲੀਮੈਂਟ ਨਹੀਂ ਆਉਣੇ ਜਿੰਨੇ ਇਸ਼ਤਿਹਾਰ ਲੱਗਣਗੇ ਜਿੰਨੀਆਂ ਵਧਾਈਆਂ ਜਿੰਨੇ ਦੁੱਖ ਇਹ ਸਾਰਾ ਭਰੀਆਂ ਪਈਆਂ ਨੇ ਅਖਬਾਰਾਂ ਸਾਡੇ ਚ ਵੀ ਹੋਵੇ ਵੀ ਇੱਕ ਦਿਨ ਨੂੰ ਇੰਨਾ ਵੱਡਾ ਕਰੋ ਗੁਰੂ ਗ੍ਰੰਥ ਸਾਹਿਬ ਵਾਲਾ ਇੱਕ ਨੰਬਰ ਤੇ ਸਾਰੇ ਗੁਰਪੁਰਬਾਂ ਚੋਂ ਸਭ ਤੋਂ ਜਿਹੜਾ ਮਹਾਨ ਦਿਨ ਹੈ ਉਹ ਦਿਨ ਹੈ ਜਿੱਦਣ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ ਮਿਲੀ ਆਹ ਦਿਨ ਇਹਦੂ ਵੱਡਾ ਮਹਾਨ ਕੋਈ ਨਹੀਂ ਇਹਦੇ ਵਿੱਚ ਨਾਲ ਇੱਕ ਗੱਲ ਸੁਣ ਲਓ ਭਾਈ ਹੁਣ ਕਾਰਡ ਤੇ ਇੱਕ ਦਾ ਨਾਂ ਲਿਖਿਆ ਇੱਕ ਦਾ ਨਾਂ ਲਿਖਿਆ ਇੱਕ ਦਾ ਨਾਂ ਲਿਖਿਆ ਸਾਰਾ ਟੱਬਰ ਖੁਸ਼ ਹੈ ਚੱਲ ਬਾਪੂ ਜੀ ਦਾ ਨਾਂ ਲਿਖਿਆ ਅਸੀਂ ਵਿੱਚ ਹੀ ਹਾਂ ਚੇਤਾ ਰੱਖਿਓ ਗੁਰੂ ਸਾਹਿਬ ਬੜੇ ਖੁਸ਼ ਨੇ ਜਦੋਂ ਤੂੰ ਸ਼ਬਦ ਨਾਲ ਜੁੜਦਾ ਹੈ ਗੁਰੂ ਅਰਜਨ ਦੇਵ ਕਹਿੰਦੇ ਹੋਣਗੇ ਵੀ ਸਿੱਖਾ ਹਰਿਮੰਦਰ ਸਾਹਿਬ ਪ੍ਰਕਾਸ਼ ਕੀਤਾ ਸੀ ਉਦਣ ਮੈਂ ਚੌਰ ਕਰਦਾ ਪਿੱਛੇ ਪਿੱਛੇ ਆ ਰਿਹਾ ਸੀ ਆਹ ਤੇ ਤੂੰ ਸਵਾਦ ਹੀ ਲਿਆਤਾ ਮੇਰੇ ਮਨ ਦੀ ਕਰ ਲਈ ਮੈਂ ਵੀ ਉਦਣ ਮੱਥਾ ਟੇਕਿਆ ਸੀ ਗੁਰੂ ਗ੍ਰੰਥ ਸਾਹਿਬ ਨੂੰ ਬਿਰਾਜਮਾਨ ਕੀਤਾ ਸੀ ਹਰਿਮੰਦਰ ਸਾਹਿਬ ਦੇ ਵਿੱਚ ਆਪ ਮੈਂ ਭੁੰਜੇ ਪੈਂਦਾ ਹੁੰਦਾ ਸੀ ਬੈੱਡ ਤੇ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਰੱਖਿਆ ਸੀ ਵੀ ਮੇਰਾ ਬੈੱਡ ਚੁੱਕ ਦਿਓ ਨਵਾਂ ਬੈੱਡ ਲਾ ਦਿਓ ਗੁਰੂ ਗ੍ਰੰਥ ਸਾਹਿਬ ਦਾ ਮੈਂ ਉੱਤੇ ਸੋਖਾ ਆਸਣ ਇੱਥੇ ਕਰਿਆ ਕਰੋ ਕਹਿਣਗੇ ਨਜ਼ਾਰਾ ਲਿਆਤਾ ਜਦੋਂ ਗੁਰੂ ਗ੍ਰੰਥ ਸਾਹਿਬ ਦਾ ਤੂੰ ਪੁਜਾਰੀ ਹੋ ਗਿਆ ਕਮਾਲ ਹੋ ਗਿਆ ਸਵਾਦ ਆ ਗਿਆ ਆਹ ਤੂੰ ਮੇਰੇ ਮਨ ਦੀ ਕੀਤੀ ਹੈ ਮੈਂ ਤੈਨੂੰ ਇਹੀ ਕਹਿੰਦਾ ਸੀ ਗੁਰੂ ਅਰਜਨ ਦੇਵ ਜੀ ਵੀ ਬੜੇ ਖੁਸ਼ ਹੋਣਗੇ ਜੇ ਗੁਰੂ ਗ੍ਰੰਥ ਸਾਹਿਬ ਦੇ ਗੁਰਤਾ ਗੱਦੀ ਦਿਵਸ ਨੂੰ ਅਸੀਂ ਧੂਮ ਧਾਮ ਨਾਲ ਪ੍ਰਕਾਸ਼ ਦਿਵਸ ਨੂੰ ਬਹੁਤ ਧੂਮ ਧਾਮ ਨਾਲ ਮਨਾਈਏ ਉਹ ਬੜੇ ਖੁਸ਼ ਹੁੰਦੇ ਨੇ ਜਦੋਂ ਸ਼ਬਦ ਨਾਲ ਜੁੜਦੇ ਆ ਜਦੋਂ ਸ਼ਬਦ ਨਾਲ ਸਾਡੀ ਸਾਂਝ ਬਣਦੀ ਹੈ ਇਸ ਕਰਕੇ ਇਸ ਨੁਕਤੇ ਨੂੰ ਸਮਝੋ ਹੁਣ ਸੰਤਾਂ ਦੇ ਵੈਰੀ ਆ ਔਗਣਾਂ ਨਾਲ ਪਿਆਰ ਕਰਦੇ ਆ ਜੇ ਅਸੀਂ ਦਾਵਾ ਕਿਵੇਂ ਕਰ ਸਕਦੇ ਹਾਂ ਗੁਣਾਂ ਨੂੰ ਸੰਤ ਕਹਿੰਦੇ ਆ ਗੁਣਾਂ ਨਾਲ ਪਿਆਰ ਕਰਦਾ ਤਾਂ ਤੇਰਾ ਸੰਤਾਂ ਨਾਲ ਗੁਣਾਂ ਨਾਲ ਪਿਆਰ ਹੈ ਇਹ ਗੁਣ ਕਿੱਥੋਂ ਨਿਕਲੇ ਜੀ ਇਹ ਸੰਤਾਂ ਨੇ ਗੁਣ ਕਿੱਥੋਂ ਲਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਆ ਗੁਣੀ ਨਿਧਾਨ ਸਤਿਗੁਰੂ ਆਪਣੇ ਇੱਥੋਂ ਮਿਲਦੇ ਨੇ ਸਾਰੇ ਗੁਣ ਗੁਰੂ ਦਾ ਸਿੱਖ ਗੁਰੂ ਜੀ ਤੋਂ ਗੁਣ ਲੈਂਦਾ ਹੈ ਤੇ ਆਪਾਂ ਇਹਨਾਂ ਤੋਂ ਗੁਣ ਲਈਏ ਆਪਾਂ ਵੀ ਗੁਰੂ ਗ੍ਰੰਥ ਸਾਹਿਬ ਤੋਂ ਗੁਣ ਲਈਏ ਜ਼ਿੰਦਗੀ ਸਾਡੀ 'ਚ ਗੁਣ ਆ ਜਾਣ ਸਾਡੀ ਜ਼ਿੰਦਗੀ 'ਚ ਚਾਨਣ ਆ ਜਾਏ ਸਾਡੀ ਜ਼ਿੰਦਗੀ 'ਚ ਖੁਸ਼ੀ ਆ ਜਾਏ ਅਸੀਂ ਵੀ ਗੁਰੂ ਗ੍ਰੰਥ ਸਾਹਿਬ ਤੋਂ ਸਿੱਖੀਏ ਤੇ ਚੇਤਾ ਰੱਖਿਓ ਜ਼ਿੰਦਗੀ ਵਿੱਚੋਂ ਗੁਣਾਂ ਦਾ ਚਲੇ ਜਾਣਾ ਹੀ ਸੱਜਣਾਂ ਦਾ ਚਲੇ ਜਾਣਾ ਜਿਹੜੀ ਆਪਾਂ ਪੰਗਤੀ ਪੜ੍ਹਦੇ ਆ ਨਾ ਇਹ ਵੀ ਸੱਜਣ ਮੇਰੇ ਰੰਗਲੇ ਜਾਏ ਸੁੱਤੇ ਜੀ ਰਾਣ ਹੰਪੀ ਵੰਨਿਆ ਰੋਮਣੀ ਰੋਵਾਂ ਝੀਣੀ ਇੱਥੇ ਸਰੀਰ ਦੇ ਮਰਨ ਦੀ ਗੱਲ ਨਹੀਂ ਹੋ ਰਹੀ ਇਸ ਸ਼ਬਦ ਵਿੱਚ ਵੀ ਸਰੀਰ ਮਰ ਗਿਆ ਮੈਂ ਇੱਦਾਂ ਬਹਿ ਕੇ ਰੋਵਾਂ ਹਾਏ ਸੰਤ ਚਲੇ ਗਏ ਸੱਜਣ ਸੱਜਣ ਕੌਣ ਨੇ ਗੁਣ ਜਿਹੜੇ ਬੰਦੇ ਦੀ ਜ਼ਿੰਦਗੀ ਚੋਂ ਗੁਣ ਗਏ ਤੇ ਸੱਜਣ ਗਏ ਕਿਉਂਕਿ ਇਸੇ ਸ਼ਬਦ ਦੀਆਂ ਲਾਸਟ ਪੰਕਤੀਆਂ ਵਿੱਚ ਆਪਾਂ ਪੜ੍ਹਦੇ ਹਾਂ ਨਾ ਨਾਨਕ ਸੁੱਤੀ ਪਈ ਹੈ ਜਾਣ ਵਰਤੀ ਸਨ ਗੁਣਾਂ ਗਵਾਈ ਗੰਠੜੀ ਅਵਗੁਣ ਚੱਲੀ ਬੰਨ ਔਗਣ ਰਹਿ ਗਏ ਤੇ ਗੁਣ ਗਏ ਮਤਲਬ ਸੱਜਣ ਗੁਣ ਨੇ ਸੱਜਣ ਸਹੀ ਨਾਲ ਮੈਂ ਚੱਲਦਿਆਂ ਨਾਲ ਚਲਾ ਜਿੱਥੇ ਲੇਖਾ ਮੰਗੀਏ ਤਿੱਥੇ ਖੜੇ ਦਿਸੇ ਜ਼ਿੰਦਗੀ 'ਚ ਗੁਣ ਮੇਰੀ ਜ਼ਿੰਦਗੀ 'ਚੋਂ ਗਏ ਤੇ ਸੱਜਣ ਗਏ ਮੇਰੀ ਜ਼ਿੰਦਗੀ 'ਚੋਂ ਗੁਣ ਗਏ ਤੇ ਸੰਤ ਗਏ ਜ਼ਿੰਦਗੀ 'ਚ ਗੁਣ ਆ ਗਏ ਤੇ ਸੱਜਣ ਆ ਗਏ ਗੁਣਾਂ ਨਾਲ ਸਾਂਝ ਬਣ ਜਾਣੀ ਹੀ ਸੱਜਣਾਂ ਨਾਲ ਸਾਂਝ ਬਣਨੀ ਹੈ ਭਾਈ ਤੇ ਕਹਿੰਦੇ ਸੱਜਣ ਚਲੇ ਗਏ ਲੋ ਆ ਇਹ ਸ਼ਬਦ ਜੇ ਸੁਰਤ ਵਿੱਚ ਆ ਰਿਹਾ
ਸੱਜਣ ਮੇਰੇ ਰੰਗੋਲੇ सजन मेरे रंगोले जय सुते जीरान जय सुते जीरान।
ये जरूर सारे सुरत विच लेके आयो। वेखो इनू कन रस नहीं बनाई दा, जेड़े गीत कन रस बनाने सी उह असी मन च वसाई फिर तुहाडे कन्नां दीआं मुंदरां दसदीआं ने वी गीतां नूं मन विच वसा लिआ वसा लिआ। मेरी उह भैणों सादगी छड के फैशन परस्तियां दसदीआं ने वी नाटकां ते फिल्मां नूं मन विच वसा लिआ। इह लगदा पर वसाणा आ वसाओ जिंदगी चो गुणा दा चले जाना सजना दा चले जाना फिर अंदर अंदर ये गहरे तल दे उत्ते असी वैराग विच आईए भी कख नहीं रहा मेरे पल ना मैं उठदा ना मैं इशनान करदा ना मेरे कोल नितने मैं ना बाणी पढ़दा ना मैं चंगा बोलदा ना मैं चंगा वेखदा ना मैं चंगा सुनदा इन्ने औगणी ले जदों मैं अंदर वेखदा ते सुते पए रह गए सुरत सुती रही लुटिया गया सारा कुछ मेरा मेरा ते खजाना ही लुटिया गया सज्जन ते गए गुण ते गए कख भी नहीं गया भी मेरे कोल ते कोई गुण नहीं गल गल ते मैं गाल कढ़दा माड़ा बोलदा माड़ा वेखदा माड़ा सुनदा मेरी जिंदगी ते कोई सज्जन नहीं सज्जन असल च होई है आ गुण साडे सज्जन हन।
सजन मेरे रंगोले सजन मेरे रंगोले जय सुते जीराना जय सुते जीराना तन जो मन यार फुलड़ा नाठियड़े दिन चार पपन के रे पत ज्यों ताल ढोल जुम्मन हार सजन मेरे रंगोले सजन मेरे रंगोले जय सुते जीराना जय सुते जीरा।
गुरु जी कहते सड़ जाना है शरीर तेरा धन जोबन अर फुलड़ा धन बहुता चिर नहीं रहिंदा जवानी बहुता चिर नहीं रहिंदी फुल सदा नहीं खिड़िया रहिंदा छपड़ां दे आले दुआले चो पत्ती पैदा हो जाती है पानी जदों ढल गया वह सड़ सुक जाती है शरीर सड़ जाना है गुण कट्ठे कर जिंदगी च गुण शरीर ने एक दिन खत्म हो जाना है पर जिंदगी च गुण लैके आ तेरे गुण जिउंदे रहणगे ए ना होवे कि शरीर ते एक दिन लुटिया ही जाना तू पहला पहला ही कंगाल हो जाए ਦੇ ਤੇ ਜਾਣੀ ਹੋਈ ਹੈ ਸਭ ਦੀ ਤੇ ਸਿਸਟਮ ਹੈ ਮਾਲਕ ਦਾ ਚੱਪਣ ਚੱਲਣ ਰਤਨ ਸੇ ਸੁਣੀਰ ਬਹਿ ਗਏ ਹੇੜੇ ਮੁੱਤੀ ਧਾ ਸੇ ਜਾਨੀ ਚੱਲ ਗਏ ਸਰੀਰ ਨੇ ਤੇ ਇੱਕ ਦਿਨ ਖਤਮ ਹੋਣਾ ਹੀ ਹੋਣਾ ਹੈ ਪਰ ਤੇਰੇ ਗੁਣ ਰਹਿ ਜਾਣਗੇ ਜਿਹੜੇ ਗੁਣ ਇਕੱਠੇ ਕਰਦਾ ਹੈ ਗੁਣ ਜਿਉਂਦੇ ਰਹਿ ਜਾਣਗੇ ਗੁਣ ਰਹਿ ਜਾਣਗੇ ਸਰੀਰ ਸੜ ਜਾਏਗਾ ਪਰ ਜੇ ਜ਼ਿੰਦਗੀ ਚੋਂ ਗੁਣ ਹੀ ਚਲੇ ਗਏ ਤੇ ਜਿੱਦਣ ਤੇਰਾ ਸਰੀਰ ਗਿਆ ਉਦਣ ਤੋਂ ਬਾਅਦ ਤੇਰੀ ਹਸਤੀ ਖਤਮ ਸਰੀਰ ਵੀ ਗਿਆ ਗੁਣ ਤੇ ਪਹਿਲਾਂ ਹੀ ਨਹੀਂ ਸੀ ਕੋਈ ਗੁਣ ਤੇ ਪਹਿਲਾਂ ਹੀ ਬੱਲੇ ਨਹੀਂ ਸੀ ਕੋਈ ਤੇਰੇ ਗੁਣਾਂ ਨੇ ਤੇ ਜਿਉਂਦੇ ਰਹਿ ਜਾਣਾ ਸੀ ਗੁਣ ਜਿਉਂਦੇ ਰਹਿ ਜਾਣੇ ਸੀ ਸਰੀਰ ਤੇ ਭਾਈ ਸਭ ਦਾ ਹੀ ਸੜਿਆ ਹੈ ਕੋਈ ਵੀ ਗੁਰੂ ਪੈਗੰਬਰ ਕੋਈ ਐਸਾ ਨਹੀਂ ਜਿਹਦਾ ਸਰੀਰ ਨਾ ਸੜਿਆ ਹੋਵੇ ਬਾਡੀ ਸਭ ਦੀ ਇੱਕੋ ਜਿਹੀ ਹੈ ਇਹੋ ਤਨ ਹੋਏਗੋ ਭਸਮ ਕੀ ਢੇਰੀ ਸਰੀਰ ਸੜ ਜਾਂਦਾ ਹੈ ਗੁਣ ਨਹੀਂ ਸੜਦੇ ਜ਼ਿੰਦਗੀ 'ਚ ਸੱਜਣ ਉਹ ਨਾ ਚਲੇ ਜਾਣ ਕਿਤੇ
ਇਹੋ ਤਨ ਜਾਏਗਾ ਸਭੋ ਹੋ ਤਾਲੇ ਹੋ ਬਹੁ ਨਾਂਗੇ ਪਾਵ ਹੋਤੇ ਗਏ ਜਿਨਕੇ ਲੱਖ ਕਰੋ
ਲੱਖਾਂ ਕਰੋੜਾਂ ਵਾਲੇ ਨੰਗੇ ਪੈਰੀ ਗਏ ਕਲੀਅਰ ਜੀ ਸਿੱਧੀ ਜੀ ਗੱਲ ਹੈ ਤਾਂ ਸਿੱਧਾ ਜਿਹਾ ਅਰਥ ਕਰੀਏ ਵੀ ਮੁਰਦੇ ਨੂੰ ਕਦੇ ਨਾਇਕੀ ਦੇ ਸ਼ੂ ਪਾਏ ਵੇਖੇ ਬ੍ਰੈਂਡਡ ਪਾਏ ਵੇਖੇ ਅਸਲ ਵਿੱਚ ਮੁਰਦੇ ਦੀ ਜੁੱਤੀ ਪਾਉਂਦੇ ਹੀ ਨਹੀਂ ਆਖੋ ਸਤਨਾਮ ਇਹ ਸ਼ੁਰੂ ਤੋਂ ਹੀ ਨਹੀਂ ਪਾਉਂਦੇ ਮੁਰਦਾ ਨੰਗੇ ਫੇਰੀ ਜਾਂਦਾ ਜੁੱਤੀ ਨਹੀਂ ਪਾਉਂਦੇ ਜਰਾਬਾਂ ਵੀ ਪਾ ਦੇਣਗੇ ਪੈਂਟ ਵੀ ਪਾ ਦੇਣਗੇ ਪਰ ਨੰਗੇ ਪਾਵੋ ਤੇ ਗਏ ਜਿਨਕੇ ਲੱਖ ਕਰੋੜ ਕਰੋੜਾਂ ਨਹੀਂ ਲੱਖਾਂ ਕਰੋੜ ਨੇ ਲੱਖਾਂ ਕਰੋੜ ਪਰ ਨੰਗੇ ਪਏ ਹਾਂਜੀ ਅਗਲੀਆਂ ਪੰਕਤੀਆਂ ਸ਼ਬਦ ਦੀ
ਰੰਗ ਮਾਣ ਲੈ ਪਿਆਰਿਆ ਜਾਂ ਜੋ ਬਣਾ ਨੌਹਲਾ ਦਿਨ ਥੋੜੜੇ ਥੱਕੇ ਪਿਆ ਪੁਰਾਣਾ ਚੋਲਾ ਸਜਣ ਮੇਰੇ ਰੰਗੋਲੇ ਸਜਣ ਮੇਰੇ ਰੰਗੋਲੇ ਜਾਏ ਸੁਤੇ ਜੀਰਾਣ ਜਾਏ ਸੁਤੇ ਜੀਰਾਣ
ਰੰਗ ਮਾਣ ਲੈ ਰੰਗ ਮਾਣ ਲੈ ਪਿਆਰੇ ਰੰਗ ਮਾਣ ਉਹਦੇ ਪਿਆਰ ਦਾ ਰੰਗ ਹੋਵੇ ਨਸ਼ਾ ਮਾਇਆ ਦੇ ਰੰਗਾਂ ਵਿੱਚ ਤੇ ਬਥੇਰੀ ਦੁਨੀਆ ਪਰ ਉਹਦੇ ਨਾਲ ਜੁੜ ਉਹਦੇ ਗੁਣਾਂ ਨਾਲ ਸਾਂਝ ਬਣਾ ਰੰਗ ਮਾਣ ਲੈ ਪਿਆਰਿਆ ਜਾ ਜੋਬਣ ਨੌ ਹੁੱਲਾ ਇਹਦਾ ਹੁਲਾਰਾ ਥੋੜਾ ਚਿਰ ਦਾ ਹੀ ਹੈ ਜਵਾਨੀ ਦਿਨ ਥੋੜੜੇ ਥੱਕੇ ਭਇਆ ਪੁਰਾਣਾ ਇਹ ਸਰੀਰ ਰੂਪੀ ਚੋਲਾ ਪੁਰਾਣਾ ਹੋ ਰਿਹਾ ਪੁਰਾਣਾ ਬਸ ਉਹਦੇ ਨਾਲ ਜੁੜ ਕੇ ਰੰਗ ਮਾਣ ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀ ਹੈ ਕਿਵੇਂ ਮਾਣਿਆ ਜਾਂਦਾ ਜੀ ਰੰਗ ਸਤਿਗੁਰੂ ਦੀ ਸਿੱਖਿਆ ਲੈ ਫਿਰ ਪਰਮਾਤਮਾ ਨਾਲ ਸਾਂਝ ਬਣਦੀ ਹੈ ਨਹੀਂ ਤੇ ਇੱਥੋਂ ਤੇ ਫਿੱਕੇ ਆ ਜੀ ਅਸੀਂ ਇਹ ਜਿਹੜਾ ਅੰਦਰ ਦਾ ਰਸ ਹੈ ਹੁਣ ਕਹਿੰਦੇ ਆ ਤੇ ਹੈ ਆਨੰਦ ਭਇਆ ਮੇਰੀ ਵਾਏ ਸਤਿਗੁਰੂ ਮੈਂ ਪਾਇਆ ਆਨੰਦ ਕਿੱਥੇ ਹੈ ਜੀ ਸੱਚਾ ਗਿਆਨ ਤੇ ਹੋਇਆ ਹੀ ਨਹੀਂ ਅਜੇ ਸਤਿਗੁਰੂ ਸੱਚਾ ਗਿਆਨ ਤੇ ਅਜੇ ਪਾਇਆ ਹੀ ਨਹੀਂ ਇਸ ਕਰਕੇ ਰੰਗ ਮਾਣੀਏ ਰੰਗ ਰੰਗ ਮਾਣ ਲੈ ਪਿਆਰਿਆ ਜਾ ਜੋਬਣ ਨੌ ਹੁੱਲਾ ਦਿਨ ਥੋੜੜੇ ਥੱਕੇ ਭਇਆ ਪੁਰਾਣਾ ਚੋਲਾ ਹਾਂਜੀ
ਕੀ ਨਾ ਸੁਣੇ ਗੋਰੀਏ ਆਪਣ ਕੰਨੀ ਸੋਏ ਲੱਗੀ ਆਵੇ ਸਾਹੁਰੇ ਨਿਤ ਨਾ ਪੇ सजान मेरे रंगों ने सजान मेरे रंगों ने जाए सोते जीराना जाए सोते जीराना
की ना सुने ही गोरिये मेरी ये जिंदे तू की सुनया नहीं तू की ये सुनया नहीं की ना सुने ही तू ये सुनया नहीं अपन लगी सोए ओ सोए सुनी नहीं मालक दी लगी आवे सोहरे सब नु एक दिन सोहरे घर जाना पैंदा नित ना पईया सदा पेके नहीं बह रहना आ इत्थे असी सदा नहीं बह रहना ये दुनिया नु एक दिन छड़ना पैना की तू सुनया नहीं ओदे नाल सांझ बना ला जिहड़ा एक रस व्यापक है की ना सुने ही गोरी अपन कन्नी सोए तू सोए सुनी नहीं लगी आवे सोहरे नित ना पईया होए ते जेडे सुते रह गए पेके घर विच जागे नहीं अवेयरनेस नहीं जिन्हां नूं आई जिन्हां ने अकल ही नहीं लई मथा टेक के घूम घुमा के मुड़ गए गेड़ियां दे के मुड़ गए कला इशनान करके मुड़ गए जिन्हां ने गुरु जी की सिखिया नूं सुनिया नहीं जिन्हां ने गुरबाणी नूं आप पढ़िया नहीं जिन्हां ने गुरबाणी के अर्थां नूं समझण की कोशिश नहीं की जिहड़ी सुरत सुती रह गई वह लुट्टे गए खाली ने कख नहीं पल्ले गुरु जी कहते हैं साड़ी गल करते हैं चेक कर लियो भी आप जो हम अंदर मारते हैं ना जी झाती कहते ले लुट के लै गए कख नहीं नानक सुती पई है ऐसे सुते सी जान वरती सन कहते सन ला ली आके गुणा गवाई गंठड़ी अवगुण चली वन औगुण रह गए पले ते गुण सारे लुट के रह गए सज्जन चले गए हुण रोइए बह के गुण नहीं रहा जिंदगी च मतलब सज्जन ही कोई नहीं रहा कख नहीं साड़ी जिंदगी साढ़े सज्जन असल में साढ़े गुण ने जिन्होंने साड़ी जिंदगी च मदद करनी है जिदा आप पढ़ते हैं ना जी हम संतन की रेन प्यारे हम संतन की सरना संत हमारी ओट सतानी संत हमारा हुण जे आप कही भी संत गहना ने जिदा आप पहला अर्थ भी संत शरीर नहीं संत गुण होंगे है संत गहना किवें होए फिर जिवें हुण मन लो तुसीं मैनू मन लो भी मैं संत हाँ ते मैं तुहाडा गहना किदां बन गया गहना की करता है सोहना बना दिंदा है जेदी जिंदगी विच गुण आ जांदे ने ओह बंदा बिना गहणियां तों वी सोहना लगदा है संत हमारा गहना मतलब गुण मेरा गहना है जे मेरी जिंदगी च गुण है ते मैं बिना गहणियां तों वी सोहना ते जे गुण नहीं ते बंदा जिन्ना मर्जी कपड़े पाई फिरे फब्बिया फिरे अगला कहिंदा ओए कपड़े ही ने बंदा बहुत गंदा है इदां लोक कहिंदे नहीं भी पैसा बहुत है घर बहुत वड्डा है बंदा बहुत खराब है कपड़े ही ने कपड़िया नूं की करना संत हमारा गहना मतलब गुण ते जिहदी जिंदगी च गुण आ गए ओह सोहना बन गया ते जिहदी जिंदगी च गुण कोई नहीं लख फब्बिया फिरे सोहना नहीं लगदा लास्ट पंक्तियां ने शब्द दियां प्यार नाल सुनिया
नानक सोती जान विरती सन गुणा गवाई गंठड़ी अवगण चली बन सजन मेरे रंगोले सजन मेरे रंगोले जाए सोते ਜੀ ਰਾਣਾ ਜਾਏ ਸੁਤੇ ਜੀ ਰਾਣਾ
ਸੱਜਣ ਚਲੇ ਸੜਕ ਸੜਕ ਤੇ ਇਹ ਸਾਡਾ ਬਹੁਤਿਆਂ ਦਾ ਹਾਲ ਹੈ ਕੋਈ ਗੁਣ ਨਹੀਂ ਰਿਹਾ ਜੀ ਬਹੁਤ ਕਮੀਆਂ ਘਾਟਾ ਆ ਜਾਂਦੀਆਂ ਤੇ ਇਹ ਤੇ ਆਪਣੇ ਗੁਰੂ ਜੀ ਦੀ ਮਿਹਰ ਨਾਲ ਜਦੋਂ ਆਪਾਂ ਇਸ ਨੁਕਤੇ ਨੂੰ ਸਮਝ ਕੇ ਤੁਰ ਪਏ ਵੀ ਗੁਰਦੁਆਰੇ ਸਿੱਖਣ ਚੱਲੇ ਸਮਝਣ ਚੱਲੇ ਸਤ ਸੰਗਤ ਸਾਡਾ ਸਕੂਲ ਹੈ ਆਪਣੇ ਗੁਰੂ ਜੀ ਦੇ ਬਚਨਾਂ ਨੂੰ ਸੁਣੀਏ ਸਮਝੀਏ ਮੰਨੀਏ ਤੇ ਫਿਰ ਗੱਲ ਬਣ ਜਾਣੀ ਇਹ ਗੱਲ ਜੇ ਸਾਡੀ ਸੁਰਤ ਵਿੱਚ ਆ ਜਾਏ ਤੇ ਫਿਰ ਆਪਣੇ ਜਿਹੜੇ ਮਨ ਦੇ ਰੋਗ ਲੱਗੇ ਆ ਹੁਣ ਮਨ ਨੂੰ ਜਿਵੇਂ ਬਿਮਾਰੀ ਸਰੀਰ ਨੂੰ ਲੱਗਦੀ ਹੈ ਤੰਦਰੁਸਤੀ ਖਾ ਜਾਂਦਾ ਜਿਵੇਂ ਹੁਣ ਕੈਂਸਰ ਆ ਗਿਆ ਤੇ ਕੈਂਸਰ ਨੇ ਤੰਦਰੁਸਤੀ ਖਾ ਜਾਣੀ ਹੈ ਸਰੀਰ ਦੀ ਚਮਕ ਖਤਮ ਹੋ ਜਾਣੀ ਹੈ ਸਰੀਰ ਦੀ ਚਮਕ ਖਤਮ ਹੋ ਜਾਂਦੀ ਹੈ ਸ਼ੂਗਰ ਦੀ ਬਿਮਾਰੀ ਆ ਜੇ ਸਰੀਰ ਦੀ ਚਮਕ ਖਤਮ ਹੋ ਜਾਂਦੀ ਹੈ ਜਿਵੇਂ ਰੋਗ ਲੱਗਦਾ ਹੈ ਤਨ ਦਾ ਜਿਹੜਾ ਸਰੀਰ ਜਿਹੜਾ ਸਾਡਾ ਤਨ ਹੈ ਇਹਨੇ ਖਤਮ ਹੋ ਜਾਣਾ ਹੈ ਇਸ ਤਰ੍ਹਾਂ ਜਦੋਂ ਬਿਮਾਰੀਆਂ ਲੱਗਦੀਆਂ ਨੇ ਰੋਗ ਲੱਗਦੇ ਆ ਮਨ ਨੂੰ ਜਦੋਂ ਰੋਗ ਲੱਗਦੇ ਆ ਨਾ ਜੀ ਔਗਣ ਰੋਗ ਜਮ ਇਹਨਾਂ ਨੂੰ ਜਮ ਵੀ ਗਿਆ ਬਿਮਾਰੀਆਂ ਜਿਹੜੇ ਮਨ ਦੇ ਰੋਗ ਨੇ ਰੋਗਾਂ ਨੂੰ ਬਾਣੀ ਵਿੱਚ ਜਮ ਵੀ ਗਿਆ ਜਮ ਲੱਗਦੇ ਨੇ ਜਿਉਂਦੇ ਬੰਦੇ ਨੂੰ ਜਮ ਚਿੰਬੜਦੇ ਨੇ ਖਾ ਜਾਂਦੇ ਨੇ ਭਾਵ ਔਗਣ ਹੀ ਔਗਣ ਔਗਣ ਹੀ ਔਗਣ ਤੇ ਇਹਦਾ ਇਲਾਜ ਕੋਈ ਹੈ ਜੀ ਇਹਦਾ ਇਲਾਜ ਮੇਰਾ ਵੈਦ ਗੁਰੂ ਬੋਲੋ ਮੇਰਾ ਵੈਦ ਗੁਰੂ ਗੋਬਿੰਦਾ ਮੇਰਾ ਵੈਦ ਗੁਰੂ ਗੋਬਿੰਦ ਹਰ ਹਰ ਨਾਮ ਔ ਖੁਦ ਮੁਖ ਦੇਵੈ ਕਾਟੈ ਕਾਟੈ ਜਮ ਕੀ ਫੀਤਾ ਜਮ ਕੀ ਨੇ ਵਕਾਰ ਜਿਹੜੇ ਮਨ ਨੂੰ ਲੱਗੇ ਨੇ ਔਗਣ ਮੇਰਾ ਵੈਦ ਹੈ ਗੁਰੂ ਸਾਡੇ ਸਤਿਗੁਰੂ ਜੀ ਵੈਦ ਨੇ ਵੇਖੋ ਇਸ ਸ਼ਬਦ ਦੀਆਂ ਪਹਿਲੀਆਂ ਪੰਕਤੀਆਂ ਨੇ ਜਨਮ ਜਨਮ ਕੇ ਜਨਮ ਜਨਮ ਕੇ ਦੁੱਖ ਨਿਵਾਰੇ ਸੂਕਾ ਮਨ ਸਾਧਾਰੈ ਬੋਲ ਕੇ ਪੜ੍ਹ ਦਿਓ ਵੇਖੋ ਵੈਦ ਸਤਿਗੁਰੂ ਕੋਲ ਆ ਕੇ ਇਹ ਆਪਾਂ ਇਲਾਜ ਕਰਾਉਣਾ ਮੈਂ ਨਾ ਪਿੱਛੇ ਜੇ ਇੱਥੇ ਹੁਣ ਦੀਵਾਨ ਲਾ ਕੇ ਗਏ ਬੌੜਾ ਉੱਥੇ ਵੀ ਮੈਂ ਇਹ ਬੇਨਤੀ ਕੀਤੀ ਸੀ ਵੀ ਗੁਰਦੁਆਰਾ ਇਹਦੇ ਵਾਸਤੇ ਆ ਵੀ ਖੰਘ ਲੱਗੀ ਹੈ ਜੀ ਠੀਕ ਕਰ ਦਿਓ ਗੁਰਦੁਆਰਾ ਇਹਦੇ ਵਾਸਤੇ ਆ ਵੀ ਸ਼ੂਗਰ ਹੈ ਜੀ ਠੀਕ ਕਰ ਦਿਓ ਗੁਰਦੁਆਰੇ ਅਸੀਂ ਇਹ ਅਰਦਾਸ ਕਰਾਉਣੀ ਸੀ ਮੇਰੀ ਸ਼ੂਗਰ ਠੀਕ ਕਰ ਦਿਓ ਜੀ ਮੇਰੀ ਖੰਘ ਠੀਕ ਕਰ ਦਿਓ ਜੀ ਮੇਰਾ ਜ਼ੁਕਾਮ ਠੀਕ ਕਰ ਦਿਓ ਜੀ ਹੁਣ ਜੇ ਗੁਰਦੁਆਰੇ ਅਰਦਾਸ ਕਰਾ ਕੇ ਬਾਹਰ ਜਾ ਕੇ ਪਕੌੜੇ ਖਾ ਕੇ ਉੱਤੋਂ ਦੀ ਠੰਡਾ ਪਾਣੀ ਪੀਏਗਾ ਤੇ ਤੇਰੀ ਖੰਘ ਕੋਈ ਨਹੀਂ ਹਟਾ ਸਕਦਾ ਅਰਦਾਸ ਆਪਾਂ ਅਸਲ ਵਿੱਚ ਗੁਰਦੁਆਰੇ ਆ ਕੇ ਅਕਲ ਲੈ ਲੈਣੀ ਸੀ ਇੰਨਾ ਇਸ਼ਾਰਾ ਹੀ ਬਹੁਤ ਸੀ ਗੁਰੂ ਜੀ ਨੇ ਕਹਿ ਦਿੱਤਾ ਸੀ ਬਾਬਾ ਹੋਰ ਖਾਣਾ ਖੁਸ਼ੀ ਖੁਆਰ ਜਿਤ ਖਾਧੇ ਤਨ ਪੀੜੀ ਹੈ ਮਨ ਮੈਂ ਚੱਲੇ ਵਕਾਰ ਵੀ ਲੋੜ ਅਨੁਸਾਰ ਖਾਣਾ ਹੈ ਲੋੜ ਤੋਂ ਵੱਧ ਖਾਣਾ ਜਿਹੜਾ ਇਹ ਵਕਾਰ ਪੈਦਾ ਕਰ ਦੇਗਾ ਤੇ ਤਨ ਸਾਡਾ ਦੁਖੀ ਹੋਏਗਾ ਲੈ ਮੈਂ ਇੱਕ ਪੰਕਤੀ ਜ਼ਿੰਦਗੀ ਵਿੱਚ ਸਮਝ ਲਈ ਤੇ ਸਾਰੀ ਜ਼ਿੰਦਗੀ ਵੈਦ ਕੋਲ ਜਾਣ ਦੀ ਲੋੜ ਡਾਕਟਰ ਕੋਲ ਜਾਣਾ ਹੀ ਨਹੀਂ ਪੈਣਾ ਬਾਹਰ ਵਾਲੀ ਗੱਲ ਤੇ ਇੱਥੇ ਠੀਕ ਹੋ ਜਾਣੀ ਸੀ ਪਰ ਇੱਥੇ ਜਿਹੜਾ ਇਲਾਜ ਹੋਣਾ ਹੈ ਉਹ ਮਨ ਦੇ ਰੋਗਾਂ ਦਾ ਮਨ ਦੇ ਰੋਗਾਂ ਦਾ ਇਲਾਜ ਸਾਡੇ ਗੁਰੂ ਜੀ ਨੇ ਕਰਨਾ ਹੈ ਕਿਹੜੇ ਕਿਹੜੇ ਮਨ ਦੇ ਰੋਗ ਨੇ ਆਪਾਂ ਇਸ ਟੌਪਿਕ ਤੇ ਥੋੜੀ ਜੀ ਗੱਲ ਕਰਦੇ ਹਾਂ ਧਿਆਨ ਨਾਲ ਸਮਝਿਓ ਆ ਸ਼ਬਦ ਨੂੰ ਪਹਿਲਾਂ ਪਹਿਲੀਆਂ ਪੰਕਤੀਆਂ ਸੁਣ ਲਈਏ ਵੀ ਗੁਰੂ ਜੀ ਨਾ ਅੰਦਰ ਜਿਹੜਾ ਸੋਕਾ ਜਿਹਾ ਲੱਗਿਆ ਪਿਆ ਅੰਦਰ ਸੋਕਾ ਜਿਹੜਾ ਲੱਗ ਜਾਂਦਾ ਹੈ ਬੇਰਸੀ ਹੋ ਜਾਂਦੀ ਹੈ ਗੁਣ ਚਲੇ ਗਏ ਪੱਤ ਝੜ ਆ ਗਈ ਹਰਿਆਵਲ ਅੰਦਰਲੀ ਹਰਿਆਵਲ ਚਲੇ ਗਈ ਪੱਤ ਝੜ ਆ ਗਈ ਜਿਹੜਾ ਅੰਦਰ ਸੋਕਾ ਲੱਗਿਆ ਪਿਆ ਗੁਰੂ ਜੀ ਇਹਦੇ ਤੇ ਕਿਰਪਾ ਕਰਦੇ ਆ ਇਹ ਮੇਰਾ ਸਤਿਗੁਰੂ ਵੈਦ ਇਹ ਬਖਸ਼ਿਸ਼ ਕਰ ਦਿੰਦਾ ਹਾਂਜੀ
ਜਨਮ ਜਨਮ ਕੇ ਦੁੱਖ ਨਿਵਾਰੇ ਸੂਕਾ ਮਨ ਸਾਧਾਰੇ
ਇਹ ਅੰਦਰਲਾ ਸੋਕਾ ਜਿਹੜਾ ਮਾਲਕ ਜੀ ਦੂਰ ਕਰ ਦਿੰਦੇ ਜਨਮਾਂ ਜਨਮਾਂ ਦੇ ਰੋਗ ਹੁਣ ਆਪਾਂ ਇਹ ਪੁੱਛੀਏ ਗੁਰੂ ਜੀ ਤੋਂ ਵੀ ਮਹਾਰਾਜ ਉਹ ਰੋਗ ਕਿਹੜੇ ਹੈ ਦੁੱਖ ਇਸ ਗੱਲ ਦਾ ਹੈ ਦੁੱਖ ਇੱਧਰ ਸੁਣਿਓ ਧਿਆਨ ਨਾਲ ਦੁੱਖ ਇਸ ਗੱਲ ਦਾ ਹੈ ਵੀ ਮੇਰੇ ਵਰਗੇ ਜਿਹੜੇ ਗੁਰਦੁਆਰਿਆਂ 'ਚ ਗ੍ਰੰਥੀ ਨੇ ਪ੍ਰਚਾਰਕ ਨੇ ਉਹ ਕੀ ਕਹਿੰਦੇ ਆ ਲਿਆ ਦਿਓ 100 ਰੁਪਈਆ ਤੁਹਾਡੀ ਅਰਦਾਸ ਕਰ ਦਿੰਦੇ ਆ ਲਿਆਓ ਜੀ 500 ਰੁਪਈਆ ਤੁਹਾਡੀ ਅਰਦਾਸ ਕਰੀ 5000 ਰੁਪਈਆ ਦਿਓ ਖੰਡ ਪਾਠ ਕਰਾ ਕੇ ਤੁਹਾਡੀ ਬੋਲੋ 50000 ਦਿਓ ਵੱਡਾ ਸਾਰਾ ਪਾਠ ਕਰਕੇ ਤੁਹਾਡੀ ਇਹ ਕਹਿੰਦੇ ਆ ਵੀ ਲੈ ਵੀ ਤੇਰੀ ਬਿਮਾਰੀ ਇਹ ਕਿਉਂ ਨਹੀਂ ਕਹਿੰਦੇ ਵੀ ਗੁਰੂ ਗ੍ਰੰਥ ਸਾਹਿਬ ਚ ਲਿਖਿਆ ਤੂੰ ਅਖਾਣ ਦਾ ਸਿਸਟਮ ਠੀਕ ਰੱਖ ਡਾਈਟ ਤੇਰੀ ਕੰਟਰੋਲ ਰਵੇ ਤੇ ਆਪੇ ਠੀਕ ਹੋ ਜਾਏਗਾ ਸਰੀਰ ਵਾਲੀ ਗੱਲ ਤੇ ਤੈਨੂੰ ਇਹ ਦੱਸਣ ਵੀ ਤਨ ਵਾਲੇ ਰੋਗ ਵਾਸਤੇ ਤੇ ਸਿੱਧੀ ਗੱਲ ਹੈ ਭਾਈ ਖਾਣ ਪੀਣ ਦਾ ਕੰਟਰੋਲ ਕਰ ਲੈ ਆਪੇ ਠੀਕ ਹੋ ਜਾਏਗਾ ਪਰ ਜਿਹੜੇ ਮਨ ਦੇ ਰੋਗ ਸੀ ਇਹਨਾਂ ਦੀ ਗੱਲ ਨਹੀਂ ਕਰਦੇ ਸਾਨੂੰ ਇੰਨੀ ਸਮਝ ਕੋਈ ਨਹੀਂ ਵੀ ਸਤਿਗੁਰੂ ਵੈਦ ਕਿਹੜੇ ਰੋਗਾਂ ਦਾ ਇਲਾਜ ਕਰਦੇ ਆ ਤੇ ਜਿਹੜੇ ਰੋਗਾਂ ਦਾ ਇਹ ਇਲਾਜ ਕਰਦੇ ਆ ਉਹ ਸਾਨੂੰ ਸਾਰੇ ਲੱਗੇ ਹੋਏ ਆ ਪਰ ਸਾਨੂੰ ਇਹ ਪਤਾ ਹੀ ਕੋਈ ਨਹੀਂ ਵੀ ਮੈਨੂੰ ਇਹ ਰੋਗ ਵੀ ਲੱਗੇ ਆ ਹੁਣ ਗੁਰੂ ਗ੍ਰੰਥ ਸਾਹਿਬ ਨੂੰ ਪੁੱਛੀਏ ਵੀ ਗੁਰੂ ਜੀ ਦੱਸੋ ਖਾਂ ਭਲਾ ਕਿਹੜੇ ਕਿਹੜੇ ਰੋਗ ਲੱਗੇ ਆ ਤੇ ਆਪਣੇ ਗੁਰੂ ਜੀ ਦੱਸਦੇ ਆ ਹਉਮੈ ਦੀਰਘ ਹਉਮੈ ਦੀਰਘ ਰੋਗ ਹੈ ਇਹ ਰੋਗ ਹੈ ਦਾਰੂ ਭੀ ਇਸ ਮਾਹੇ ਗੁਰੂ ਜੀ ਕਹਿੰਦੇ ਹਉਮੈ ਦਾ ਰੋਗ ਹੈ ਬੜਾ ਭੈੜਾ ਪਰ ਇਹ ਵੀ ਚੇਤਾ ਰੱਖਿਓ ਵੀ ਲਾ ਇਲਾਜ ਨਹੀਂ ਦਾਰੂ ਭੀ ਇਸ ਮਾਹੇ ਹਉਮੈ ਦਾ ਰੋਗ ਭੈੜਾ ਹੈ ਪਰ ਲਾ ਇਲਾਜ ਨਹੀਂ ਗੁਰੂ ਜੀ ਫਿਰ ਕਿਵੇਂ ਠੀਕ ਹੁੰਦਾ ਹੈ ਕਹਿੰਦੇ ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਏ ਇਹ ਠੀਕ ਹੋ ਸਕਦਾ ਹੈ ਗੁਰੂ ਦੇ ਸ਼ਬਦ ਨੂੰ ਕਮਾਵੇ ਗੁਰਬਾਣੀ ਦੇ ਗਿਆਨ ਨੂੰ ਸੁਣੇ ਸਮਝੇ ਤੇ ਹਉਮੈ ਦਾ ਰੋਗ ਠੀਕ ਹੋ ਸਕਦਾ ਹੈ ਅੱਗੇ ਬੇਨਤੀ ਹੈ ਗੁਰੂ ਜੀ ਆਪਣੇ ਕਹਿੰਦੇ ਆ ਸੱਚੇ ਪਾਤਸ਼ਾਹ ਦੱਸੋ ਵੀ ਹੋਰ ਕਿਹੜੇ ਕਿਹੜੇ ਰੋਗ ਆ ਆਪਾਂ ਰੋਜ਼ ਪੜ੍ਹਦੇ ਆ ਤ੍ਰਿਸ਼ਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ ਤ੍ਰਿਸ਼ਨਾ ਕਿੱਡਾ ਵੱਡਾ ਰੋਗ ਹੈ ਕਿੱਡਾ ਵੱਡਾ ਤ੍ਰਿਸ਼ਨਾ ਦਾ ਰੋਗ ਕਿੱਡਾ ਵੱਡਾ ਆਪਣੇ ਗੁਰੂ ਜੀ ਕਹਿੰਦੇ ਆ ਵੱਡੇ ਵੱਡੇ ਜੋ ਦੀਸਾਂ ਲੋਕ ਤਿੰਨ ਕੋ ਵਿਆਪੈ ਚਿੰਤਾ ਦਾ ਕਿੱਡਾ ਵੱਡਾ ਰੋਗ ਹੈ ਚਿੰਤਾ ਦਾ ਕਿੱਡਾ ਵੱਡਾ ਰੋਗ ਹੈ ਇੱਕ ਹੋਰ ਹੈ ਰੋਗ ਸਾੜੇ ਦਾ ਈਰਖਾ ਦਾ ਈਰਖਾ ਜੈਲਸ ਕਰਨੀ ਵੇਖ ਵੇਖ ਕੇ ਸੜੀ ਜਾਣਾ ਜਿਹੜਾ ਇਹ ਸੜਨਾ ਹੈ ਕਿਸੇ ਨੂੰ ਵੇਖ ਕੇ ਜੈਲਸ ਕਰਨੀ ਸੜਨਾ ਇਹਨੂੰ ਟੀਵੀ ਰੋਗ ਸਮਝ ਲਓ ਟੀਵੀ ਰੋਗ ਟੀਵੀ ਦੇ ਰੋਗੀ ਦਾ ਕੀ ਖੂਨ ਸੜ ਜਾਂਦਾ ਇੱਕ ਇੱਕ ਰੋਗ ਨੂੰ ਜੇ ਆਪਾਂ ਸਮਝਣ ਦੀ ਕੋਸ਼ਿਸ਼ ਕਰੀਏ ਜਿਹੜੇ ਮਨ ਦੇ ਰੋਗ ਆ ਮਨ ਦਾ ਇਲਾਜ ਆਪਣੇ ਸਤਿਗੁਰੂ ਕਰਦੇ ਆ ਗਿਆਨ ਨਾਲ ਹੁੰਦਾ ਅਕਲ ਨਾਲ ਹੁੰਦਾ ਜਿਵੇਂ ਜਿਵੇਂ ਹੁਣ ਸਾੜੇ ਦਾ ਰੋਗ ਹੈ ਕਿਸੇ ਨੂੰ ਵੇਖ ਕੇ ਸੜਨਾ ਈਰਖਾ ਕਰਨਾ ਵੀ ਫਲਾਣੇ ਦਾ ਬੱਚਾ ਪਾਸ ਕਿਉਂ ਹੋ ਗਿਆ ਉਹਨੂੰ ਵੇਖ ਕੇ ਖੂਨ ਕੱਢੀ ਜਾਂਦਾ ਫਲਾਣੇ ਦਾ ਬੱਚਾ ਬਾਹਰ ਕਿਉਂ ਚਲਿਆ ਗਿਆ ਵੇਖ ਕੇ ਸੜੀ ਜਾਂਦਾ ਸਾਰਾ ਟੱਬਰ ਹੀ ਬਾਹਰ ਚਲਿਆ ਗਿਆ ਵੇਖ ਕੇ ਬੰਦਾ ਸੜੀ ਜਾਂਦਾ ਗਵਾਂਢ ਵਾਲਿਆਂ ਨੇ ਕੋਠੀ ਏਡੀ ਵੱਡੀ ਬਣਾ ਲਈ ਬੰਦਾ ਵੇਖ ਵੇਖ ਸੜੀ ਜਾਂਦਾ ਇਹਨੂੰ ਕਹਿੰਦੇ ਆ ਜੀ ਟੀਵੀ ਰੋਗ ਇਹ ਮਨ ਦੀ ਟੀਵੀ ਹੈ ਮਨ ਦੀ ਟੀਵੀ ਇਹ ਤਨ ਦੀ ਨਹੀਂ ਇਹ ਮਨ ਦੀ ਟੀਵੀ ਹੈ ਜਿਹੜੀ ਸਾਨੂੰ ਬਹੁਤਿਆਂ ਨੂੰ ਲੱਗੀ ਹੋਈ ਹੈ ਸਾੜੇ ਦਾ ਰੋਗ ਖੂਨ ਸੜੀ ਜਾਂਦਾ ਹੈ ਜੈਲਸ ਇਹ ਠੀਕ ਕਿਵੇਂ ਹੁੰਦਾ ਜੀ ਵਿਸਰ ਗਈ ਸਭ ਆ ਤਾਤ ਪਰਾਈ ਰੋਗ ਹੈ ਨਾ ਟੀਵੀ ਦਾ ਵੇਖ ਵੇਖ ਕੇ ਪਰਾਏ ਵੱਲ ਵੇਖ ਕੇ ਸੜਦਾ ਸੀ ਵਿਸਰ ਗਈ ਸਭ ਤਾਤ ਪਰਾਈ ਕਦੋਂ ਤੋਂ ਜਬ ਤੇ ਸਾਧ ਸੰਗਤ ਮੋਹਿ ਪਾਈ ਗੁਰਬਾਣੀ ਦਾ ਗਿਆਨ ਜਿਹੜਾ ਲੈਂਦਾ ਉਹ ਪਤਾ ਕੀ ਕਹਿੰਦਾ ਭਾਈ ਹਰੇਕ ਦੇ ਆਪੋ ਆਪਣੇ ਕਰਮ ਨੇ ਮਾਲਕ ਜੀ ਇਹਨੂੰ ਵੱਡੀ ਕੋਠੀ ਦਿੱਤੀ ਹੈ ਸਾਰਿਆਂ ਨੂੰ ਇਹਦਾ ਪੁੱਤ ਬਾਹਰ ਗਿਆ ਕਿਤੇ ਸਾਡਾ ਵੀ ਜਾਏ ਪਰ ਸੜਦਾ ਨਹੀਂ ਵੇਖ ਜੈਲਸੀ ਨਹੀਂ ਕਰਦਾ ਇਹ ਬੜਾ ਭੈੜਾ ਰੋਗ ਸੀ ਜਿਹੜਾ ਮਨ ਦਾ ਹੈ ਇਹ ਮਨ ਦੀ ਟੀਵੀ ਸੀ ਬੜੀ ਖਤਰਨਾਕ ਸੀ ਬੜੀ ਤੰਗ ਕਰਦੀ ਹੈ ਇਹਦਾ ਇਲਾਜ ਕਰਨਾ ਸੀ ਆਪਾਂ ਇਹਦਾ ਇਲਾਜ ਹੀ ਨਹੀਂ ਕੀਤਾ ਹੁਣ ਮੇਰੀ ਬੇਨਤੀ ਨੂੰ ਸੁਣੋ ਜੇ ਆਪਾਂ ਇਹਦਾ ਇਲਾਜ ਡਾਕਟਰ ਕੋਲ ਕਰਾਉਣ ਜਾਈਏ ਆਪਾਂ ਜਾ ਕੇ ਇੱਦਾਂ ਕਹੀਏ ਡਾਕਟਰ ਸਾਹਿਬ ਹਾਂਜੀ ਮੈਨੂੰ ਬੜਾ ਵੱਡਾ ਰੋਗ ਲੱਗਿਆ ਕੀ ਵੀ ਮੈਂ ਜਦੋਂ ਕਿਸੇ ਦੇ ਗਵਾਂਢ 'ਚ ਘਰ ਬਣਦਾ ਜਾਂ ਕੋਈ ਇੱਦਾਂ ਅਗਲਾ ਬਾਹਰ ਜਾਂਦਾ ਮੈਨੂੰ ਵੇਖ ਕੇ ਬਹੁਤ ਦੁੱਖ ਲੱਗਦਾ ਤੇ ਡਾਕਟਰ ਕਹੇਗਾ ਇਹਦਾ ਇਲਾਜ ਮੈਂ ਨਹੀਂ ਕਰ ਸਕਦਾ ਇਸ ਰੋਗ ਦਾ ਇਲਾਜ ਮੈਂ ਨਹੀਂ ਕਰ ਸਕਦਾ ਦੂਜੇ ਨੰਬਰ ਤੇ ਜਿਵੇਂ ਹੁਣ ਚਿੰਤਾ ਦਾ ਰੋਗ ਲੱਗਿਆ ਤੇ ਡਾਕਟਰ ਹੱਥ ਖੜੇ ਕਰ ਦਿੰਦੇ ਆ ਵੀ ਚਿੰਤਾ ਦੇ ਰੋਗ ਦਾ ਸਾਡੇ ਕੋਲ ਕੀ ਰਾਜ ਹੈ ਵੱਡੇ ਵੱਡੇ ਜੋ ਦੀਸਾਂ ਲੋਕ ਤਿੰਨ ਕੋ ਵਿਆਪੈ ਚਿੰਤਾ ਦਾ ਰੋਗ ਅਸੀਂ ਠੀਕ ਕਿਵੇਂ ਕਰ ਦਈਏ ਅਸੀਂ ਇਹਦਾ ਇਲਾਜ ਹੀ ਨਹੀਂ ਕਰ ਸਕਦੇ ਡਾਕਟਰ ਨੂੰ ਜਾ ਕੇ ਕਹੀਏ ਜੀ ਹਉਮੈ ਦਾ ਰੋਗ ਹੈ ਜੀ ਮੈਨੂੰ ਡਾਕਟਰ ਕਹੇਗਾ ਮੈਂ ਇਹਦਾ ਕੀ ਇਲਾਜ ਕਰਾਂ ਇਸੇ ਤਰ੍ਹਾਂ ਵੇਖੋ ਇਹਨਾਂ ਰੋਗਾਂ ਦਾ ਜ਼ਿਕਰ ਗੁਰਬਾਣੀ ਚ ਆਇਆ ਤ੍ਰਿਸ਼ਨਾ ਵੱਡਾ ਰੋਗ ਲੱਗਾ ਇਹ ਬੜੇ ਵੱਡੇ ਰੋਗ ਨੇ, ਤ੍ਰਿਸ਼ਨਾ ਦਾ ਰੋਗ ਬਹੁਤ ਵੱਡਾ, ਲਾਲਚ ਛੋਡੋ ਅੰਦੇ ਹੋ ਲਾਲਚ ਦੁੱਖ ਭਾਰੀ, ਇਹ ਵੱਡੇ ਦੁੱਖ ਆ ਜਿਹੜੇ ਮਨ ਦੇ ਰੋਗ ਨੇ। ਫਿਰ ਬੇਨਤੀ ਨੂੰ ਸਮਝਣਾ, ਇੱਕ ਜਗ੍ਹਾ ਹੋਰ ਵੀ ਲਿਖਿਆ, ਧਿਆਨ ਨਾਲ ਸਮਝਿਓ ਪੜ੍ਹੇ ਲਿਖਿਓ। ਪੰਜ ਸਾਡੇ ਗਿਆਨ ਇੰਦਰੇ ਨੇ, ਪੰਜ ਸਾਡੇ ਗਿਆਨ ਇੰਦਰੇ ਆ, ਤੇ ਇਹ ਪੰਜਾਂ ਪੰਜਾਂ ਦਾ ਸਾਨੂੰ ਰੋਗ ਲੱਗਿਆ ਹੋਇਆ। ਇਹ ਪੰਜ ਸਾਡੇ ਜਿਹੜੇ ਗਿਆਨ ਇੰਦਰੇ ਆ, ਇੱਥੇ ਵੀ ਅਸੀਂ ਰੋਗੀ ਹਾਂ। ਜਿਵੇਂ ਆਪਣੇ ਗੁਰੂ ਸਾਹਿਬ ਦਾ ਬਚਨ ਹੈ, ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ ਏਕ ਦੋਖ ਵਿਨਾਸ, ਪੰਜ ਦੋਖ ਅਸਾਧ ਜਾਮੈ ਤਾਂ ਕੀ ਕੇਤਕ ਆਸ। ਮ੍ਰਿਗ ਨੂੰ ਇੱਕ ਰੋਗ ਲੱਗਿਆ, ਘੰਡਾ ਹੇੜੇ ਦਾ ਨਾਦ ਸੁਣਦਾ ਤੇ ਸ਼ਿਕਾਰੀ ਕੋਲ ਫਸ ਜਾਂਦਾ, ਉਹਨੂੰ ਨਾਦ ਸੁਣਾਉਂਦੇ ਆ ਤੇ ਸ਼ਿਕਾਰੀ ਕੋਲ ਫਸ ਜਾਂਦਾ। ਮ੍ਰਿਗ ਮ੍ਰਿਗ ਨੂੰ ਇੱਕ ਰੋਗ ਲੱਗਿਆ, ਭ੍ਰਿੰਗ ਭਵਰੇ ਨੂੰ ਇੱਕ ਰੋਗ ਲੱਗਿਆ ਵੇਖਣ ਦਾ, ਤੇ ਜਦੋਂ ਲਾਈਟ ਜਗਦੀ ਹੈ ਤੇ ਭਵਰਾ ਜਾ ਕੇ ਸੜ ਮਰਦਾ, ਵੇਖਣ ਦੇ ਰੋਗ ਨੇ ਮਰਵਾਤਾ। ਮ੍ਰਿਗ ਮੀਨ ਮੱਛੀ ਨੂੰ ਜੀਭ ਦਾ ਚਸਕਾ ਲੱਗਿਆ ਖਾਣ ਦਾ, ਉਹਨੂੰ ਇੱਕ ਰੋਗ ਨੇ ਮਰਵਾਤਾ, ਜੀਭ ਦੇ ਚਸਕੇ ਨੇ ਮੱਛੀ ਨੂੰ ਮਰਵਾਤਾ। ਮ੍ਰਿਗ ਮੀਨ ਭ੍ਰਿੰਗ ਪਤੰਗ ਪਤੰਗੇ ਨੂੰ ਵੇਖਣ ਦਾ, ਭਵਰੇ ਨੂੰ ਸੁੰਘਣ ਦਾ ਰੋਗ ਲੱਗਿਆ। ਫੁੱਲ ਤੇ ਜਾ ਕੇ ਬਹਿੰਦਾ, ਫੁੱਲ ਬੰਦ ਹੋ ਜਾਂਦਾ, ਆਪ ਵੀ ਮਰ ਜਾਂਦਾ ਤੜਪ ਤੜਪ ਕੇ। ਤੇ ਲਾਸਟ ਹੈ ਜੀ ਕੁੰਚਰ, ਹਾਥੀ ਨੂੰ ਕਹਿੰਦੇ ਕਾਮ ਰੋਗ ਹੈ, ਸਪਰਸ਼ ਕਰਨਾ ਟੱਚ ਕਰਨਾ, ਇਹ ਸਪਰਸ਼ ਰੋਗ ਹੈ, ਇਹ ਕਹਿੰਦੇ ਹਾਥੀ ਨੂੰ ਲੱਗਿਆ ਹੋਇਆ। ਇਹਨਾਂ ਨੂੰ ਇੱਕ ਇੱਕ ਰੋਗ ਲੱਗਿਆ ਸੀ, ਇਹ ਪੰਜੇ ਮਰਵਾ ਪੰਜੇ ਦੇ ਪੰਜੇ ਇੱਕ ਇੱਕ ਰੋਗ ਨੇ ਮਾਰ ਦਿੱਤੇ। ਤੇ ਭਗਤ ਰਵਿਦਾਸ ਜੀ ਕਹਿੰਦੇ ਆ, ਇਹਨਾਂ ਪੰਜਾਂ ਨੂੰ ਇੱਕ ਇੱਕ ਲੱਗਿਆ ਸੀ, ਬੰਦਿਆ ਤੇਰਾ ਕੀ ਬਣੇਗਾ, ਤੈਨੂੰ ਤੇ ਇਕੱਠੇ ਹੀ ਪੰਜ ਨੇ, ਆਖੋ ਸਤਨਾਮ, ਤੈਨੂੰ ਤੇ ਇਕੱਠੇ ਹੀ ਪੰਜ ਨੇ, ਉਹਨਾਂ ਨੂੰ ਤੇ ਇੱਕ ਇੱਕ ਸੀ। ਇਹ ਰੋਗ ਨੇ ਜੀ, ਇਹਦਾ ਇਹਦੀ ਅਰਦਾਸ ਕਰਨੀ ਸੀ ਗੁਰਮੁਖੋ। ਇਹਨਾਂ ਰੋਗਾਂ ਦਾ ਇਲਾਜ ਡਾਕਟਰ ਨੇ ਨਹੀਂ ਕਰਨਾ, ਇਹਦਾ ਇਲਾਜ ਵੈਦ ਕੋਲ ਗੋਈ ਦੀ, ਇਹਦਾ ਵੈਦ ਕੀ ਇਲਾਜ ਕਰੇਗਾ ਜੀ। ਹੁਣ ਵੈਦ ਨੂੰ ਜਾ ਕੇ ਆਖੋ ਜੀ, ਜਦੋਂ ਮੈਂ ਨਾ ਸੋਹਣੇ ਸੋਹਣੇ ਖਾਣੇ ਵੇਖਦਾ ਤੇ ਮੇਰਾ ਤੇ ਬਸ ਜੀ ਰਾਲਾ ਹੀ ਡਿੱਗਣ ਲੱਗ ਪੈਂਦੀ। ਉਹ ਕਹੇਗਾ ਇਹਦਾ ਇਲਾਜ ਮੈਂ ਕੀ ਕਰਾਂ, ਜੇ ਤੇਰੀ ਜੀਭ ਤੇ ਕੋਈ ਪ੍ਰੋਬਲਮ ਹੈ ਫਿਰ ਤੇ ਦੱਸ, ਟੇਸਟ ਨਹੀਂ ਆਉਂਦਾ ਕੋਈ, ਇਹਦਾ ਇਲਾਜ ਤੇ ਮੈਂ ਕਰ ਸਕਦਾ ਪਰ ਇਹਦਾ ਮੈਂ ਕੀ ਕਰਾਂ। ਵੈਦ ਕੋਲ ਜਾ ਕੇ ਕਹੋ, ਵੈਦ ਜੀ ਪਰਾਈ ਇਸਤਰੀ ਵੱਲ ਵੇਖ ਕੇ ਮੈਂ ਵੇਖਣ ਲੱਗ ਜਾਂਦਾ, ਲੜਕੀਆਂ ਬੀਬੀਆਂ ਦੇ ਰੂਪ ਵੇਖਦਾ ਜਾਂ ਬੀਬੀਆਂ ਇੱਦਾਂ ਮੈਂ ਲੜ, ਉਹ ਕਹਿਣਗੇ ਇਹਦਾ ਇਲਾਜ ਮੈਂ ਕੀ ਕਰ ਸਕਦਾ, ਇਹਦਾ ਇਲਾਜ ਮੈਂ ਕੀ ਕਰ ਸਕਦਾ ਭਾਈ। ਜਿਹੜਾ ਤੈਨੂੰ ਦ੍ਰਿਸ਼ਟੀ ਰੋਗ ਲੱਗਿਆ ਹੈ, ਵੇਖਣ ਦਾ ਰੋਗ ਲੱਗਿਆ ਹੈ, ਤੇਰੀਆਂ ਅੱਖਾਂ 'ਚ ਮੋਤੀ ਆਇਆ, ਆਪਰੇਸ਼ਨ ਕਰ ਦਿੰਦੇ ਆ, ਨਜ਼ਰ ਘੱਟ ਗਈ ਹੈ ਮੈਂ ਐਨਕ ਲਾ ਦਿੰਦਾ, ਪਰ ਜੇ ਤੂੰ ਕਹਿੰਦਾ ਮੈਂ ਮਾੜਾ ਵੇਖਦਾ, ਇਹਦਾ ਇਲਾਜ ਮੇਰੇ ਕੋਲ ਕੋਈ ਨਹੀਂ। ਤੇ ਆਪਾਂ ਜਾ ਕੇ ਡਾਕਟਰ ਨੂੰ ਕਹੀਏ, ਮੈਨੂੰ ਜੀ ਮੈਨੂੰ ਕੰਨਾਂ ਗੀਤ ਸੁਣਨ ਦਾ ਚਸਕਾ ਪੈ ਗਿਆ, ਮੈਂ ਕੀ ਕਰਾਂ, ਨਵੀਂ ਕੈਸਟ ਆਉਂਦੀ ਹੈ ਮੈਨੂੰ ਅੱਖ ਲੱਗ ਜਾਂਦੀ ਵੀ ਛੇਤੀ ਛੇਤੀ ਸੁਣ ਲਾਂ, ਮੈਂ ਬੜੇ ਗੀਤ ਸੁਣਦਾ ਮੈਂ ਕੀ ਕਰਾਂ। ਵੈਦਿਕ ਡਾਕਟਰ ਕਹੇਗਾ ਇਹਦਾ ਇਲਾਜ ਮੇਰੇ ਕੋਲ ਕੋਈ ਨਹੀਂ, ਜੇ ਕੰਨਾਂ ਦੀ ਬਿਮਾਰੀ ਹੈ ਇਹਦਾ ਤੇ ਇਲਾਜ ਕਰ ਸਕਦਾ, ਆਹ ਰੋਗ ਹੈ ਦਿਸਦੇ ਨੇ ਜਿਹੜੇ ਕੰਨ, ਪਰ ਇਹ ਰੋਗ ਮਨ ਦਾ ਹੈ, ਇਹਦਾ ਇਲਾਜ ਮੈਂ ਨਹੀਂ ਕਰ ਸਕਦਾ। ਤੇ ਮ੍ਰਿਗ ਨੂੰ ਸੁਣਨ ਦਾ ਰੋਗ ਹੈ, ਆਪਾਂ ਸਾਰਿਆਂ ਨੂੰ ਸੁਣਨ ਦਾ ਚਸਕਾ ਹੈ, ਨੌਜਵਾਨੀ ਬਹੁਤੀ ਪੱਟੀ ਗਈ ਮਾੜਾ ਸੁਣਨ ਕਰਕੇ, ਮਾੜਾ ਸੁਣਦੇ ਨੇ, ਮਾੜਾ ਸੁਣ ਸੁਣ ਕੇ ਉਦਾਂ ਦੇ ਫਿਰ ਜੋ ਸੁਣੀਏ ਉਹੋ ਜਿਹੇ ਬਣ ਜਾਂਦੇ ਆ, ਫਿਰ ਉਦਾਂ ਦੇ ਕੱਪੜੇ ਉਦਾਂ ਦਾ ਪਹਿਰਾਵਾ, ਜੋ ਸੁਣਦੇ ਨੇ ਉਦਾਂ ਦਾ ਫਿਰ ਗਾਉਣਾ। ਚੇਤਾ ਰੱਖਿਓ ਜੀ, ਜੋ ਸੁਣੋਗੇ ਉਹੀ ਜ਼ਬਾਨ ਤੇ ਆਏਗਾ, ਜੋ ਪਾਵ ਹੈ ਭਾਂਡੇ ਵਿੱਚ ਵਸਤ ਸਾਹ ਨਿਕਲੇ ਕਿਆ ਕੋਈ ਕਰੇ ਵਿਚਾਰਾ। ਜੋ ਆਪਾਂ ਸੁਣਦੇ ਹਾਂ ਉਹੀ ਬੋਲਾਂਗੇ ਕਿਵੇਂ ਭਲਾ। ਫਿਰ ਬੇਨਤੀ ਨੂੰ ਸਮਝਿਓ, ਜਦੋਂ ਆਪਾਂ ਗੁਰਬਾਣੀ ਸੁਣਾਂਗੇ, ਜਿੱਤ ਸੁਣੀ ਮਨ ਤਨ ਹਰਿਆ ਹੋਵਾ, ਰਸਨਾ ਰਸ ਸਮਾਣੀ। ਕੰਨਾਂ ਨਾਲ ਗੁਰਬਾਣੀ ਸੁਣੋ, ਕੰਨਾਂ ਨਾਲ ਸੁਣਿਆ ਹੋਏ ਬਚਨ, ਕੰਨਾਂ ਨਾਲ ਸੁਣੀ ਹੋਈ ਬਾਣੀ ਰਸਨਾ ਦਾ ਰਸ ਬਣੇਗੀ। ਜੋ ਅਸੀਂ ਕੰਨਾਂ ਨਾਲ ਸੁਣਦੇ ਹਾਂ ਉਹ ਸਾਡੀ ਜੀਭ ਦਾ ਰਸ ਬਣਦਾ ਹੈ, ਤੇ ਜੇ ਸੁਣਾਂਗੇ ਮਾੜਾ ਤੇ ਬੋਲਾਂਗੇ ਵੀ ਮਾੜਾ। ਬੰਦਾ ਉਦਾਂ ਦਾ ਹੀ ਹੈ ਜੀ ਜਿੱਦਾਂ ਦਾ ਸੁਣਦਾ ਹੈ, ਉਹੀ ਕੁਛ ਬੋਲੇਗਾ। ਇਸੇ ਕਰਕੇ ਤੁਸੀਂ ਨੋਟ ਕਰਿਓ, ਜਿਹੜੇ ਗੁੰਗੇ ਹੁੰਦੇ ਆ ਉਹ ਬੋਲੇ ਵੀ ਹੁੰਦੇ ਆ, ਜਿਹੜਾ ਗੁੰਗਾ ਹੁੰਦਾ ਹੈ ਉਹ ਬੋਲਾ ਵੀ ਤਾਂ ਹੀ ਹੁੰਦਾ ਹੈ ਕਿਉਂਕਿ ਜੇ ਉਹ ਸੁਣੇ ਤੇ ਤਾਂ ਬੋਲੇ ਅਸਲ ਵਿੱਚ ਅਸੀਂ ਜੋ ਸੁਣਦੇ ਆ ਉਦਾਂ ਦਾ ਕੁਝ ਹੀ ਬੋਲਾਂਗੇ ਤੇ ਜੇ ਚਾਹੁੰਦੇ ਆ ਵੀ ਸਾਡੀ ਰਸਨਾ ਤੇ ਰਸ ਰਵੇ ਫਿਰ ਕੰਨਾਂ ਨਾਲ ਵੀ ਬਾਣੀ ਸੁਣਿਆ ਕਰੀਏ ਫੇਰ ਹੀ ਗੱਲ ਬਣੇਗੀ ਜਿੱਤ ਸੁਣੀ ਮਨ ਤਨ ਹਰਿਆ ਹੋਵੇ ਰਸਨਾ ਰਸ ਸਮਾਣੀ ਤੇ ਜੇ ਅਸੀਂ ਕੰਨਾਂ ਨਾਲ ਬਾਣੀ ਨਹੀਂ ਸੁਣਦੇ ਮਾੜੇ ਮਾੜੇ ਗੀਤ ਸੁਣਦੇ ਆ ਫਿਰ ਸਾਡੀ ਜੀਭ ਤੇ ਵੀ ਉਹੀ ਕੁਝ ਹੋਏਗਾ ਤੇ ਅੰਦਰ ਵੀ ਉਹੀ ਕੁਝ ਹੁਣ ਕਈ ਬੰਦੇ ਕਹਿੰਦੇ ਨੇ ਫੁਰਨੇ ਬੜੇ ਮਾੜੇ ਹੁੰਦੇ ਫੁਰਨੇ ਕਹਿੰਦੇ ਨਹੀਂ ਵੀ ਫੁਰਨੇ ਬਹੁਤ ਮਾੜੇ ਕੀ ਕਰੀਏ ਜੀ ਬਾਣੀ ਪੜ੍ਹਨ ਬਹਿੰਦੇ ਆ ਹੋਰ ਹੀ ਖਿਆਲ ਆਈ ਜਾਂਦਾ ਕਈ ਕਹਿੰਦੇ ਨੇ ਅੱਛਾ ਮੈਨੂੰ ਜਰਾ ਕੁ ਜਵਾਬ ਦਿਓ ਬਈ ਜੇ ਟੈਂਕੀ 'ਚ ਪਾਣੀ ਪਾਇਆ ਹੋਵੇ ਤੇ ਟੂਟੀ ਵਿੱਚੋਂ ਕੀ ਨਿਕਲੇਗਾ ਦੁੱਧ ਸ਼ਰਬਤ ਕੀ ਨਿਕਲੇਗਾ ਪਾਣੀ ਕਿਉਂ ਪਾਣੀ ਨਿਕਲਦਾ ਕਿਉਂਕਿ ਟੈਂਕੀ 'ਚ ਪਾਣੀ ਹੈ ਜੋ ਟੈਂਕੀ 'ਚ ਪਾਇਆ ਉਹੀ ਟੂਟੀ 'ਚੋਂ ਨਿਕਲੇਗਾ ਆਹ ਟੈਂਕੀ ਹੈ ਜੀ ਸਾਡੀ ਆ ਦਿਮਾਗ ਇਹਦੇ ਵਿੱਚ ਹੁਣ ਕੰਨਾਂ ਨਾਲ ਮਾੜਾ ਸੁਣੀ ਜਾਂਦੇ ਆ ਮਾੜੇ ਮਾੜੇ ਗੀਤ ਸੁਣੀ ਜਾਂਦੇ ਆ ਚਸਕਾ ਬੜਾ ਸੁਣਨ ਦਾ ਅੱਖਾਂ ਨਾਲ ਮਾੜਾ ਵੇਖੀ ਜਾਂਦੇ ਆ ਕੋਈ ਨਾਟਕ ਨਹੀਂ ਛੱਡਦੇ ਕੁਛ ਕੁਛ ਪ੍ਰੋਗਰਾਮ ਫਿਲਮ ਨਹੀਂ ਛੱਡਦੇ ਹੁਣ ਅੱਖਾਂ ਨਾਲ ਮਾੜਾ ਵੇਖੀ ਜਾਂਦੇ ਆ ਕੰਨਾਂ ਨਾਲ ਮਾੜਾ ਸੁਣੀ ਜਾਂਦੇ ਆ ਯਾਰਾਂ ਬੇਲੀਆਂ ਨਾਲ ਰਲ ਕੇ ਜੀਭ ਤੋਂ ਵੀ ਗੀਤ ਗਾਤ ਗੀਤ ਹੀ ਗਾਈ ਜਾਂਦੇ ਆ ਮਾੜਾ ਗਾਈ ਜਾਂਦੇ ਆ ਹੁਣ ਇਧਰੋਂ ਵੀ ਗੰਦ ਇਧਰੋਂ ਵੀ ਗੰਦ ਮੰਦ ਇਧਰੋਂ ਵੀ ਗੰਦ ਮੰਦ ਸਾਰੇ ਪਾਸੇ ਨਾ ਜੀ ਆ ਗੰਦਗੀ ਦੇ ਭਰੇ ਪਏ ਆ ਪਤਾ ਕਿਉਂ ਕਿਹਾ ਇੱਕ ਗੱਲ ਹੋਰ ਸੁਣਿਓ ਨੌਜਵਾਨੀ ਲਈ ਟੀਕਾ ਜਦੋਂ ਗੁਰੂ ਅਰਜਨ ਦੇਵ ਜੀ ਨੇ ਲਾਇਆ ਉਹ ਕਹਿੰਦੇ ਨੀ ਜੋ ਜਾਣੈ ਮੈਂ ਜੋਬਨ ਵੰਤ ਸੋ ਹੋਵਤ ਬਿਸਤਾ ਕਾ ਜੰਤ ਬਿਸਤਾ ਬਿਸਤਾ ਕਾ ਜੰਤ ਦਾ ਅਰਥ ਹੈ ਗੰਦਗੀ ਦਾ ਕੀੜਾ ਆਪਣੇ ਸਤਿਗੁਰੂ ਕਹਿੰਦੇ ਆ ਵੀ ਜਿਹੜਾ ਨੌਜਵਾਨ ਗੁਰਬਾਣੀ ਦਾ ਗਿਆਨ ਨਹੀਂ ਲੈਂਦਾ ਉਹ ਗੰਦਗੀ ਦਾ ਕੀੜਾ ਹੈ ਤੇ ਆਪਾਂ ਜਦੋਂ ਇਹਨੂੰ ਵਿਆਖਿਆ ਕਰੀਏ ਇਸ ਪੰਕਤੀ ਦੀ ਵੀ ਨੌਜਵਾਨ ਨੂੰ ਗੰਦਗੀ ਦਾ ਕੀੜਾ ਕਿਉਂ ਕਿਹਾ ਮਹਾਰਾਜ ਗੰਦਗੀ ਦਾ ਕੀੜਾ ਹੈ ਤੇ ਸੋਹਣਾ ਬਹੁਤ ਹੈ ਇਹ ਤੇ ਵਾਲ ਬਹੁਤ ਸੋਹਣੇ ਵਾਹ ਕੇ ਰੱਖਦਾ ਪੂਰੇ ਪਟੇ ਕਰਾਏ ਹੋਏ ਆ ਇਹਨੇ ਤੇ ਇਹ ਤੇ ਮੁੰਦਰੀਆਂ ਵੀ ਕੰਨਾਂ 'ਚ ਇਹਨੇ ਪਾਈਆਂ ਵਾਲੀਆਂ ਉਹ ਕੀ ਕਹਿੰਦੇ ਨੇ ਉਹਨੂੰ ਨੱਤੀਆਂ ਪਾਈਆਂ ਹੋਈਆਂ ਨੇ ਗੁਰੂ ਜੀ ਬ੍ਰੈਂਡਡ ਇਹਦੇ ਜੁੱਤੇ ਪਾਏ ਹੋਏ ਹੈ ਇੰਨੇ ਸੋਹਣੇ ਇਹਦੇ ਕੱਪੜੇ ਬਹੁਤ ਸੋਹਣੇ ਪਾਏ ਹੈ ਤੇ ਆਪ ਜੀ ਇਹਨੂੰ ਗੰਦਗੀ ਦਾ ਕੀੜਾ ਕਿਉਂ ਕਹਿੰਦੇ ਹੋ ਇਹਦੀ ਵਿਆਖਿਆ ਸਮਝ ਕੇ ਵੇਖਿਓ ਕਿਉਂ ਕਿਉਂ ਇੱਦਾਂ ਕਹਿੰਦੇ ਸਮਝ ਵੇਖ ਤੇ ਲੈ ਵੇਖ ਤੂੰ ਕਹਿੰਦੇ ਨਾ ਸੋਹਣਾ ਬਹੁਤ ਹੈ ਵੇਖ ਤੇ ਸਹੀ ਕੰਨਾਂ ਨਾਲ ਸੁਣਦਾ ਗੰਦ ਹੈ ਇਹ ਲਫ਼ਜ਼ ਕਹਿ ਰਿਹਾ ਗੰਦ ਮਾਫ ਕਰਨਾ ਕੰਨਾਂ ਨਾਲ ਸੁਣਦਾ ਗੰਦ ਹੈ ਇਹ ਗੁਰਬਾਣੀ ਸੁਣ ਚ ਦਾ ਚਿੱਤ ਨਹੀਂ ਲੱਗਦਾ ਕਾਲਾ ਪੈ ਜਾਂਦਾ ਹੈ ਇਹਦਾ ਜੀ ਨਹੀਂ ਲੱਗਦਾ ਬਾਣੀ ਸੁਣਨ ਵਿੱਚ ਕੰਨਾਂ ਨਾਲ ਇਹ ਸੁਣਦਾ ਗੰਦ ਹੈ ਅੱਖਾਂ ਨਾਲ ਇਹ ਵੇਖਦਾ ਵੀ ਗੰਦੀ ਹੈ ਇਹਦਾ ਫੋਨ ਖੋਲ ਕੇ ਵੇਖ ਅਸ਼ਲੀਲ ਵੀਡੀਓ ਇਹਦੇ ਫੋਨ ਵਿੱਚ ਭਰੀਆਂ ਹੋਈਆਂ ਨੇ ਇਹ ਅਸ਼ਲੀਲ ਵੇਖਦਾ ਹੈ ਅਸ਼ਲੀਲ ਫਿਲਮਾਂ ਵੇਖਦਾ ਹੈ ਤੂੰ ਕਹਿੰਦਾ ਸੋਹਣਾ ਬਹੁਤ ਹੈ ਇਹ ਸੁਣਦਾ ਗੰਦ ਹੈ ਅੱਛਾ ਜੀ ਹਾਂ ਇਹ ਤੇ ਠੀਕ ਹੈ ਵੀ ਗੀਤ ਤੇ ਕੋਈ ਨਹੀਂ ਛੱਡਦਾ ਫਿਰ ਕਹਿੰਦੇ ਆ ਵੇਖ ਆਪਣੇ ਗੁਰੂ ਜੀ ਕਹਿੰਦੇ ਆ ਵੇਖ ਇਹ ਵੇਖਦਾ ਵੀ ਗੰਦੀ ਹੈ ਹਾਂ ਇਹ ਵੀ ਠੀਕ ਹੈ ਵੀ ਵੇਖਦਾ ਵੀ ਤੇ ਇਹੀ ਕੁਛ ਹੈ ਭੈੜੇ ਨਾਵਲ ਪੜ੍ਹਦਾ ਭੈੜੀਆਂ ਪਿਕਚਰਾਂ ਵੇਖਦਾ ਅਸ਼ਲੀਲ ਵੀ ਗੱਲ ਤੇ ਠੀਕ ਹੈ ਵੀ ਵੇਖਦਾ ਵੀ ਗੰਦੀ ਹੈ ਅੱਛਾ ਮਹਾਰਾਜ ਹੋਰ ਕਹਿੰਦੇ ਫਿਰ ਇਹਦੀ ਜ਼ਬਾਨ ਤੇ ਵੀ ਯਾਰਾਂ 'ਚ ਬਹਿ ਕੇ ਵੇਖਦੇ ਸਹੀ ਕਿਹੜੇ ਫੁੱਲ ਕਰਦੇ ਆ ਗੰਦੀਆਂ ਗੰਦੀਆਂ ਗਾਲਾਂ ਕਿੰਨੀਆਂ ਭੈੜੀਆਂ ਹਾਂ ਮਹਾਰਾਜ ਇਹ ਵੀ ਗੱਲ ਠੀਕ ਹੈ ਉਹ ਕਹਿੰਦੇ ਇਹਦੇ ਅੰਦਰ ਵਿਚਾਰ ਵੀ ਬੜੇ ਭੈੜੇ ਚੱਲਦੇ ਆ ਬੜੇ ਮੈਲੇ ਵਿਚਾਰ ਚੱਲਦੇ ਆ ਬੜੇ ਗੰਦੇ ਗੰਦੇ ਖਿਆਲ ਇਹਦੇ ਅੰਦਰ ਆਉਂਦੇ ਆ ਮਹਾਰਾਜ ਇਹ ਵੀ ਠੀਕ ਆ ਕਹਿੰਦੇ ਫਿਰ ਕੰਨਾਂ ਨਾਲ ਕੰਨਾਂ 'ਚ ਵੀ ਗੰਦ ਅੱਖਾਂ 'ਚ ਵੀ ਗੰਦ ਜੀਭ 'ਚ ਵੀ ਗੰਦ ਤੇ ਦਿਮਾਗ 'ਚ ਵੀ ਗੰਦ ਕਹਿੰਦੇ ਤਾਂ ਹੀ ਇਹਨੂੰ ਗੰਦਗੀ ਦਾ ਕੀੜਾ ਕਹਿੰਦੇ ਆ ਆਖੋ ਸਤਨਾਮ ਲੈ ਫਿਰ ਹੁਣ ਤੇ ਕਹਾਂਗੀ ਵੀ ਗੁਰੂ ਅਰਜਨ ਦੇਵ ਜੀ ਸੱਚ ਹੀ ਕਹਿੰਦੇ ਹੋ ਵੀ ਜਵਾਨੀ ਦੇ ਟੀਕਾ ਤੇ ਤੁਸੀਂ ਬੜਾ ਕਮਾਲ ਦਾ ਲਾਇਆ ਜੋ ਜਾਣੈ ਮੈਂ ਜੋਬਨਵੰਤ ਸੋ ਹੋਵਤ ਬਿਸਟਾ ਕਾ ਜਾਤ ਗੰਦਗੀ ਦਾ ਕੀੜਾ ਕਹਿੰਦੇ ਹੋ ਤੁਸੀਂ ਦੇਖੋ ਨੌਜਵਾਨੀ ਨੂੰ ਆਪਣੇ ਸਤਿਗੁਰੂ ਜੀ ਦਾ ਕੈਸਾ ਇੰਜੈਕਸ਼ਨ ਹੈ ਟੀਕਾ ਲਾਇਆ ਜਲੀਲ ਨਹੀਂ ਕੀਤਾ ਚੇਤਾ ਰੱਖਿਓ ਜਲੀਲ ਨਹੀਂ ਕਰਨਾ ਹਲੂਣਾ ਦੇਣਾ ਇੱਕ ਹੁੰਦਾ ਕਿਸੇ ਬੰਦੇ ਦੀ ਬੇਇੱਜ਼ਤੀ ਕਰਕੇ ਉਹਨੂੰ ਜਲੀਲ ਕਰਨਾ, ਆਪਣੇ ਗੁਰੂ ਜੀ ਜਲੀਲ ਨਹੀਂ ਕਰਦੇ, ਆਪਣੇ ਗੁਰੂ ਜੀ ਜਵਾਨੀ ਨੂੰ ਟੀਕਾ ਲਾ ਕੇ ਕਾਇਮ ਕਰਦੇ ਐ, ਹਲੂਣਾ ਦਿੰਦੇ ਐ, ਜਲੀਲ ਨਹੀਂ ਕਰਦੇ। ਹੁਣ ਇੱਕ ਬੇਨਤੀ, ਮੈਨੂੰ ਜਰਾ ਕੁ ਜਵਾਬ ਦਿਓ ਕਿ ਡਾਕਟਰ ਜਦੋਂ ਇੰਜੈਕਸ਼ਨ ਲਾਉਂਦਾ ਹੈ ਉਹਦੇ ਅੰਦਰ ਇਹ ਹੁੰਦਾ ਵੀ ਇਹਨੂੰ ਦਰਦ ਹੋਵੇ, ਇਹ ਸੋਚ ਕੇ ਟੀਕਾ ਲਾਉਂਦਾ? ਦੱਸੋ ਨਹੀਂ, ਕੀ ਸੋਚ ਕੇ ਲਾਉਂਦਾ ਭਲਾ ਵੀ ਕੋਈ ਨੀ ਦਰਦ ਤੇ? ਉਹ ਤਾਂ ਸੋਚਦੇ ਨੀ ਵੀ ਦਰਦ ਹੋਏਗਾ, ਉਹ ਕਹਿੰਦਾ ਕੋਈ ਨੀ ਇਹ ਠੀਕ ਹੋਵੇ। ਜਿੱਥੇ ਗੁਰੂ ਜੀ ਏਦਾਂ ਤਿੱਖਾ ਬਚਨ ਕਰ ਦਿੰਦੇ ਆ, ਸਾਨੂੰ ਏਦਾਂ ਕਹਿ ਦਿੰਦੇ ਆ, ਆਪਾਂ ਨੂੰ ਏਦਾਂ ਕਹਿ ਦਿੰਦੇ ਆ ਵੀ ਗੰਦਗੀ ਦਾ ਕੀ ਲੈ, ਤੂੰ ਤੇ ਕੰਨਾਂ ਨਾਲ ਗੰਦ ਸੁਣਦਾ ਹੈ, ਅੱਖਾਂ ਨਾਲ ਮਾੜਾ ਵੇਖਦਾ ਹੈ, ਜੀਭ ਨਾਲ ਮਾੜਾ ਬੋਲਦਾ ਹੈ, ਤੇਰੇ ਅੰਦਰ ਵਿਚਾਰ ਬਹੁਤ ਮਾੜੇ ਹੈ। ਫਿਰ ਆਪਾਂ ਕਹਾਂਗੇ ਵੀ ਸਤਿਗੁਰੂ ਜੀ ਸੱਚ ਕਹਿੰਦੇ ਹੋ, ਰਗ ਫੜ ਲਈ ਦਿਲ ਦੀ ਜਾਣ ਲਈ ਤੁਸੀਂ ਵੀ ਹਾਲ ਤੇ ਇਦਾਂ ਦਾ ਹੀ ਹੈ ਸਾਡਾ, ਸੱਚ ਹੈ। ਤੇ ਸਾਡੇ ਗੁਰੂ ਜੀ ਸਾਨੂੰ ਹਲੂਣਾ ਦੇਣਾ ਚਾਹੁੰਦੇ ਆ, ਸੁਚੇਤ ਕਰਦੇ ਆ ਵੀ ਜਾਗ ਪਵੇ ਜੇ ਕਿਤੇ ਨੌਜਵਾਨ, ਜੇ ਕਿਤੇ ਸਾਡੀ ਜਵਾਨੀ ਜਾਗ ਪਵੇ, ਬਸ ਜੇ ਅਕਲ ਆ ਜਾਏ ਆਪਾਂ ਨੌਜਵਾਨ ਵੀਰ ਸਮਝ ਜਾਏ ਵੀ ਚੱਲ ਯਾਰ ਛੱਡ ਦਈਏ। ਤੇ ਗੱਲ ਇਹ ਚੱਲ ਰਹੀ ਸੀ, ਜਰਾ ਕਿ ਮੈਂ ਫਿਰ ਅੱਗੇ ਕਰਦਾ, ਆਹ ਗੱਲ ਚੱਲ ਰਹੀ ਸੀ ਵੀ ਜੇ ਟੈਂਕੀ ਵਿੱਚ ਪਾਣੀ ਪਾਇਆ ਤੇ ਟੂਟੀ ਵਿੱਚ ਵੀ ਪਾਣੀ ਨਿਕਲੇਗਾ, ਜੇ ਅਸੀਂ ਆਹ ਜਿਹੜਾ ਇੱਥੇ ਟੈਂਕੀ ਹੈ ਸਾਡੀ, ਅੱਖਾਂ ਨਾਲ ਵੀ ਮਾੜਾ, ਕੰਨਾਂ ਨਾਲ ਵੀ ਮਾੜਾ, ਜੀਭ ਨਾਲ ਵੀ ਮਾੜਾ, ਇੱਥੇ ਜੇ ਆਪਾਂ ਗੰਦਮੰਦ ਭਰਿਆ ਤੇ ਵਿਚਾਰ ਵੀ ਮੈਲੇ ਹੀ ਆਉਣਗੇ, ਜੇ ਟੈਂਕੀ 'ਚ ਮੈਲ ਹੈ ਤੇ ਟੂਟੀ 'ਚ ਵੀ ਮੈਲ ਹੀ ਹੈ, ਗੁਟਕਾ ਫੜ ਕੇ ਬੈਠੇਗਾ ਤੇਰਾ ਆਨੰਦ ਨਹੀਂ ਆਉਣਾ। ਇਹ ਜਿਹੜੀ ਮੈਲ ਤੂੰ ਕਹਿੰਦਾ ਵੀ ਭੈੜੇ ਖਿਆਲ ਆਉਂਦੇ ਨੇ, ਇਹ ਭੈੜ ਤੇਰੇ ਅੰਦਰ ਸੀ, ਬਾਹਰ ਨਹੀਂ ਕਿਤੇ, ਮੈਲੇ ਖਿਆਲ ਤੇਰੇ ਅੰਦਰ ਮੈਲ ਪਈ ਹੈ ਟੈਂਕੀ 'ਚ, ਇਹ ਤਾਂ ਆ ਰਹੀ ਹੈ, ਤੂੰ ਭਰਿਆ ਨਹੀਂ ਚੱਜ ਦਾ ਕੁਛ, ਉੱਥੇ ਫੀਡ ਹੀ ਨਹੀਂ ਕੀਤਾ, ਨਾ ਚੰਗਾ ਸੁਣਿਆ, ਨਾ ਚੰਗਾ ਬੋਲਿਆ, ਨਾ ਚੰਗਾ ਵੇਖਿਆ, ਵਿਚਾਰ ਮਾੜੇ ਤਾਂ ਹੋ ਗਏ ਆ, ਇਹ ਅੰਦਰ ਭੈੜ ਪਿਆ, ਇੱਥੇ ਇੱਥੇ ਮੈਲ ਪਈ ਇਹਨੂੰ ਕੱਢ, ਫਿਰ ਗੱਲ ਬਣੇ ਅੱਗੇ। ਤਾਂ ਆਪਣੇ ਸਤਿਗੁਰੂ ਜੀ ਨੇ ਸਾਡੇ ਤੇ ਕਿਰਪਾ ਕੀਤੀ, ਐਸੀ ਕਿਰਪਾ, ਇਹ ਹੰਕਾਰ ਮੁਕਤ ਹੋਈਏ, ਐਵੇਂ ਨਾ ਆਕੜੇ ਆਕੜੇ ਫਿਰੀਏ। ਤੇ ਜੇ ਨੌਜਵਾਨ ਵੀਰ ਸਾਡਾ ਸਮਝ ਜਾਵੇ, ਨੌਜਵਾਨੀ ਦੇ ਟੀਕਾ ਕਿਤੇ ਸਹੀ ਇੰਜੈਕਸ਼ਨ ਲੱਗ ਜਾਏ ਤੇ ਕਿੱਡਾ ਵੱਡਾ ਸਾਡਾ ਫਾਇਦਾ ਹੋ ਸਕਦਾ ਹੈ। ਮੈਂ ਬਹੁਤ ਵਾਰ ਬੇਨਤੀ ਕਰਦਾ ਹੁੰਦਾ, ਜਿਹੜੇ ਮੇਰੇ ਵੀਰ ਭਰਾ ਬਾਣੀ ਪੜ੍ਹਨ ਵਾਲੇ ਬੈਠੇ ਆ, ਨਸ਼ਾ ਛੱਡ ਦਿੱਤਾ ਹੈ, ਮਾੜੇ ਕੰਮ ਛੱਡ ਦਿੱਤੇ ਹੈ, ਉਹ ਗੰਦਗੀ ਦੇ ਕੀੜੇ ਨਹੀਂ, ਉਹ ਕੌਮ ਦੇ ਹੀਰੇ ਨੇ, ਉਹਨਾਂ ਨੂੰ ਕੌਮ ਦੇ ਹੀਰੇ ਵੀ ਕਿਹਾ ਭਾਈ ਸ਼ਵੇਗ ਸਿੰਘ ਭਾਈ, ਸ਼ਾਬਾਸ਼। ਉਹ ਕੀ ਨੇ ਜੀ ਕੌਮ ਦੇ? ਭਾਈ ਸੁੱਖਾ ਸਿੰਘ ਭਾਈ ਕੀ ਨੇ ਜੀ ਕੌਮ ਦੇ? ਭਾਈ ਸਤਵੰਤ ਸਿੰਘ, ਭਾਈ ਬੇਅੰਤ ਸਿੰਘ ਕੀ ਨੇ ਕੌਮ ਦੇ? ਸੁਖਦੇਵ ਸਿੰਘ, ਸੁੱਖਾ ਹਰਜਿੰਦਰ ਸਿੰਘ ਜਿੰਦਾ ਕੀ ਨੇ ਬੋਲੋ ਕੌਮ ਦੇ? ਰਾਜੋਆਣਾ ਭਾਵੇਂ ਭਾਈ ਹਵਾਰਾ ਕੀ ਨੇ ਸਾਡੀ ਕੌਮ ਦੇ? ਹੀਰੇ। ਕਿਉਂਕਿ ਜਵਾਨੀ ਨੂੰ ਸਹੀ ਵਰਤ ਗਏ, ਜੇ ਉਸ ਵੇਲੇ ਉਸ ਟਾਈਮ ਤੇ ਉਹ ਕੰਮ ਨਾ ਕਰਦੇ ਜਿਹੜਾ ਕੰਮ ਹਵਾਰੇ ਹੋਣੀ ਕਰ ਗਏ, ਹੋ ਸਕਦਾ ਆਪਣੇ ਚ ਬਹੁਤ ਨੌਜਵਾਨ ਨਾ ਹੁੰਦੇ, ਬਹੁਤ ਬੱਚੇ ਨਾ ਹੁੰਦੇ, ਘਾਣ ਹੋ ਰਿਹਾ ਸੀ ਇਹਨਾਂ ਜਵਾਨੀ ਦਾ। ਪੰਜਾਬ ਦੇ ਜਵਾਨਾਂ ਨੂੰ ਚੁਣ ਚੁਣ ਕੇ ਮਾਰਨ ਵਾਲਿਆਂ ਨੂੰ ਮਾਰਨਾ ਪਾਪ ਨਹੀਂ ਸੀ, ਉਸ ਸਮੇਂ ਦੇ ਵਿੱਚ ਜੋ ਫੈਸਲਾ ਸੀ ਠੀਕ ਸੀ, ਹਲਕੇ ਕੁੱਤੇ ਨੂੰ ਮਾਰ ਦੇਣਾ ਚਾਹੀਦਾ ਨਹੀਂ ਤੇ ਕਈਆਂ ਨੂੰ ਵੱਢੇਗਾ, ਹਲਕੇ ਕੁੱਤੇ ਨੂੰ ਮਾਰਨਾ ਪਾਪ ਨਹੀਂ ਹੁੰਦਾ, ਕੀ ਹੁੰਦਾ ਬੋਲੋ? ਪਾਪ ਨਹੀਂ ਹੁੰਦਾ, ਕੀ ਹੁੰਦਾ? ਪੁੰਨ। ਹਲਕਾ ਕੁੱਤਾ ਮਾਰਨਾ ਪਾਪ ਨਹੀਂ, ਪੁੰਨ ਹੈ। ਫਿਜੀਕਲੀ ਤੇ ਬੰਦਾ ਮਾਰਤਾ, ਫਿਜੀਕਲੀ ਤੇ ਕੁੱਤਾ ਮਾਰਤਾ, ਅਗਲਾ ਕਹਿੰਦਾ ਪਾਪ ਕਰਤਾ, ਕੋਈ ਪਾਪ ਨਹੀਂ ਕੀਤਾ, ਹਲਕਾ ਕੁੱਤਾ ਮਾਰਤਾ, ਚੰਗਾ ਕੀਤਾ, ਕਈਆਂ ਨੂੰ ਮਾਰ ਦੇਣਾ ਸੀ, ਕਈਆਂ ਨੂੰ ਬਚਾ ਲਿਆ, ਇੱਕ ਮਰ ਗਿਆ, ਕੋਈ ਗੱਲ ਨਹੀਂ। ਇਹ ਗੱਲ ਨੂੰ ਸਮਝ, ਇੱਥੇ ਵੀ ਇਹ ਵੀ ਬੇਨਤੀ ਬਹੁਤ ਵਾਰ ਕੀਤੀ ਹੈ ਕਿ ਜਿਹੜੀ ਸਾਡੀ ਇਹ ਸਿਧਾਂਤ ਹੈ ਨਾ ਸਾਡਾ ਤਲਵਾਰ ਚੁੱਕਣ ਦਾ, ਇੱਥੇ ਵਿੱਚ ਦੀ ਮੈਂ ਜਵਾਨੀ ਦੇ ਵਾਸਤੇ ਗੱਲ ਕਰਦੇ ਹਾਂ, ਕਹਿ ਵੀ ਰਿਹਾ ਕਿ ਸਿੱਖਾਂ ਵਿੱਚ ਜਿਹੜਾ ਤਲਵਾਰ ਚੁੱਕਣ ਦਾ ਸਿਧਾਂਤ ਹੈ ਇਹ ਇਹੋ ਹੀ ਹੈ ਕਿ ਬੰਦਿਆਂ ਨੂੰ ਮਾਰਨਾ ਕਈ ਬੰਦਿਆਂ ਦੇ ਅੰਦਰ ਇਦਾਂ ਦੇ ਕੁਐਸਚਨ ਉੱਠ ਪੈਂਦੇ ਆ ਕਈ ਵਾਰੀ ਵੀ ਕਿੰਨਾ ਔਖਾ ਹੈ ਬਈ ਬੰਦੇ ਮਾਰ ਦੇਣੇ ਤਲਵਾਰ ਉਹਦੇ ਮਾਰੀ ਕਦੇ ਉਹਦੇ ਇੱਕ ਗੱਲ ਵੀ ਜੰਗ ਲੱਗਿਆ ਹੋਇਆ ਬੰਦਿਆਂ ਨੂੰ ਬੰਦੇ ਹੀ ਮਾਰੀ ਜਾਂਦੇ ਆ ਕੋਈ ਗੱਲ ਇਦਾਂ ਕਿਵੇਂ ਬੰਦਿਆਂ ਨੂੰ ਬੰਦੇ ਮਾਰੀ ਜਾਂਦੇ ਇਹ ਕਿਵੇਂ ਹੋ ਸਕਦਾ ਪਰ ਇਹ ਗੱਲ ਨੂੰ ਜ਼ਰੂਰ ਸਮਝਣਾ ਪੈਂਦਾ ਹੈ ਅੰਦਰ ਭਾਵ ਮਾੜਾ ਨਹੀਂ ਹੁੰਦਾ ਮਾਰਨ ਦਾ ਅੰਦਰ ਅੰਦਰ ਕੀ ਚੱਲ ਰਿਹਾ ਹੁੰਦਾ ਹੈ ਇਸ ਗੱਲ ਨੂੰ ਸਮਝਿਓ ਜਿਵੇਂ ਜਿਵੇਂ ਸੁਣਿਓ ਅੰਗੂਠੇ ਤੇ ਕੋੜ ਹੋ ਗਿਆ ਅੰਗੂਠਾ ਕਿਹਦਾ ਹੈ ਬਗਾਨਾ ਥੋੜਾ ਹੈ ਅੰਦਰ ਕੀ ਚੱਲਦਾ ਅੰਗੂਠਾ ਕਿਹਦਾ ਹੈ ਮੇਰਾ ਹੀ ਹੈ ਪਰ ਡਾਕਟਰ ਕੀ ਕਹਿੰਦੇ ਆ ਉਹ ਕਹਿੰਦੇ ਆ ਅੰਗੂਠਾ ਕੱਟਣਾ ਪੈਣਾ ਹੈ ਜੇ ਨਾ ਕੱਟਿਆ ਤੇ ਬਾਕੀ ਦੇ ਸਰੀਰ ਦੇ ਉੱਤੇ ਜ਼ਹਿਰ ਫੈਲ ਜਾਣੀ ਬਾਕੀ ਦੇ ਸਾਰੇ ਅੰਗ ਮਰ ਜਾਣਗੇ ਜੇ ਅੰਗੂਠਾ ਨਾ ਕੱਟਿਆ ਹੈ ਆਪਣਾ ਵੈਰ ਇਸ ਅੰਗੂਠੇ ਨਾਲ ਕੋਈ ਨਹੀਂ ਪਰ ਕਈ ਵਾਰੀ ਬਾਕੀ ਦੇ ਸਰੀਰ ਨੂੰ ਬਚਾਉਣ ਲਈ ਅੰਗੂਠਾ ਕੱਟਣਾ ਪੈ ਜਾਂਦਾ ਭਾਵ ਮਾੜਾ ਨਹੀਂ ਸਮਾਜ ਸਾਡਾ ਸਾਰਾ ਸਰੀਰ ਹੈ ਤੇ ਕਈ ਵਾਰੀ ਜਿਹੜੇ ਸਰੀਰ ਦਾ ਅੰਗ ਖਰਾਬ ਹੋ ਜਾਏ ਤੇ ਬਾਕੀ ਦੇ ਸਾਰੇ ਸਰੀਰ ਨੂੰ ਉਹ ਬਿਮਾਰ ਕਰੇ ਉਹੋ ਜੇ ਅੰਗ ਨੂੰ ਮਜਬੂਰੀ ਦੇ ਵਿੱਚ ਕੱਟਣਾ ਪੈ ਜਾਂਦਾ ਹੈ ਆਖੋ ਸਤਨਾਮ ਇਹ ਗੱਲ ਸਮਝ ਆਪਣੇ ਗੁਰੂ ਜੀ ਦਾ ਇਹ ਸਿਧਾਂਤ ਰਿਹਾ ਵੀ ਇਹ ਮਜਬੂਰੀ ਹੈ ਜੇ ਅੱਜ ਆ ਅੰਗ ਨਹੀਂ ਕੱਟਿਆ ਜਾਂਦਾ ਤੇ ਇਹਨੇ ਸਾਰੇ ਸਰੀਰ ਨੂੰ ਰੋਗੀ ਕਰ ਦੇਣਾ ਇਹ ਐਸੀ ਐਮਰਜੈਂਸੀ ਸੀ ਐਸੀ ਮਜਬੂਰੀ ਸੀ ਕੋਸ਼ਿਸ਼ ਵੀ ਬਹੁਤ ਕੀਤੀ ਆ ਉਹਨਾਂ ਨੇ ਚੇਤਾ ਰੱਖਿਓ ਔਰੰਗਜ਼ੇਬ ਨੂੰ ਬਹੁਤ ਸਮਝਾਉਣ ਦੀ ਵੀ ਕੋਸ਼ਿਸ਼ ਕੀਤੀ ਚੜ ਕੇ ਜਿਹੜੇ ਆਉਂਦੇ ਰਹੇ ਆ ਗੁਰੂ ਜੀ ਨੇ ਸਮਝਾਇਆ ਵੀ ਬਥੇਰਾ ਹੈ ਜਿਹੜੇ ਨਹੀਂ ਸਮਝੇ ਜਿਹੜੇ ਨਹੀਂ ਮੰਨਦੇ ਬਸ ਫਿਰ ਆਖਰਕਾਰ ਤਲਵਾਰ ਵੀ ਚੁੱਕਣੀ ਪੈਗੀ ਬਸ ਹਲਕਾ ਜਿਹੜਾ ਕੁੱਤਾ ਹੋ ਜਾਂਦਾ ਹੈ ਉਹ ਖਤਰਨਾਕ ਹੋ ਜਾਂਦਾ ਹਲਕਾ ਕੁੱਤਾ ਸਮਾਜ ਲਈ ਮਾੜਾ ਹੈ ਹਲਕੇ ਕੁੱਤੇ ਨੂੰ ਮਾਰਨਾ ਪਾਪ ਨਹੀਂ ਹਲਕੇ ਬੰਦੇ ਨੂੰ ਮਾਰਨਾ ਫਿਰ ਪਾਪ ਹੈ ਕਿ ਨਹੀਂ ਬੋਲੋ ਹਲਕਾ ਬੰਦਾ ਹੋ ਗਿਆ ਤੇ ਚੇਤਾ ਰੱਖਿਓ ਵਜੀਦੇ ਵਰਗੇ ਮੱਸੇ ਰੰਗੜ ਵਰਗੇ ਇਹ ਸਾਰੇ ਦੇ ਸਾਰੇ ਜਿੰਨਿਆਂ ਦੇ ਗਲ ਵੱਢ ਦਿੱਤੇ ਗਏ ਉਸ ਵੇਲੇ ਇਹ ਸਾਰੇ ਹਲਕ ਚੁੱਕੇ ਸਨ ਆਖੋ ਸਤਨਾਮ ਹਲਕ ਚੁੱਕੇ ਸਨ ਖਾਲਸੇ ਦੀ ਤਲਵਾਰ ਉਹਨਾਂ ਹਲਕਿਆਂ ਲਈ ਉੱਠੀ ਸੀ ਇਹ ਚੇਤਾ ਰੱਖਿਓ ਖਾਲਸੇ ਦੀ ਤਲਵਾਰ ਉਹਨਾਂ ਹਲਕਿਆਂ ਲਈ ਉੱਠੀ ਸੀ ਇਸ ਕਰਕੇ ਗੱਲ ਹੋਰ ਪਾਸੇ ਚਲੇ ਗਈ ਬੇਨਤੀ ਇਹੀ ਕਰ ਰਿਹਾ ਸੀ ਵੀ ਨੌਜਵਾਨੀ ਨੇ ਜਦੋਂ ਗੁਰੂ ਤੋਂ ਅਕਲ ਲੈ ਕੇ ਇਹੋ ਜਿਹੇ ਸਿਧਾਂਤਾਂ ਨੂੰ ਸਮਝਿਆ ਇਹੋ ਜਿਹੇ ਸਿਧਾਂਤਾਂ ਨੂੰ ਸਮਝਿਆ ਤੇ ਉਹਨਾਂ ਨੇ ਆਪਣੀਆਂ ਜਵਾਨੀਆਂ ਲੇਖੇ ਲਾਤੀਆਂ ਜ਼ਿੰਦਗੀ ਦੇ ਕੀੜੇ ਨਹੀਂ ਬਣੇ ਕੌਮ ਦੇ ਹੀਰੇ ਹੋ ਗਏ ਕੌਮ ਦੇ ਹੀਰੇ ਤੇ ਨੌਜਵਾਨਾਂ ਨੂੰ ਬੇਨਤੀ ਕਰਾਂਗਾ ਜੇ ਕੋਈ ਮੇਰੇ ਵੀਰ ਭਰਾ ਵਿੱਚ ਬੈਠੇ ਆ ਇਦਾਂ ਦੇ ਉਹ ਆਪਾਂ ਗੁਰੂ ਸਾਹਿਬ ਤੋਂ ਅਕਲ ਲੈਣੀ ਹੈ ਸਾਡੇ ਵਰਗਿਆਂ ਦੀ ਗੱਲ ਨਹੀਂ ਆਪਣੇ ਗੁਰੂ ਸਾਹਿਬ ਤੋਂ ਆਪਾਂ ਅਕਲ ਲਈਏ ਕਿਉਂਕਿ ਜੇ ਨਸ਼ੇ ਕਰਾਂਗੇ ਤੇ ਨਸ਼ਾ ਕਰਨ ਵਾਲਾ ਚੰਗਾ ਪੁੱਤ ਨਹੀਂ ਹੁੰਦਾ ਚੰਗਾ ਪੁੱਤ ਨਹੀਂ ਹੁੰਦਾ ਚੰਗਾ ਪੁੱਤਰ ਨਹੀਂ ਹੁੰਦਾ ਤੇ ਚੰਗਾ ਪਿਤਾ ਵੀ ਨਹੀਂ ਹੁੰਦਾ ਚੰਗਾ ਭਰਾ ਵੀ ਨਹੀਂ ਹੁੰਦਾ ਉਹ ਚੰਗਾ ਭਰਾ ਵੀ ਨਹੀਂ ਬਣ ਸਕਦਾ ਚੰਗਾ ਪਤੀ ਨਹੀਂ ਬਣ ਸਕਦਾ ਚੰਗਾ ਪੁੱਤਰ ਨਹੀਂ ਬਣ ਸਕਦਾ ਚੰਗਾ ਪਿਤਾ ਨਹੀਂ ਬਣ ਸਕਦਾ ਇਸ ਕਰਕੇ ਨੌਜਵਾਨ ਵੀਰਾਂ ਨੂੰ ਵੀ ਬੇਨਤੀ ਕਰਾਂਗਾ ਕਿ ਜੇ ਕੋਈ ਨਸ਼ਾ ਕਰਦੇ ਹੋ ਛੱਡ ਦਿਓ ਕੱਖ ਨਹੀਂ ਨਿਕਲਣਾ ਇਹਦੇ ਵਿੱਚੋਂ ਇਹ ਭੈੜੇ ਨਸ਼ਿਆਂ ਨੇ ਜ਼ਿੰਦਗੀ ਬਰਬਾਦ ਕਰ ਦੇਣੀ ਹੈ ਗੁਰੂ ਸਾਹਿਬ ਜੀ ਦਾ ਗਿਆਨ ਲੈ ਕੇ ਜ਼ਿੰਦਗੀ ਬਣਾਓ ਅਕਲ ਵਾਲੇ ਬਣੋ ਬਾਹਰ ਬਾਣਾ ਪਾਓ ਅੰਦਰ ਬਾਣੀ ਕੋਈ ਰੀਝ ਨਾਲ ਜਿਵੇਂ ਇੱਥੇ ਕਈ ਵੀਰਾਂ ਨੇ ਚੋਲੇ ਪਾਏ ਆ ਕੋਈ ਰੀਝ ਨਾਲ ਚੋਲਾ ਵੀ ਪਾ ਸਕਦਾ ਰੀਝ ਨਾਲ ਪਾ ਲਓ ਕੋਈ ਗੱਲ ਪਰ ਜ਼ਰੂਰੀ ਨਹੀਂ ਪੈਂਟ ਸ਼ਰਟ ਪਾਓ ਕੋਈ ਗੱਲ ਨਹੀਂ ਕੁੜਤਾ ਪਜਾਮਾ ਪਾਓ ਕੋਈ ਜਿਹੜੇ ਦੁਨਿਆਵੀ ਕੱਪੜੇ ਆ ਉਹ ਤੁਸੀਂ ਪਾਓ ਜਿਹਦਾ ਜੀ ਕਰਦਾ ਚੋਲਾ ਵੀ ਪਾਓ ਪਰ ਬਾਣੀ ਬਾਣਾ ਬਾਣੀ ਨਹੀਂ ਭੁੱਲਣੀ ਕਿਉਂਕਿ ਅਕਲ ਬਿਨਾਂ ਗੱਲ ਨਹੀਂ ਬਣਦੀ ਇਹ ਚੇਤਾ ਰੱਖਿਓ ਬਾਣੀ ਤੋਂ ਬਿਨਾਂ ਬਾਣਾ ਪਾਇਆ ਨਾ ਜਿਹੜਾ ਉਹ ਗੱਲ ਨਹੀਂ ਬਣਦੀ ਗੁਰੂ ਸਾਹਿਬ ਸਾਨੂੰ ਕੀ ਕਹਿੰਦੇ ਆ, ਇੱਕ ਇੱਕ ਬਚਨ ਨੂੰ ਸਮਝ ਕੇ ਉਹਦੀ ਵਿਆਖਿਆ ਅੰਦਰ ਹੀ ਕਰਿਆ ਕਰੋ, ਅੰਦਰ ਹੀ ਵਿਆਖਿਆ ਕਰਿਆ ਕਰੋ ਉਹਦੀ, ਤਾਂ ਗੱਲ ਬਣਦੀ ਹੈ ਵੀ ਮੈਲ ਕੀ ਹੈ ਬਈ, ਅੰਦਰ ਕੀ, ਕਿਵੇਂ ਇਹਨੂੰ ਠੀਕ ਕਰੀਏ। ਮਨ ਦੇ ਤਲ ਤੇ ਸੋਚੀਏ, ਗਹਿਰੇ ਤਲ ਤੇ ਗੁਰੂ ਜੀ ਦੇ ਬਚਨਾਂ ਨੂੰ ਵਿਚਾਰੀਏ, ਤਾਂ ਮਨ ਦੀ ਮੈਲ ਲੈਣੀ ਹੈ ਭਾਈ, ਤਾਂ ਜ਼ਿੰਦਗੀ ਬਦਲੇਗੀ। ਵੀ ਮਹਾਰਾਜ ਮੇਰੇ ਵਿੱਚ ਰੋਗ ਤੇ ਨਹੀਂ ਕਿਤੇ, ਜਿਹੜਾ ਵੀ ਮੈਨੂੰ ਰੋਗ ਹੈ ਮੈਂ ਉਹਦਾ ਇਲਾਜ ਕਰਾਵਾਂ, ਇਹ ਖਾ ਜਾਏਗਾ ਮੈਨੂੰ, ਜੇ ਹਉਮੈ ਦਾ ਰੋਗ ਹੋਇਆ ਮੈਨੂੰ ਖਾ ਜਾਏਗਾ। ਜਿਹੜੇ ਬੰਦੇ ਨੂੰ ਚਿੰਤਾ ਦਾ ਰੋਗ ਹੁੰਦਾ, ਹੁਣ ਮੰਨ ਲਓ ਆਪਾਂ ਪੰਕਤੀ ਪੜ੍ਹ, ਵੱਡੇ ਵੱਡੇ ਜੋ ਦੀਸੈ ਲੋਕ 300 ਵਿਆਪੈ, ਤੇ ਚਿੰਤਾ ਦਾ ਜਿਹਨੂੰ ਬੰਦੇ ਨੂੰ ਰੋਗ ਲੱਗਿਆ ਉਹਦਾ ਬਲੱਡ ਪ੍ਰੈਸ਼ਰ ਵੱਧਦਾ ਘੱਟਦਾ ਰਹਿੰਦਾ। ਚਿੰਤਾ ਦਾ ਰੋਗੀ ਬੀਪੀ ਦਾ ਰੋਗੀ ਵੀ ਹੋਏਗਾ, ਜਿਹੜੇ ਬੰਦੇ ਨੂੰ ਚਿੰਤਾ ਹੈ ਉਹ ਬੀਪੀ ਦਾ ਵੀ ਰੋਗੀ ਹੈ, ਉਹਨੂੰ ਸ਼ੂਗਰ ਵੀ ਹੋ ਸਕਦੀ ਹੈ, ਬਲੱਡ ਪ੍ਰੈਸ਼ਰ ਉਹਦਾ ਹਾਈ ਹੁੰਦਾ ਰਹਿਣਾ। ਚਿੰਤਾ ਦੇ ਰੋਗੀ ਨੂੰ ਕਈ ਬਿਮਾਰੀਆਂ ਲੱਗਣੀਆਂ ਨੇ ਕਈ, ਤੇ ਚਿੰਤਾ ਕਿਉਂ ਆਉਂਦੀ ਹੈ, ਟੈਨਸ਼ਨ ਕਿਉਂ ਪਈ ਰਹਿੰਦੀ ਹੈ, ਦੂਜੇ ਨੂੰ ਵੇਖੀ ਜਾਂਦਾ ਫਲਾਣਾ ਕੀ ਕਹਿੰਦਾ, ਫਲਾਣਾ ਕੀ ਕਰਦਾ, ਫਲਾਣਾ, ਇਹ ਚਿੰਤਾ ਦਾ ਰੋਗ ਹੈ। ਇਹ ਜਿਹੜੇ ਮਨ ਦੇ ਰੋਗ ਨੇ ਇਹਨਾਂ ਦਾ ਆਪਾਂ ਇਲਾਜ ਕਰੀਏ, ਨਹੀਂ ਤੇ ਬੜੇ ਖਤਰਨਾਕ ਨੇ। ਤੇ ਖਸਮ ਵਸਾਰ ਕੀਏ ਰਸ ਭੋਗ, ਤਾਂ ਤਨ ਉੱਠ ਖਲੋਏ ਰੋਗ, ਮਨ ਅੰਧੇ ਕੋ ਮਿਲੇ ਸਜਾਏ ਵੈਦ ਨਾ ਭੋਲੇ। ਹੁਣ ਵੇਖੋ ਸੁਣਿਓ, ਆਪਣੇ ਗੁਰੂ ਜੀ ਕਹਿੰਦੇ ਨੇ ਮਿਰਗ ਨੂੰ ਰੋਗ ਲੱਗਿਆ ਕਾਹਦਾ ਭਲਾ, ਸੁਣਨ ਦਾ, ਆਪਾਂ ਨੂੰ ਸੁਣਨ ਦਾ ਚਸਕਾ ਹੈ, ਫਲਾਣਾ ਗੀਤ ਆਇਆ, ਫਲਾਣਾ ਆਇਆ, ਫਲਾਣਾ ਸੁਣ ਲਓ, ਸੁਣਨ ਦਾ ਚਸਕਾ ਹੈ। ਵੇਖੋ ਅਗਲਾ, ਮਿਰਗ ਫਸ ਗਿਆ ਨਾ, ਹੁਣ ਮਿਰਗ ਮੀਨ ਮੱਛੀ ਨੂੰ ਖਾਣ ਦਾ ਚਸਕਾ ਹੈ, ਤੇ ਮੱਛੀ ਵੀ ਜਦੋਂ ਕੋਈ ਬੰਦਾ ਉਹਦੇ ਲਈ ਉੱਤੋਂ ਆਟਾ ਬਣਾ ਕੇ ਸੁੱਟਦਾ ਹੈ, ਤੇ ਉਹ ਪਤਾ ਕੀ ਕਹਿੰਦੀ ਹੈ, ਏਦਾਂ ਵੀ ਕਿਸੇ ਭਲੇ ਬੰਦੇ ਨੇ ਬਹੁਤ ਮੇਰੇ ਲਈ ਖੁਰਾਕ ਭੇਜੀ ਹੈ, ਬੜਾ ਚੰਗਾ ਬੰਦਾ ਹੀ ਹੋਇਆ। ਹੁਣ ਆਟਾ ਤੇ ਉਹਨੂੰ ਦਿਸਦਾ ਹੈ, ਪਰ ਪਿੱਛੇ ਲੱਗੀ ਕੁੰਡੀ, ਕੁੰਡੀ ਨਹੀਂ ਦਿਸਦੀ, ਆਟਾ ਤੇ ਦਿਸਦਾ ਪਰ ਕੁੰਡੀ ਨਹੀਂ ਦਿਸਦੀ, ਹੁਣ ਕੁੰਡੀ ਨਹੀਂ ਦਿਸਦੀ। ਇੱਥੇ ਇੱਕ ਬੇਨਤੀ ਕਰਦੇ ਆ, ਨਕਲੀ ਪਖੰਡੀ ਗੁਰੂ ਬਾਣੀ ਨੂੰ ਆਟੇ ਵਾਂਗੂ ਵਰਤਦੇ ਆ, ਆਪਾਂ ਨੂੰ ਪਤਾ ਕੀ ਲੱਗਦਾ, ਉਹ ਬਾਣੀ ਨੂੰ ਹੀ ਪੜ੍ਹਦੇ ਆ, ਉਹ ਵੀ ਤੇ ਬਾਣੀ ਨੂੰ ਹੀ ਪੜ੍ਹਦੇ ਆ, ਉਹ ਵੀ ਤੇ ਬਾਣੀ ਨਾਲ ਹੀ ਜੋੜਦੇ ਆ। ਨਾ ਭਾਈ, ਬਾਣੀ ਉਹ ਪੜ੍ਹਦੇ ਆ, ਆਟੇ ਵਾਂਗੂ ਵਰਤਦੇ ਆ, ਮਗਰ ਤੇ ਉਹਨਾਂ ਦੀਆਂ ਆਪਣੀਆਂ ਕੁੰਡੀਆਂ ਨੇ। ਆਖੋ ਸਤਨਾਮ, ਦਿਸਦੀ ਬਾਣੀ ਹੈ ਮਗਰ ਕੁੰਡੀ ਹੈ, ਦਿਸੇਗਾ ਆਟਾ ਮਗਰ ਕੁੰਡੀ ਹੈ। ਬਾਣੀ ਨੂੰ ਇੱਦਾਂ ਵਰਤਦੇ ਆ ਉਹ, ਤੇ ਜੀਭ ਦਾ ਚਸਕਾ ਜਿਹੜਾ ਬੰਦੇ ਨੂੰ ਲੈ ਕੇ ਬਹਿ ਜਾਂਦਾ ਹੈ, ਕਹਿੰਦੇ ਤੈਨੂੰ ਜੀਭ ਦੇ ਚਸਕੇ ਨੇ ਮਾਰ ਤੇ ਦਿੱਤਾ ਤੇ ਹੁਣ ਫਸ ਗਏ ਹੋ ਜਾ ਕੇ, ਜੀਭ ਦੇ ਸਵਾਦਾਂ ਵਿੱਚ ਪੈ ਕੇ ਐਸਾ ਫਸਿਆ, ਲੈ ਹੁਣ ਬਿਮਾਰੀਆਂ ਲਵਾ ਕੇ ਬਹਿ ਗਿਆ। ਖਸਮ ਵਸਾਰ ਕੀਏ ਰਸ ਭੋਗ, ਤਾਂ ਤਨ ਉੱਠ ਖਲੋਏ ਰੋਗ, ਮਨ ਅੰਧੇ ਕੋ ਮਿਲੇ ਸਜਾਏ ਵੈਦ ਨਾ ਭੋਲੇ। ਦਾਰੂ ਲਾਏ, ਹੁਣ ਇਹਦਾ ਇਲਾਜ ਕੋਈ ਨਹੀਂ, ਹੁਣ ਇਹਦਾ ਇਲਾਜ ਕੋਈ ਨਹੀਂ। ਜੀਭ ਦੇ ਚਸਕੇ ਵਿੱਚ ਨਾ ਪਾਓ, ਖਾਣਾ ਪੀਣਾ ਆਪਾਂ ਨੂੰ ਸਭ ਨੂੰ ਚਾਹੀਦਾ, ਪਰ ਜੀਭ ਦਾ ਚਸਕਾ ਨਾ ਹੋਵੇ। ਤੇ ਵੇਖੋ ਅੱਗੇ, ਮ੍ਰਿਗ ਮੀਨ ਭ੍ਰਿੰਗ ਭਵਰੇ ਨੂੰ ਸੁੰਘਣ ਦਾ ਰੋਗ ਹੈ, ਇਹ ਸਾਨੂੰ ਵੀ ਲੱਗਿਆ ਹੋਇਆ ਸੁੰਘਣ ਦਾ। ਇੱਕ ਇੱਕ ਰੋਗ ਸੀ ਉਹਨਾਂ ਨੂੰ, ਮ੍ਰਿਗ ਮੀਨ ਭ੍ਰਿੰਗ ਪਤੰਗ, ਪਤੰਗੇ ਨੂੰ ਵੇਖਣ ਦਾ ਰੋਗ ਹੈ, ਬਲ ਰਹੀ ਲਾਟ ਦੇ ਉੱਤੇ ਇੰਨਾ ਵੇਖਣ ਦਾ ਐਸਾ ਚਸਕਾ ਲੱਗਦਾ, ਇੰਨਾ ਨੇੜੇ ਚੱਲਿਆ ਜਾਂਦਾ ਅੱਗ ਦੇ, ਬਿਲਕੁਲ ਨੇੜੇ, ਸੇਕ ਬਹੁਤ ਹੈ ਪਰ ਅੱਗ ਦੇ ਇੰਨਾ ਨੇੜੇ ਵੇਖਣ ਦੇ ਚਸਕੇ ਵਿੱਚ ਜਾਂਦਾ, ਸੜ ਕੇ ਸਵਾਹ ਹੋ ਜਾਂਦਾ। ਏਦਾਂ ਹੀ ਸਾਨੂੰ ਵੀ ਵੇਖਣ ਦਾ ਚਸਕਾ ਹੈ। ਤੁਰੀਆਂ ਜਾਂਦੀਆਂ ਧੀਆਂ ਭੈਣਾਂ ਵੱਲ ਮਾੜੀ ਨਜ਼ਰ ਨਾਲ ਬੰਦਾ ਵੇਖਦਾ, ਪਰ ਮਹਾਰਾਜ ਕਹਿੰਦੇ ਆ ਵੀ ਜਿਵੇਂ ਸੜ ਗਿਆ ਨਾ ਪਤੰਗਾ, ਤੇ ਸੜ ਇੱਕ ਦਿਨ ਤੂੰ ਵੀ ਜਾਣਾ, ਇਹਨਾਂ ਚੱਕਰਾਂ 'ਚ ਹੀ ਸੜੇਗਾ। ਆਖੋ ਸਤਨਾਮ, ਗੁਰੂ ਸਾਹਿਬ ਕਹਿੰਦੇ ਇਹਨਾਂ ਚੱਕਰਾਂ 'ਚ ਹੀ ਸੜੇਗਾ, ਇਹ ਰੋਗ ਹੈ ਬੜਾ ਭੈੜਾ। ਪਤੰਗੇ ਨੂੰ ਇੱਕ ਰੋਗ ਹੈ, ਭਵਰੇ ਨੂੰ ਇੱਕ ਰੋਗ ਹੈ, ਮਿਰਗ ਨੂੰ ਇੱਕ ਰੋਗ ਹੈ, ਮੱਛੀ ਨੂੰ ਇੱਕ ਰੋਗ ਹੈ, ਇਹ ਰੋਗ ਨੇ ਮਨ ਦੇ, ਇੱਕ ਇੱਕ ਰੋਗ ਹੈ। ਤੇ ਗੁਰੂ ਜੀ ਕਹਿੰਦੇ ਇੱਕ ਹਾਥੀ ਨੂੰ ਵੀ ਰੋਗ ਹੈ, ਉਹਨੂੰ ਕਾਮ ਦਾ ਸਪਰਸ਼ ਰੋਗ, ਟੱਚ ਕਰਨਾ, ਸਪਰਸ਼ ਕਰਨਾ, ਇਹ ਕਾਮ ਦਾ ਰੋਗ ਹੈ। ਤੇ ਉਹ ਕੀ ਕਰਦੇ ਆ ਨਾ, ਜਦੋਂ ਹਾਥੀ ਨੂੰ ਫੜਨਾ ਹੁੰਦਾ ਤੇ ਨਕਲੀ ਹਥਨੀ ਬਣਾ ਕੇ ਕਾਗਜ਼ਾਂ ਦੀ, ਤੇ ਵੱਡਾ ਸਾਰਾ ਟੋਆ ਬਣਾ ਦਿੰਦੇ ਆ, ਟੋਏ ਉੱਤੇ ਲੱਕੜਾਂ ਪਾ ਦਿੰਦੇ ਨੇ, ਉੱਤੇ ਨਕਲੀ ਹੱਥਨੀ ਫਿੱਟ ਕਰ ਦਿੰਦੇ ਆ। ਹਾਥੀ ਕਾਮ ਵਿੱਚ ਅੰਨਾ ਹੋਇਆ ਆਉਂਦਾ ਤੇ ਉਹਦੇ ਟੋਏ ਵਿੱਚ ਡਿੱਗਦਾ ਹੈ। ਕਹਿੰਦੇ ਕਾਮ ਵਿੱਚ ਅੰਨਾ ਹੋਣ ਵਾਲਾ ਟੋਏ ਵਿੱਚ ਡਿੱਗ ਪਿਆ ਹਾਥੀ, ਮੁੜ ਕੇ ਸਾਰੀ ਜ਼ਿੰਦਗੀ ਰੋਂਦਾ ਰਹਿੰਦਾ। ਲੈ ਹੁਣ ਸਾਡੇ ਲਈ ਉਪਦੇਸ਼ ਕੀ ਮਿਲ ਗਿਆ, ਵੀ ਕਾਮ ਵਿੱਚ ਅੰਨੇ ਹੋਏ ਬੰਦੇ ਗਹਿਰੇ ਟੋਏ ਚ ਡਿੱਗਦੇ ਆ। ਆਖੋ ਸਤਨਾਮ, ਜੇ ਸਪਰਸ਼ ਰੋਗ ਚ ਫਸੇਗਾ, ਇਹਨੂੰ ਆਪਾਂ ਇੱਦਾਂ ਕਹਿ ਲਈਏ ਵੀ ਜੇ ਨਜਾਇਜ਼ ਸੰਬੰਧਾਂ ਵਿੱਚ ਪਏਗਾ, ਇੱਕ ਤੇ ਸੰਬੰਧ ਸਾਡੇ ਪਰਿਵਾਰ ਨਾਲ ਹੈ, ਬੀਬੀ ਦਾ ਸੰਬੰਧ ਉਹਦੇ ਘਰ ਵਾਲੇ ਨਾਲ ਹੈ, ਘਰ ਵਾਲੇ ਦਾ ਸੰਬੰਧ ਘਰ ਵਾਲੀ ਨਾਲ ਹੈ, ਇਹ ਯੋਗ ਸੰਬੰਧ ਹੈ ਜੋ ਹੋਣਾ ਚਾਹੀਦਾ। ਪਰ ਜਿਹੜੇ ਨਜਾਇਜ਼ ਸੰਬੰਧਾਂ ਚ ਪਏਗਾ, ਪਤਾ ਨਹੀਂ ਕਿਹੜੇ ਟੋਏ ਚ ਡਿੱਗੇਗਾ, ਐਸਾ ਟੋਏ ਚ ਡਿੱਗੇਗਾ ਮੁੜ ਕੇ ਨਿਕਲ ਨਹੀਂ ਸਕੇਗਾ। ਕਿਉਂਕਿ ਜਿੱਦਾਂ ਹੁਣ ਜਵਾਨੀ ਵਿਗੜ ਜਾਏ ਮੁੜ ਕੇ, ਥੋੜਾ ਜਵਾਨੀ ਦਾ ਪੱਟਿਆ ਸਾਰੀ ਜ਼ਿੰਦਗੀ ਰਾਸ ਨਹੀਂ ਆਉਂਦਾ। ਆਖੋ ਸਤਨਾਮ, ਨੌਜਵਾਨੋ ਚੇਤਾ ਰੱਖਿਓ ਮੇਰੇ ਵੀਰੋ, ਜਵਾਨੀ ਦਾ ਪੱਟਿਆ ਸਾਰੀ ਜ਼ਿੰਦਗੀ ਰਾਸ ਨਹੀਂ ਆਉਂਦਾ। ਬੈਲੈਂਸ ਉਹਦਾ ਇਹੋ ਜਿਹਾ ਹਿੱਲਦਾ ਹੈ, ਸਾਰੀ ਜ਼ਿੰਦਗੀ ਨਹੀਂ ਰਾਸ ਆਉਂਦਾ। ਮੁੜ ਕੇ ਵਿਆਹਿਆ ਵੀ ਜਾਏਗਾ, ਅਮੈਰੀਕਾ ਕੈਨੇਡਾ ਚਲਿਆ ਜਾਏਗਾ, ਵੀਜ਼ੇ ਲੱਗ ਜਾਣਗੇ, ਪਰ ਜਵਾਨੀ ਚ ਇੱਕ ਵਾਰੀ ਜਿਹੜਾ ਪੱਟਿਆ ਗਿਆ ਉਹ ਰਾਸ ਨਹੀਂ ਆਉਂਦਾ। ਇਹ ਮਾੜੇ ਕੰਮ ਉਹਦਾ ਖੇੜਾ ਨਹੀਂ ਫਿਰ ਛੱਡਦਾ। ਤਾਂ ਕਰਕੇ ਸਾਨੂੰ ਬੇਨਤੀ ਕਰ ਕੀ ਰਿਹਾ ਵੀ ਗੁਰੂ ਦੇ ਗਿਆਨ ਦਾ ਸੰਗਲ ਪਿਆ ਰਵੇ। ਆਪ ਮੁਹਾਰੇ ਜਦੋਂ ਜਵਾਨੀ ਹੋ ਜਾਂਦੀ ਹੈ ਨਾ ਜੀ, ਵੇਖੋ ਜਵਾਨੀ ਨੂੰ ਜਿਵੇਂ ਹੁਣ ਜਿਹੜਾ ਪਾਣੀ ਹੈ ਜਦੋਂ ਦੋ ਕਿਨਾਰਿਆਂ ਵਿੱਚ ਚੱਲਦਾ ਹੈ ਤੇ ਠੀਕ ਹੈ, ਤੇ ਨਹੀਂ ਤੇ ਦਿਸ਼ਾਹੀਨ ਹੋ ਗਿਆ ਤੇ ਕਿੱਦਾਂ ਨੁਕਸਾਨ ਕਰਦਾ। ਜਦੋਂ ਕਿਨਾਰਿਆਂ ਤੋਂ ਹਟ ਕੇ ਵਗਦਾ ਹੈ ਫਿਰ ਦਿਸ਼ਾਹੀਨ ਹੋ ਜਾਂਦਾ, ਜਿੱਧਰ ਜੀ ਕਰੇ ਤੁਰਿਆ ਫਿਰਦਾ। ਜਵਾਨੀ ਮਾੜੀ ਨਹੀਂ, ਇਹਨੂੰ ਉਹ ਕਿਨਾਰਿਆਂ ਦੇ ਵਿੱਚ ਲੈ ਕੇ ਚੱਲੋ। ਜਵਾਨੀ ਦੇ ਵਿੱਚ ਮਾੜੇ ਕੰਮ ਨਹੀਂ ਕਰਨੇ, ਗਲਤ ਪਾਸੇ ਨਹੀਂ ਪੈਣਾ। ਇੱਕ ਵਾਰੀ ਪੱਟੇ ਗਏ ਮੁੜ ਕੇ ਰਾਸ ਨਹੀਂ ਆਓਗੇ। ਇੱਕ ਵਾਰੀ ਬੰਦਾ ਗਲਤ ਕੰਮਾਂ 'ਚ ਪੈ ਗਿਆ ਮੁੜ ਕੇ ਸਾਰੀ ਜ਼ਿੰਦਗੀ ਰਾਸ ਨਹੀਂ ਆਉਂਦਾ। ਇਹ 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 ਜ਼ਰੂਰ ਧਿਆਨ 'ਚ ਰੱਖੋ। ਪਤਾ ਨਹੀਂ ਕਿਹੜੇ ਟੋਏ 'ਚ ਸੁੱਟ ਦੇਣਾ, ਚੇਤਾ ਰੱਖਿਓ। ਇਹਨੇ ਬੜੇ ਭੈੜੇ ਟੋਏ 'ਚ ਸੁੱਟਣਾ ਜਦੋਂ ਬੰਦਾ ਨਜਾਇਜ਼ ਸੰਬੰਧਾਂ ਵਿੱਚ ਪੈ ਜਾਂਦਾ, ਗਲਤ ਕੰਮਾਂ ਵਿੱਚ ਪੈ ਜਾਂਦਾ, ਰਸਾਂ ਭੋਗਾਂ ਵਿੱਚ ਪੈ ਜਾਂਦਾ, ਬੁਰੀ ਤਰ੍ਹਾਂ ਮਾਰਿਆ ਜਾਂਦਾ, ਬੁਰੀ ਤਰ੍ਹਾਂ। ਇਹਨੂੰ ਛੱਡੀਏ। ਜਦੋਂ ਹੁਣ ਵੇਖੋ ਨਾ ਬੜੇ ਬੰਦੇ ਆ ਜੀ ਆਪਣੇ 'ਚ ਕੀ ਹੈ, ਉਹ ਹੁਣ ਕੀ ਹੈ ਕਿ ਅੰਮ੍ਰਿਤ ਛਕ ਲਿਆ, ਸਿੰਘ ਸੱਜ ਗਏ, ਪਰ ਕਿਤੇ ਨਾ ਕਿਤੇ ਜਾਂ ਤਾਂ ਸੁਣਨ ਦੇ ਚਸਕੇ 'ਚ ਫਸੇ ਹੋਏ, ਮਨ ਦਾ ਰੋਗ ਕੋਈ ਨਾ ਕੋਈ ਹੈ, ਜਾਂ ਜੀਵ ਦਾ ਖਾਣ ਦਾ, ਚੋਰੀ ਚੋਰੀ ਓਹਲੇ ਓਹਲੇ ਹੋ ਸਕਦਾ ਪੀ ਵੀ ਲੈਂਦੇ ਹੋਣ, ਖਾਣ ਦਾ ਚਸਕਾ ਕਰਨਗੀ, ਖਾਣ ਦੇ ਚਸਕੇ ਨੇ ਬੜਾ ਦੁਖੀ ਕੀਤਾ, ਜਾਂ ਉਹ ਵੇਖਣ ਦਾ ਚਸਕਾ ਹੈ, ਓਹਲੇ ਓਹਲੇ ਵੇਖਦਾ ਰਹਿੰਦਾ ਵੀ ਚੋਰੀ ਚੋਰੀ, ਬਸ ਉਹ ਵੇਖਣ ਦਾ ਚਸਕਾ ਹੈ। ਕੋਈ ਨਾ ਕੋਈ ਰੋਗ ਸਾਨੂੰ ਲੱਗਿਆ ਹੋਇਆ, ਇਹ ਬੜਾ ਤੰਗ ਕਰਦਾ, ਤ੍ਰਿਸ਼ਨਾ ਵੱਡਾ ਰੋਗ ਲੱਗਾ, ਇਹ ਵੱਡੇ ਰੋਗ ਨੇ, ਲਾਲਚ ਦੁੱਖ ਭਾਰੀ, ਇਹ ਵੱਡੇ ਰੋਗ ਨੇ। ਇਹਨਾਂ ਨੇ ਮਨ ਨੂੰ ਚੈਨ ਨਹੀਂ ਆਉਣ ਦੇਣਾ ਭਾਈ, ਮਨ ਨੂੰ ਟਿਕਾ ਨਹੀਂ ਇਹਨਾਂ ਨੇ ਆਉਣ ਦੇਣਾ, ਇਹਨਾਂ ਰੋਗਾਂ ਨੇ। ਇਹ ਬਸ ਜਿੰਨਾ ਚਿਰ ਛੱਡਦੇ ਨਹੀਂ ਉਹਨਾਂ ਚਿਰ ਗੱਲ ਨਹੀਂ ਬਣਦੀ। ਤ੍ਰਿਸ਼ਨਾ ਵੱਡਾ ਰੋਗ ਲੱਗਾ, ਤ੍ਰਿਸ਼ਨਾ ਦਾ ਰੋਗ ਹੈ, ਜਿਵੇਂ ਪਹਿਲੀ ਬੇਨਤੀ ਕੀਤੀ, ਲਾਲਚ ਛੋਡੋ ਆਉਂਦੇ ਹੋ, ਲਾਲਚ ਦੁੱਖ ਭਾਰੀ, ਲਾਲਚ ਭੈੜਾ ਦੁੱਖ, ਲੋਭ ਕਰੀ ਜਾਣਾ, ਲਾਲਚ ਕਰੀ ਜਾਣਾ, ਹੋਰ ਇਕੱਠਾ ਕਰ ਲਈਏ, ਹੋਰ ਕਰ। ਇਤਿਹਾਸ ਪੜ੍ਹਦੇ ਆ ਨਾ ਜਦੋਂ, ਵੇਖੋ ਸੁਣਿਓ ਇੱਕ ਮਿੰਟ ਲਈ, ਗੁਰੂ ਅਮਰਦਾਸ ਜੀ ਦੇ ਵੇਲੇ ਭਾਈ ਮਹਿਰੂ, ਗੁਰੂ ਜੀ ਦਾ ਬੜਾ ਪਿਆਰਾ ਸਿੱਖ ਮਹਿਰੂ, ਇਹਨੇ ਨਾ ਜੀ ਗੁਰੂ ਜੀ ਦੀ ਸੰਗਤ ਕਰਕੇ ਚੋਰੀ ਛੱਡ ਦਿੱਤੀ। ਚੋਰ ਸੀ ਬੜਾ ਤਕੜਾ, ਚੋਰੀਆਂ ਕਰਨੀਆਂ, ਠੱਗੀਆਂ ਮਾਰਨੀਆਂ, ਚੋਰੀਆਂ ਕਰਕੇ ਠੱਗੀਆਂ ਮਾਰ ਕੇ ਲਿਆਉਂਦਾ ਸੀ। ਤੇ ਇਹਨੇ ਗੁਰੂ ਅਮਰਦਾਸ ਜੀ ਦੇ ਬਚਨ ਸੁਣ ਕੇ ਆਪਣੇ ਗੁਰੂ ਜੀ ਦੀ ਸੰਗਤ ਕਰਕੇ, ਸੱਚਾ ਗਿਆਨ ਹੈ ਨਾ, ਦਲੀਲ ਹੁੰਦੀ ਹੈ ਨਾ ਜਦੋਂ, ਗੱਲ ਬੜੀ ਪਿਆਰੀ ਹੈ। ਇੱਕ ਹੁੰਦੀਆਂ ਬੇਦਲੀਲੀਆਂ ਜੀਆਂ ਗੱਲਾਂ, ਕੋਈ ਲੌਜਿਕ ਨਹੀਂ, ਕੋਈ ਦਲੀਲ ਨਹੀਂ। ਆਪਣੇ ਗੁਰੂ ਸਾਹਿਬ ਬੜੇ ਲੌਜਿਕ ਨਾਲ, ਬੜੇ ਦਲੀਲ ਨਾਲ ਜਦੋਂ ਕਿਰਪਾ ਕਰਦੇ ਆ ਤੇ ਸਮਝ ਆ ਜਾਂਦੀ, ਜਦੋਂ ਇੱਕਦਮ ਗੱਲ ਪਕੜ ਚ ਆ ਜਾਂਦੀ ਹੈ ਤੇ ਜ਼ਿੰਦਗੀ ਬਦਲ ਜਾਂਦੀ ਹੈ। ਸਾਡੇ ਸੁਣਾਉਣ ਵਿੱਚ ਸਾਡੇ ਸਮਝਾਉਣ ਵਿੱਚ ਫਰਕ ਰਹਿ ਸਕਦਾ ਹੈ ਪਰ ਗੁਰੂ ਜੀ ਦੇ ਬਚਨ ਬੜੇ ਕਮਾਲ ਦੇ ਆ ਹੁਣ ਸੁਣੋ ਭਾਈ ਮਹਿਰੂ ਨੇ ਗੁਰੂ ਅਮਰਦਾਸ ਜੀ ਦੇ ਬਚਨ ਸੁਣੇ ਤੇ ਬਚਨ ਸੁਣ ਕੇ ਇਹਨੇ ਚੋਰੀਆਂ ਛੱਡ ਦਿੱਤੀਆਂ ਕਹਿੰਦਾ ਅੱਜ ਤੋਂ ਬਾਅਦ ਚੋਰੀ ਨਹੀਂ ਕਰੀ ਕਮਾਲ ਹੋ ਗਈ ਜ਼ਿੰਦਗੀ ਬਦਲ ਗਈ ਰੰਗ ਚੜ ਗਿਆ ਖੁਸ਼ ਖੁਸ਼ ਰਿਹਾ ਕਰੇ ਬੜਾ ਵਧੀਆ ਛੇ ਮਹੀਨੇ ਲੰਘੇ ਸਾਲ ਲੰਘ ਗਿਆ ਸਾਲ ਲੰਘ ਗਿਆ ਸਾਲ ਲੰਘਣ ਤੋਂ ਬਾਅਦ ਇਹਨਾਂ ਵੇਖਿਆ ਘਰੇ ਬਾਕੀ ਦੇ ਸਿੱਖਾਂ ਤੇ ਵੀ ਬਾਕੀ ਦੇ ਸਿੱਖ ਤੇ ਕਈ ਬੜੇ ਮਸਤ ਰਹਿੰਦੇ ਆ ਬੜੇ ਆਨੰਦ ਚ ਰਹਿੰਦੇ ਆ ਯਾਰ ਕਦੇ ਇਹਨਾਂ ਨੂੰ ਦੁਖੀ ਨਹੀਂ ਵੇਖਿਆ ਖਿੜੇ ਖਿੜੇ ਜੇ ਬਾਣੀ ਸੁਣਦੇ ਆ ਤੇ ਐ ਸੁਣ ਰਹੇ ਹੁੰਦੇ ਇਕਾਗਰ ਹੋ ਹਾਜ਼ਰ ਹੋ ਜੇ ਸਿਮਰਨ ਵੀ ਕਰਦੇ ਹੁੰਦੇ ਐ ਲੱਗਦਾ ਵੀ ਕਿੰਨੇ ਆਨੰਦ ਚ ਬੈਠੇ ਕੀਰਤਨ ਸੁਣਦੇ ਨੇ ਤਾਂ ਤੇ ਮੈਂ ਆ ਹੁਣ ਪਹਿਲਾਂ ਪਹਿਲਾਂ ਤੇ ਚੰਗਾ ਜਿਹਾ ਲੱਗਦਾ ਸੀ ਹੁਣ ਕਈ ਵਾਰੀ ਮਨ ਟਿਕੇ ਨਾ ਉਖੜਿਆ ਉਖੜਿਆ ਰਹਿਣਾ ਕਾਲਾ ਕਾਲਾ ਜਿਹਾ ਪਈ ਜਾਣਾ ਫਿਰ ਇਹਨੇ ਕਹਿਣਾ ਕਈ ਵਾਰੀ ਇਦਾਂ ਵੀ ਆ ਜਾਂਦਾ ਮਨ ਚ ਕੀ ਆ ਜਾਂਦਾ ਵੀ ਸਿੱਖ ਬਣੇ ਦਾ ਕੋਈ ਬਹੁਤਾ ਫਾਇਦਾ ਜਿਹਾ ਤੇ ਲੱਗ ਨਹੀਂ ਰਿਹਾ ਸਿੱਖ ਬਣੇ ਦਾ ਵੀ ਕੋਈ ਬਹੁਤਾ ਫਾਇਦਾ ਜਿਹਾ ਤੇ ਨਹੀਂ ਲੱਗਦਾ ਵੀ ਐਂ ਵੀ ਸ਼ੱਕ ਤੇ ਵੀ ਜੁੜਤੇ ਗਏ ਪਰ ਅੰਦਰ ਕੋਈ ਰਸ ਨਹੀਂ ਇਹਦੇ ਮਨ ਚ ਆਉਂਦਾ ਭਾਈ ਮਹਿਰੂ ਦੇ ਮਨ ਵਿੱਚ ਇਦਾਂ ਦੇ ਖਿਆਲ ਆਉਂਦੇ ਐ ਤੇ ਕਹਿੰਦਾ ਵੀ ਹੁਣ ਨਾ ਕਈ ਦਿਨ ਲੰਘ ਗਏ ਐ ਸੁੱਕਾ ਪਿਆ ਅੰਦਰੋਂ ਸੁੱਕਾ ਮਨ ਸਾਧਾ ਰਹਿ ਹੁਣ ਸੁੱਕਾ ਪਿਆ ਅੰਦਰੋਂ ਸੋਕਾ ਲੱਗਿਆ ਪਿਆ ਇਹ ਕਹਿੰਦਾ ਵੀ ਹੁਣ ਬੇਨਤੀ ਕਰਾਂਗੇ ਵੀ ਮਹਾਰਾਜ ਕੋਈ ਕਿਰਪਾ ਕਰੋ ਬੇਨਤੀ ਕਰਾਂਗੇ ਵੀ ਸਤਿਗੁਰੂ ਵੀ ਫਾਇਦਾ ਤੇ ਕੋਈ ਲੱਗ ਨਹੀਂ ਰਿਹਾ ਬਾਕੀ ਸਾਰੇ ਬੜੇ ਆਨੰਦ ਚ ਨੇ ਮੇਰਾ ਤੇ ਬੁਰਾ ਹਾਲ ਹੈ ਮੈਨੂੰ ਕੋਈ ਆਨੰਦ ਨਹੀਂ ਆ ਰਿਹਾ ਇਹਨੇ ਗੁਰੂ ਅਮਰਦਾਸ ਜੀ ਨੂੰ ਬੇਨਤੀ ਕਰਨ ਵਾਸਤੇ ਜਾਣਾ ਹੈ ਤੇ ਅੱਜ ਜਦੋਂ ਦੀਵਾਨ ਸਜਿਆ ਸੰਗਤ ਸਾਰੀ ਬੈਠੀ ਤੇ ਇਹਦੇ ਮਨ ਵਿੱਚ ਚੱਲਦਾ ਹੈ ਵੀ ਬੇਨਤੀ ਕਰਾਂਗੇ ਵੀ ਚੋਰੀਆਂ ਤੇ ਛੱਡ ਦਿੱਤੀਆਂ ਨੇ ਕਿਰਪਾ ਕਰੋ ਇਹਨੇ ਬੇਨਤੀ ਕੀਤੀ ਨਹੀਂ ਜਦੋਂ ਗੁਰੂ ਜੀ ਕਥਾ ਲੱਗੇ ਨਾ ਕਰਨ ਗੁਰੂ ਜੀ ਵਿਚਾਰ ਲੱਗੇ ਆਪਣੇ ਕਰਨ ਤੇ ਉਸ ਵੇਲੇ ਗੁਰੂ ਸਾਹਿਬ ਕਹਿਣ ਲੱਗੇ ਭਾਈ ਗੁਰੂ ਸਾਹਿਬ ਕਹਿੰਦੇ ਵੀ ਭਾਈ ਕਈਆਂ ਦਾ ਨਾ ਮਨ ਉਖੜਿਆ ਉਖੜਿਆ ਰਹਿੰਦਾ ਕਈਆਂ ਦਾ ਤੇ ਉਹਨਾਂ ਦੇ ਮਨ ਵਿੱਚ ਇਦਾਂ ਜੇ ਆਈ ਜਾਂਦਾ ਵੀ ਐਵੇਂ ਸਿੱਖ ਬਣ ਇਹਨੇ ਕੰਨ ਚੁੱਕ ਲਏ ਵੀ ਗੱਲ ਤੇ ਮੇਰੀ ਹੋਣ ਲੱਗਦੀ ਵੀ ਗੱਲ ਮੇਰੀ ਚੱਲਦੀ ਹੈ ਤੁਹਾਡੀ ਜ਼ਿੰਦਗੀ ਵਿੱਚ ਵੀ ਬਹੁਤ ਵਾਰ ਇਦਾਂ ਹੋਇਆ ਹੋਵੇਗਾ ਕਿ ਜਦੋਂ ਸਾਨੂੰ ਇਹ ਲੱਗਦਾ ਵੀ ਮੈਂ ਗੁਰਦੁਆਰੇ ਗਿਆ ਤੇ ਕਥਾਵਾਚਕ ਨੇ ਆਹ ਗੱਲ ਕਹਿਤੀ ਇਹ ਤੇ ਮੇਰੇ ਮਨ ਵਿੱਚ ਸੀ ਇਦਾਂ ਕਿਵੇਂ ਹੋ ਜਾਂਦਾ ਇਹਨੂੰ ਕਿਵੇਂ ਪਤਾ ਲੱਗਿਆ ਵੀ ਇਹ ਤੇ ਮੇਰੇ ਮਨ ਦਾ ਸਵਾਲ ਸੀ ਇਹ ਕਿਵੇਂ ਇਹਨੂੰ ਪਤਾ ਕਿਵੇਂ ਲੱਗਿਆ ਕਈ ਵਾਰੀ ਆਪਣੇ ਮਨ ਚ ਆ ਸਾਨੂੰ ਦੀਵਾਨ ਵਿੱਚ ਵੀ ਇਦਾਂ ਹੋ ਸਕਦਾ ਕਥਾ ਕਥਾ ਸੁਣਦਿਆਂ ਵੀ ਹੋ ਸਕਦਾ ਕਦੀ ਨਾ ਕਦੀ ਸਾਡੇ ਸਵਾਲ ਦਾ ਜਵਾਬ ਮਿਲਦਾ ਇਹਦਾ ਇਹਦਾ ਮਤਲਬ ਕੀ ਹੈ ਵੀ ਇਦਾਂ ਕਿਉਂ ਹੁੰਦਾ ਅਸਲ ਵਿੱਚ ਨਾ ਜੀ ਜਦੋਂ ਕੋਈ ਜਗਿਆਸੂ ਹੋਵੇ ਸੱਚਮੁੱਚ ਉਹਦੇ ਅੰਦਰ ਕੋਈ ਸਵਾਲ ਉੱਠਦਾ ਜਗਿਆਸਾ ਵੀ ਇਦਾਂ ਆਹ ਮੇਰੇ ਅੰਦਰ ਸਵਾਲ ਹੈ ਤੇ ਪਰਮਾਤਮਾ ਵਾਹਿਗੁਰੂ ਜੀ ਵੱਲੋਂ ਜਿਹੜਾ ਕਥਾ ਕਰਨ ਵਾਲਾ ਵੀਰ ਕੋਈ ਵੀ ਹੋਵੇ ਪ੍ਰਚਾਰਕ ਕੋਈ ਵੀ ਹੋਵੇ ਗੁਰੂ ਸਾਹਿਬ ਉਹਨੂੰ ਪ੍ਰੇਰਦੇ ਹੈ ਪਰਮਾਤਮਾ ਵੱਲੋਂ ਉਹਨੂੰ ਪ੍ਰੇਰਿਆ ਜਾਂਦਾ ਹੈ ਆਪਣੇ ਆਪ ਉਹ ਗੱਲ ਤੋਰ ਲੈਂਦਾ ਉਹ ਸਵਾਲ ਦਾ ਅਨਸਰ ਉਸ ਜਗਿਆਸੂ ਨੂੰ ਮਿਲ ਜਾਂਦਾ ਹੈ ਪਤਾ ਉਸ ਕਥਾਵਾਚਕ ਨੂੰ ਵੀ ਕੋਈ ਨਹੀਂ ਲੱਗਦਾ ਇਹ ਪਰਮਾਤਮਾ ਨੂੰ ਬੇਨਤੀ ਕੀਤੀ ਜਾਂਦੀ ਹੈ ਪਰਮਾਤਮਾ ਵੱਲੋਂ ਉਸ ਪ੍ਰਚਾਰਕ ਦੇ ਜ਼ਰੀਏ ਆਪਣੇ ਸੇਵਕ ਨੂੰ ਜਵਾਬ ਦਿੱਤਾ ਜਾਂਦਾ ਹੈ ਪ੍ਰਚਾਰਕ ਨੂੰ ਕੋਈ ਪਤਾ ਨਹੀਂ ਹੁੰਦਾ ਵੀ ਮੈਂ ਫਲਾਣੇ ਦੇ ਸਵਾਲ ਦਾ ਜਵਾਬ ਦੇ ਰਿਹਾ ਇਹ ਉਸ ਜਗਿਆਸੂ ਦੀ ਭਾਵਨਾ ਤੇ ਡਿਪੈਂਡ ਕਰਦਾ ਜਦੋਂ ਇਦਾਂ ਬੇਨਤੀ ਕਰਦਾ ਹੈ ਮਨੋਂ ਤੇ ਉਹਦੀ ਗੱਲ ਪਰਮਾਤਮਾ ਵੱਲੋਂ ਸੁਣੀ ਜਾਂਦੀ ਹੈ ਜ਼ਰੀਆ ਬਣ ਜਾਂਦਾ ਹੈ ਤੇ ਇੱਧਰ ਤੇ ਗੁਰੂ ਅਮਰਦਾਸ ਜੀ ਆਪ ਬੈਠੇ ਹੈ ਉਹ ਤੇ ਦਿਲਾਂ ਦੀਆਂ ਜਾਣਨ ਵਾਲੇ ਸੀ ਨਾ ਗੁਰੂ ਜੀ ਨੇ ਉਸ ਵੇਲੇ ਇਹ ਗੱਲ ਤੋਰ ਲਈ ਮਹਾਰਾਜ ਕਹਿੰਦੇ ਭਾਈ ਕਈਆਂ ਦਾ ਨਾ ਮਨ ਉਖੜਿਆ ਉਖੜਿਆ ਜਾ ਰਿਹਾ ਇਹਨੇ ਤੇ ਕੰਨ ਚੁੱਕ ਲਏ ਕਹਿੰਦਾ ਗੱਲ ਮੇਰੀ ਚੱਲ ਪਈ ਇਹ ਤੇ ਮੇਰੀ ਗੱਲ ਚੱਲ ਪਈ ਗੁਰੂ ਜੀ ਕਹਿੰਦੇ ਵੀ ਭਾਈ ਕਈਆਂ ਦੇ ਮਨ ਚ ਆਉਂਦਾ ਕਿ ਮਨ ਟਿਕਦਾ ਨਹੀਂ, ਮਨ ਲੱਗਦਾ ਨਹੀਂ, ਅੰਦਰ ਮੈਲ ਭਰੀ ਪਈ ਹੈ, ਭੈੜੇ ਭੈੜੇ ਫੁਰਨੇ ਆਈ ਜਾਂਦੇ ਨੇ। ਇਹ ਕਿਉਂ ਨਹੀਂ ਹਟਦੇ ਭੈੜੇ ਭੈੜੇ ਫੁਰਨੇ? ਮਹਾਰਾਜ ਇਹਨਾਂ ਦਾ ਹੁਣ ਉਹ ਸਾਰੀ ਸੰਗਤ ਸੁਣਨ ਲੱਗੀ, ਇਹ ਤੇ ਹੋਰ ਵੀ ਮੇਰੀ ਮੈਨੂੰ ਹੀ ਆਉਂਦੇ ਨੇ। ਮਹਾਰਾਜ ਕਹਿੰਦੇ ਚਲੋ ਇੱਦਾਂ ਸਮਝਾਉਂਦੇ ਆ ਭਾਈ, ਇਹਨੂੰ ਜਿੱਦਾਂ ਐਕਸਪਲੇਨ ਕਰਦੇ ਆ, ਤੁਹਾਨੂੰ ਸਮਝਾਉਂਦੇ ਆ ਸੌਖੇ ਤਰੀਕੇ ਨਾਲ ਸਮਝ ਆ ਜਾਓ। ਸਾਰੇ ਕਹਿੰਦੇ ਵੀ ਕੀ ਸਮਝਾਉਣਗੇ? ਮਹਾਰਾਜ ਕਹਿੰਦੇ ਇੱਦਾਂ ਸਮਝੋ ਵੀ ਜਿਵੇਂ ਕੋਈ ਚੋਰ ਸੀ। ਜਦੋਂ ਮਹਾਰਾਜ ਨੇ ਕਿਹਾ ਇੱਦਾਂ ਸਮਝੋ ਵੀ ਜਿਵੇਂ ਕੋਈ ਚੋਰ ਸੀ, ਉਹਦੇ ਚੋਰ ਨੇ ਵੀ ਕਾਨੇ ਤੇ ਗੱਲ ਮੇਰੀ ਵੀ ਚੱਲ ਬਿਲਕੁਲ ਹੀ ਸਿੱਧੀ ਹੋ ਗਈ ਵੀ ਜਿਵੇਂ ਕੋਈ ਚੋਰ ਸੀ, ਕਹਿੰਦਾ ਉਹ ਤੇ ਮੈਂ ਹੀ ਸੀ। ਮਹਾਰਾਜ ਕਹਿੰਦੇ ਚੋਰ ਸੀ, ਉਹਨੇ ਚੋਰੀਆਂ ਛੱਡ ਦਿੱਤੀਆਂ, ਇਹਦੇ ਨਾਲ ਕੀ ਹੋ ਜਾਏਗਾ? ਚੋਰੀ ਤੇ ਛੱਡ ਦਿੱਤੀ। ਅੱਛਾ, ਮਹਾਰਾਜ ਕਹਿੰਦੇ ਚੋਰੀ ਤੇ ਛੱਡ ਦਿੱਤੀ, ਚੋਰੀ ਦਾ ਮਾਲ ਜੇ ਘਰੇ ਹੀ ਹੈ ਉਹੀ ਵਰਤਦਾ ਹੈ, ਮਾਲ ਚੋਰੀ ਦਾ ਛੱਡਣ ਨੂੰ ਜੀ ਨਹੀਂ ਕਰਦਾ, ਲਾਲਚ ਕਰਕੇ ਬੈਠਾ ਹੈ, ਮਨ ਕਿਵੇਂ ਲੱਗ ਜਾਏਗਾ? ਆਖੋ ਸਤਨਾਮ। ਜਦੋਂ ਇੰਨਾ ਬਚਨ ਕੀਤਾ ਗੁਰੂ ਸਾਹਿਬ ਨੇ, ਉੱਥੇ ਬੈਠਾ ਬੈਠਾ ਹੀ ਸੋਚਦਾ ਹੈ ਗੱਲ ਤੇ ਸੱਚੀ ਹੈ ਮਨਾ ਕਮਲਿਆ, ਤੇਰੇ ਘਰ ਕਈ ਤੇਰੇ ਘਰ ਹੋਰ ਤੇ ਸਮਾਨ ਸਾਰਾ ਦੇਤਾ ਵੰਡਤਾ, ਪਰ ਮੱਝ ਸੀ ਬੜੀ ਵਧੀਆ, ਦੁੱਧ ਬਹੁਤ ਸੋਹਣਾ ਦਿੰਦੀ ਸੀ, ਚੋਰੀ ਕਰਕੇ ਲਿਆਇਆ ਸੀ। ਇੱਕਦਮ ਹੀ ਸਮਝ ਗਿਆ ਕਹਿੰਦਾ ਮੱਝ ਤੇ ਚੋਰੀ ਚੋਰੀ ਦੀ ਹੈ ਤੇ ਚੋਰੀ ਦੀ ਮੱਝ ਦਾ ਦੁੱਧ ਪੀਣਾ ਹੈ। ਉਹ ਕਮਲਿਆ ਮਨ ਕਿੱਥੋਂ ਟਿਕਣਾ ਹੈ? ਆਖੋ ਸਤਨਾਮ। ਚੋਰੀ ਦੀ ਮੱਝ ਦਾ ਦੁੱਧ ਪੀਣਾ ਹੈ ਤੇ ਮਨ ਕਿੱਥੋਂ ਟਿਕਣਾ? ਤੇ ਇੱਕ ਗੱਲ ਵੇਖੋ ਕਮਾਲ ਦੀ, ਸਮਝ ਗਿਆ ਗੱਲ, ਸਮਝ ਸਾਨੂੰ ਸਾਰਿਆਂ ਨੂੰ ਹੀ ਆ ਜਾਂਦੀ। ਫਿਰ ਜਿਹੜੀ ਅਗਲਾ ਪੁਆਇੰਟ ਹੈ ਵੀ ਦਿਲ ਨਹੀਂ ਪੈਂਦਾ ਨਾ, ਦਿਲ ਕੱਢਣਾ ਬੜਾ ਔਖਾ, ਗੁਰਮਤ ਨੂੰ ਸਮਝ ਲੈਣਾ ਚਲੋ ਇਹ ਤੇ ਸਮਝ ਤੇ ਬਹੁਤ ਨੂੰ ਆ ਜਾਂਦੀ ਹੈ, ਪਰ ਦਿਲ ਨਹੀਂ ਪੈਂਦਾ। ਜਦੋਂ ਅੱਗੇ ਜਾ ਕੇ ਕਮਾਉਣਾ ਪੈ ਜਾਂਦਾ ਹੈ, ਇੱਥੇ ਬਹੁਤੇ ਮਾਰ ਖਾਂਦੇ ਵੇਖੇ, ਇੱਥੇ ਆ ਕੇ ਬੰਦਾ ਡੋਲ ਜਾਂਦਾ ਵੀ ਕਮਾਈਏ ਕਿੱਦਾਂ, ਸੌਖਾ। ਜਦੋਂ ਗੁਰੂ ਸਾਹਿਬ ਨੇ ਇੱਦਾਂ ਕਹਿਤਾ ਇਹ ਤੇ ਤੁਰ ਪਿਆ ਘਰ ਨੂੰ। ਬੰਦਾ ਆਪਣਾ ਭਲਾ ਚਾਹੁੰਦਾ, ਜਦੋਂ ਸੋਚਦਾ ਵੀ ਮੇਰਾ ਭਲਾ ਹੋਵੇ, ਧੰਦਾ ਬਣਾ ਕੇ ਨਾ ਚੱਲੇ, ਧਰਮ ਧਰਮ ਦੇ ਕਰਕੇ ਤੁਰਿਆ, ਧੰਦਾ ਨਹੀਂ ਬਣਾਇਆ ਜਿਹਨੇ, ਉਹ ਤੇ ਸੋਚਦਾ ਹੀ ਹੈ ਕਿ ਹੁਣ ਭਲਾ ਹੋਵੇ ਮੇਰਾ। ਇਹ ਫਿਰ ਆਪਣੇ ਘਰ ਗਿਆ, ਘਰ ਜਾ ਕੇ ਬੈਠਾ ਇੱਥੇ ਸਾਹ ਲਈ। ਪੁਰਾਣੇ ਲੋਕ ਇਦਾਂ ਹੀ ਲਾਉਂਦੇ ਸੀ ਪੋਟਿਆਂ ਤੇ। ਇਹਦੀ ਘਰ ਵਾਲੀ ਆਈ, ਕਹਿੰਦੀ ਜੀ ਕੀ ਕਰਦੇ ਹੋ? ਕਹਿੰਦਾ ਗਹਿਣੇ ਗੂਹਣੇ ਜੋ ਸਮਾਨ ਖਾਸ ਆਪਣੇ ਘਰ ਹੈ ਨਾ ਵੇਚ, ਤੇ ਇੰਨੇ ਕੁ ਪੈਸੇ ਚਾਹੀਦੇ ਨੇ ਹਿਸਾਬ ਲਾ ਕੇ, ਕੀ ਕਰਨੇ ਨੇ? ਕਹਿੰਦੇ ਨੇ ਮੈਨੂੰ ਇੰਨਾ ਪੈਸਾ ਚਾਹੀਦਾ, ਮੈਨੂੰ ਲੋੜ ਹੈ। ਉਹ ਪੈਸੇ ਇਹਨੇ ਇਕੱਠੇ ਕੀਤੇ, ਇੱਦਾਂ ਜੇਬ ਚ ਪਾ ਲਏ, ਤੇ ਜੇਬ ਚ ਪੈਸੇ ਪਾ ਕੇ ਫਿਰ ਮੱਝ ਇਹਨੇ ਖੋਲੀ, ਤੇ ਮੱਝ ਦੇ ਮਗਰ ਇੱਕ ਕੱਟੀ ਸੀ ਜਦੋਂ ਲੈ ਕੇ ਆਇਆ ਸੀ 4 ਸਾਲ ਪਹਿਲਾਂ, ਇੱਕ ਉਹਦਾ ਬੱਚਾ ਪਹਿਲਾਂ ਸੀ, ਉਹ ਵੀ ਹੁਣ ਵੱਡੀ ਹੋ ਗਈ, ਝੋਟੀ ਬਣ ਗਈ, ਤੇ ਇੱਕ ਦੁਬਾਰਾ ਫਿਰ ਉਹਨੇ ਸੂਈ, ਤੇ ਦੁਬਾਰਾ ਉਹਨੇ ਇੱਕ ਬੱਚਾ ਸੀ ਉਹ ਵੀ ਨਾਲ ਛੋਟਾ ਜਿਹਾ, ਉਹਦੇ ਦੁੱਧ ਦਿੰਦੀ ਸੀ। ਉਹ ਸਭ ਲੈ ਕੇ ਨਾ ਨਾਲ ਇਕੱਠੇ ਕਰਕੇ ਤੁਰ ਪਿਆ। ਉਹ ਘਰ ਵਾਲੀ ਪੁੱਛਦੀ ਕਿੱਧਰ ਚੱਲਿਆ? ਕਹਿੰਦਾ ਭਗਵਾਨ ਨੇ ਮਨ ਨਹੀਂ ਟਿਕਦਾ, ਇਹ ਜਿਹਦੀ ਮੱਝ ਲੈ ਕੇ ਆਏ ਸੀ ਦੇਣ ਚੱਲਿਆ। ਆਖੋ ਸਤਨਾਮ।
ਸ੍ਰੀ ਵਾਹਿਗੁਰੂ।
ਜਿਹਦੀ ਮੱਝ ਲਈ ਸੀ ਨਾ ਦੇਣ, ਉਹ ਵੀ ਵਧੀਆ ਹੀ ਸੀ ਭਾਈ, ਬੀਬੀ ਵੀ ਵਧੀਆ ਹੀ ਹੋਣੀ। ਕਹਿੰਦੀ ਆ ਤੇ ਕੰਮ ਬਹੁਤ ਚੰਗਾ ਲੱਗਿਆ ਕਰ, ਤਾਂ ਹੀ ਉਖੜੇ ਉਖੜੇ ਜੇ ਰਹਿੰਦੇ ਹੋ, ਚੱਲ ਤੁਸੀਂ ਸਹਿਜ ਚ ਰਹੋ, ਸ਼ਾਂਤ ਰਹੋ, ਘਰ ਚ ਸੁੱਖ ਸ਼ਾਂਤੀ ਰਵੇ, ਤੇ ਜੇ ਇਹਨਾਂ ਗੱਲਾਂ ਕਰਕੇ ਸ਼ਾਂਤੀ ਆਉਣੀ ਤੇ ਕੋਈ ਗੱਲ ਨਹੀਂ, ਪਹਿਲਾਂ ਵਧੀਆ ਸਾਲ ਕੁ ਲੰਘਿਆ ਸੀ ਉਵੇਂ ਹੀ ਰਹੀਏ, ਆਪਾਂ ਖੁਸ਼ ਰਹੀਏ, ਕੋਈ ਗੱਲ ਨਹੀਂ। ਜੇ ਬਗਾਨੀ ਮੱਝ ਹੈ ਤੇ ਆਪਾਂ ਕਿਉਂ ਰੱਖੀਏ? ਉਹ ਮੱਝ ਲੈ ਕੇ ਉਹ ਤੁਰ ਪਿਆ, ਦਿਲ ਕੱਢ ਲਿਆ ਉਹਨਾਂ ਨੇ। ਵੇਖੋ ਹੁਣ ਜਦੋਂ ਲਿਜਾ ਕੇ ਤਾਂ ਜਿਹਦੇ ਘਰੋਂ ਜ਼ਮੀਨ ਜਿਹਦੀ ਮੱਝ ਚੋਰੀ ਕੀਤੀ ਸੀ ਉਹਦੇ ਜਾ ਕੇ ਨਾ ਇਦਾਂ ਕਿੱਲੇ ਤੇ ਮੱਝ ਬੰਨੀ ਤੇ ਮੱਝ ਬੰਨ ਕੇ ਕੋ ਝੋਟੀ ਸੀ ਵੱਡੀ ਸਾਰੀ ਉਹ ਵੀ ਬਰਾਬਰ ਮੱਝ ਬਣੀ ਹੋਈ ਉਹ ਵੀ ਬੰਨ ਕੇ ਗਾਂ ਬੱਚਾ ਛੋਟਾ ਉਹ ਵੀ ਉਹ ਬੰਦਾ ਹੈਰਾਨ ਜ਼ਿਮੀਂਦਾਰ ਵੀ ਕੌਣ ਬੰਦਾ ਜਿਹੜਾ ਮੱਝਾਂ ਬੰਨੀ ਜਾਂਦਾ ਮੱਝ ਬੰਨ ਦਿੱਤੀ ਝੋਟੀ ਇਹ 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 ਕਿਵੇਂ ਮੇਰੇ ਕਿੱਲਿਆਂ ਤੇ ਉਹ ਚੁੱਪ ਹੈਰਾਨ ਹੋਈ ਜਾਂਦਾ ਖੜਾ ਜਿਹਦੀ ਮੱਝ ਚੋਰੀ ਹੋਈ ਸੀ ਉਹ ਬੰਦੇ ਨੂੰ ਲਿਜਾ ਕੇ ਨਾ ਇੱਦਾਂ ਲਓ ਜੀ ਆ ਪਹਿਲਾਂ ਹੱਥ ਇੱਦਾਂ ਕਰੋ ਉਹ ਕਹਿੰਦਾ ਕਿਉਂ ਕਹਿੰਦੇ ਕਰੋ ਇੱਦਾਂ ਹੱਥ ਕੀਤਾ ਉਹ ਪੈਸੇ ਜਿੰਨੇ ਨੇ ਲਿਆਇਆ ਸੀ ਵੇਚ ਕੇ ਗਹਿਣੇ ਗੁਣ ਸਾਰੇ ਇੱਦਾਂ ਰੱਖ ਆ ਲਓ ਇੱਦਾਂ ਰੱਖ ਉਹ ਬੜਾ ਹੈਰਾਨ ਵੀ ਇਹ ਕੀ ਕਹਿਣ ਲੱਗਾ ਜੀ ਆ ਪੈਸੇ ਰੱਖੋ ਤੇ ਇਹ ਹੱਥ ਜੋੜ ਕੇ ਕਹਿੰਦੇ ਹੁਣ ਮੈਂ ਹੱਥ ਜੋੜ ਲਏ ਆ ਤੇ ਤੁਸੀਂ ਮੈਨੂੰ ਇਹ ਕਹੋ ਵੀ ਜਾ ਤੈਨੂੰ ਮਾਫ ਕੀਤਾ ਜਾ ਤੈਨੂੰ ਮਾਫ ਕੀਤਾ ਇਹ ਕਹੋ ਉਹ ਕਹਿੰਦਾ ਮੈਂ ਤੇ ਹੈਰਾਨ ਹਾਂ ਮੈਨੂੰ ਤੂੰ ਕਾਹਦੀਆਂ ਮਾਫੀਆਂ ਮੰਗਦਾ ਕਾਹਦੇ ਪੈਸੇ ਦੇਣਾ ਇਹ ਗੱਲ ਕੀ ਹੈ ਕਹਿੰਦਾ ਜੀ ਮੈਂ ਸਮਝਾਉਂਦਾ ਚਾਰ ਸਾਲ ਪਹਿਲਾਂ ਤੁਹਾਡੀ ਮੱਝ ਗਵਾਚੀ ਸੀ ਕਹਿੰਦੇ ਹਾਂ ਗਵਾਚੀ ਸੀ ਸੱਜਰ ਸੂਈ ਮੱਝ ਕਹਿੰਦੇ ਹਾਂ ਕਹਿੰਦੇ ਉਹ ਉਹੀ ਮੱਝ ਤੇ ਮੈਂ ਸੀ ਚੋਰ ਮੈਂ ਲੈ ਗਿਆ ਸੀ ਤੂੰ ਲੈ ਕੇ ਗਿਆ ਸੀ ਹਾਂਜੀ ਮੈਂ ਤੇ ਭੁੱਲ ਭੱਲ ਗਿਆ ਕਹਿੰਦੇ ਮੈਂ ਲੈ ਕੇ ਗਿਆ ਸੀ ਉਹ ਮੱਝ ਹੈ ਅੱਛਾ ਤੇ ਉਹਦੇ ਨਾਲ ਇੱਕ ਛੋਟੀ ਜੀ ਕੱਟੀ ਸੀ ਉਹ ਝੋਟੀ ਬਣ ਗਈ ਉਹ ਵੱਡੀ ਜਿਹੜੀ ਮੱਝ ਦੇ ਬਰਾਬਰ ਖੜੀ ਹੈ ਉਹ ਵੀ ਵੱਡੀ ਹੋ ਗਈ ਹੁਣ ਉਹ ਵੀ ਦੇਣਾ ਤੇ ਆ ਛੋਟਾ ਬੱਚਾ ਹੈ ਇਹ ਹੁਣ ਸੱਜਰ ਸੂਈ ਹੈ ਇਹ ਵੀ ਦੇਣਾ ਉਹ ਬੜਾ ਹੈਰਾਨ ਹੋਇਆ ਵੀ ਤੂੰ ਵਾਪਸ ਕਰਨ ਆਇਆ ਕਹਿੰਦੇ ਹਾਂ ਤੇ ਪੈਸੇ ਕਾਹਦੇ ਨੇ ਕਹਿੰਦਾ ਮੈਂ ਪੂਰਾ ਹਿਸਾਬ ਲਾਇਆ ਵੀ 3 ਸਾਲਾਂ ਵਿੱਚ ਕਿੰਨੇ ਮਹੀਨੇ ਮਿਲਦੀ ਰਹੀ ਹੈ ਦੁੱਧ ਅਸੀਂ ਕਿੰਨਾ ਪੀਤਾ ਹੈ ਮੈਂ ਸਭ ਸੈੱਟ ਕਰਕੇ ਹਿਸਾਬ ਬਣਾ ਕੇ ਲਿਆਇਆ ਇਹ ਸਾਰੇ ਦੁੱਧ ਦੇ ਪੈਸੇ ਹੈ ਵੀ ਇੰਨਾ ਅਸੀਂ ਦੁੱਧ ਪੀ ਗਏ ਆ ਦੁੱਧ ਦੇ ਪੈਸੇ ਉਹ ਹੋਰ ਹੈਰਾਨ ਹੋਇਆ ਦੁੱਧ ਦੇ ਪੈਸੇ ਤੇ ਹੱਥ ਜੋੜ ਕੇ ਮਾਫੀ ਕਿਉਂ ਮੰਗਦਾ ਹੈ ਕਹਿੰਦਾ ਮਾਫੀ ਮੈਂ ਤਾਂ ਮੰਗਦਾ ਵੀ ਜਦੋਂ ਮੈਂ ਮੱਝ ਲੈ ਕੇ ਗਿਆ ਸਾਂ ਤੁਹਾਡਾ ਦਿਲ ਬਹੁਤ ਦੁਖਿਆ ਹੋਣਾ ਤੁਹਾਡੇ ਬੱਚਿਆਂ ਨੇ ਬਹੁਤ ਦੁਖੀ ਹੋਏ ਹੋਵੋਗੇ ਮੇਰੇ ਵਾਸਤੇ ਪਤਾ ਨਹੀਂ ਤੁਸੀਂ ਕੀ ਸੋਚਿਆ ਹੋਣਾ ਹੈ ਜਿਹੜਾ ਤੁਹਾਡਾ ਮੈਂ ਦਿਲ ਦੁਖਾਇਆ ਹੈ ਇਹ ਮੈਂ ਉਹਦੀ ਮਾਫੀ ਮੰਗਦਾ ਵੀ ਤੁਸੀਂ ਜਿਹੜਾ ਦਿਲ ਦੁਖਿਆ ਨਾ ਤੁਹਾਡਾ ਉਹਦੀ ਮੈਨੂੰ ਤੁਸੀਂ ਮਾਫੀ ਦੇ ਦਿਓ ਤੇ ਮੇਰੇ ਤੇ ਕਿਰਪਾ ਕਰ ਇਹ ਕਹਿ ਦੇ ਵੀ ਜਾ ਤੈਨੂੰ ਮਾਫ ਕੀਤਾ ਉਹ ਤੇ ਜ਼ਿਮੀਂਦਾਰ ਤੇ ਰੋਣ ਲੱਗ ਪਿਆ ਅੱਖਾਂ ਚੋਂ ਪਾਣੀ ਆ ਗਿਆ ਵੀ ਬੰਦਾ ਕਿੱਦਾਂ ਦਾ ਮੱਝ ਵੀ ਮੋੜ ਗਿਆ ਪੈਸੇ ਵੀ ਦੇਈ ਜਾਂਦਾ ਮਾਫੀ ਮੈਂ ਉਹ ਕਹਿੰਦੇ ਇਦਾਂ ਕਹੋ ਵੀ ਤੈਨੂੰ ਮਾਫ ਕੀਤਾ ਕਹਿੰਦੇ ਵੀ ਇਹ ਮੈਂ ਕਹਿੰਦੇ ਨਹੀਂ ਕਹੋ ਬਸ ਤੁਸੀਂ ਵੀ ਮੇਰੇ ਮਨ ਨੂੰ ਸ਼ਾਂਤੀ ਆ ਜਾਏਗੀ ਮੈਂ ਆਪਣੇ ਘਰ ਕਰਦਾ ਇਹ ਕਹਿ ਦੋ ਉਹਨੇ ਕਹਿ ਦਿੱਤਾ ਕਹਿੰਦੇ ਜਾ ਤੈਨੂੰ ਮਾਫ ਕੀਤਾ ਜਦੋਂ ਇਦਾਂ ਕਹਿੰਦਾ ਜਾ ਤੈਨੂੰ ਮਾਫ ਕੀਤਾ ਇਹ ਤੁਰਨ ਲੱਗਿਆ ਜਦੋਂ ਉੱਥੇ ਉਹ ਕਹਿੰਦੇ ਗੱਲ ਸੁਣ ਇਹ ਤੇ ਦੱਸ ਜਾ ਵੀ ਇੰਨਾ ਤੇਰੇ 'ਚ ਬਦਲਾਵ ਕਿਵੇਂ ਆ ਗਿਆ ਤੂੰ ਚੇਂਜ ਕਿੱਦਾਂ ਹੋ ਗਿਆ ਐਡਾ ਚੋਰ ਚੋਰੀ ਇੰਨਾ ਚੇਂਜ ਇਹ ਕਿਵੇਂ ਹੋ ਗਿਆ ਉਹ ਆਂਦਾ ਹੈ ਮੈਨੂੰ ਗੁਰੂ ਅਮਰਦਾਸ ਜੀ ਮਿਲੇ ਮੈਂ ਉਹਨਾਂ ਦੀ ਸੰਗਤ ਕੀਤੀ ਉਹਨਾਂ ਨੇ ਮੇਰੇ ਤੇ ਕਿਰਪਾ ਕੀਤੀ ਸੱਚਾ ਗਿਆਨ ਮੈਨੂੰ ਕਰਾਤਾ ਮੈਨੂੰ ਉਹਨਾਂ ਨੇ ਬਦਲਿਆ ਮੈਂ ਕਿੱਥੇ ਬਦਲਣ ਵਾਲਾ ਸੀ ਐਡਾ ਤਕੜਾ ਚੋਰ ਮੈਂ ਬਦਲਣ ਵਾਲਾ ਨਹੀਂ ਸੀ ਮੈਨੂੰ ਗੁਰੂ ਅਮਰਦਾਸ ਜੀ ਨੇ ਬਦਲ ਦਿੱਤਾ ਹੈ ਉਹ ਹੈਰਾਨ ਹੋਈ ਜਾਵੇ ਉਹ ਕਹਿੰਦਾ ਬਈ ਗੁਰੂ ਅਮਰਦਾਸ ਕਿੱਥੇ ਰਹਿੰਦੇ ਆ ਕਹਿੰਦੇ ਗੋਇੰਦਵਾਲ ਸਾਹਿਬ ਰਹਿੰਦੇ ਆ ਉਹਨਾਂ ਦਾ ਮੈਂ ਸਿੱਖ ਹਾਂ ਚੰਗਾ ਜੀ ਮੈਂ ਚੱਲਿਆ ਜਦੋਂ ਉਹ ਦੂਰ ਚਲ ਗਿਆ ਉਹਨੇ ਆਵਾਜ਼ ਮਾਰੀ ਕਹਿੰਦੇ ਰੁਕ ਜਾ ਰੁਕ ਗਿਆ ਕਹਿੰਦੇ ਐ ਨਹੀਂ ਜਾਣ ਦੇਣਾ ਕਹਿੰਦੇ ਕੀ ਕਰਨਾ ਹੈ ਕਹਿੰਦੇ ਸਾਰਾ ਟੱਬਰ ਤੇਰੇ ਨਾਲ ਚੱਲਾਂਗੇ ਅਸੀਂ ਤੇਰੇ ਗੁਰੂ ਦੇ ਦਰਸ਼ਨ ਤੇ ਕਰਕੇ ਆਈਏ ਜਿਹਨੇ ਤੈਨੂੰ ਬਦਲਿਆ
ਸ੍ਰੀ ਅਕਾਲ
ਇਹੋ ਜਿਹਾ ਜੀਵਨ ਜਿਹੜਾ ਬਣਾ ਦਿੰਦਾ ਉਹਨੂੰ ਕਿਉਂ ਨਾ ਮਿਲਿਆ ਜਾਏ ਜਿਹੜਾ ਇੰਨਾ ਵਧੀਆ ਜੀਵਨ ਬਣਾ ਦਿੰਦਾ ਹੈ ਇਹ ਤੇ ਟੋਟਲੀ ਰੂਪਾਂਤਰਣ ਹੋ ਗਿਆ ਨਾ ਚੇਂਜ ਹੋ ਗਿਆ ਟੋਟਲੀ ਬਦਲਾਵ ਆ ਗਿਆ ਉਹ ਬੰਦਾ ਹੀ ਨਹੀਂ ਰਿਹਾ ਸੋਚ ਬਦਲ ਗਈ ਬੰਦਾ ਬਦਲ ਗਿਆ ਸੋਚ ਬਦਲੀ ਨਹੀਂ ਗਾਤਰਾ ਕਿਰਪਾਨ ਪਾ ਲਿਆ ਪਰ ਬੰਦਾ ਨਹੀਂ ਬਦਲਿਆ ਸੋਚ ਬਦਲਣੀ ਹੀ ਸਭ ਤੋਂ ਵੱਡੀ ਗੱਲ ਹੈ। ਸੋਚ ਤੇ ਬਦਲੋ, ਵਿਚਾਰ ਤੇ ਬਦਲੋ। ਵਿਚਾਰ ਬਦਲੇ ਨਹੀਂ, ਉਹ ਕਹਿੰਦੇ ਕਮਾਲ ਹੋ ਗਈ। ਇਹ ਗੁਰੂ ਦੇ ਸਿੱਖ ਦਾ ਜੀਵਨ ਹੈ, ਪ੍ਰਚਾਰ ਹੈ ਸਿੱਖ ਦਾ ਜੀਵਨ, ਜਿਹਦੇ ਵੱਲ ਵੇਖ ਕੇ ਹੀ ਜ਼ਿੰਦਗੀ ਬਦਲ ਜਾਂਦੀ ਹੈ। ਗੁਰੂ ਦਾ ਚੰਗਾ ਚੜ੍ਹਦੀ ਕਲਾ ਵਾਲਾ ਸਿੱਖ ਹੋਵੇ, ਉਹ ਗੁਰਸਿੱਖ ਦਾ ਜੀਵਨ ਹੀ ਪ੍ਰਚਾਰ ਹੈ ਭਾਈ। ਜੀਵਨ ਵਾਲਾ ਸੀ ਨਾ ਸਿੱਖ। ਤੇ ਹੁਣ ਜੇ ਜਦੋਂ ਉਹਦੀ ਘਰ ਵਾਲੀ ਨੇ ਕਿਹਾ ਸੀ ਵੀ ਲੈ ਜਾਓ ਸਾਰਾ ਧਨ, ਨਹੀਂ ਸੀ ਵੇਖੋ ਬੱਚਿਆਂ ਦਾ ਦੁੱਧ ਪਿਆਣਾ ਬੱਚਿਆਂ ਨੂੰ, ਹੋਰ ਉਹਨੇ ਕਿਹਾ ਨਹੀਂ ਲੈ ਜਾਓ ਸਾਰਾ ਕੁਛ। ਸਾਰਾ ਪਰਿਵਾਰ ਇੱਕ ਮਿੱਕ ਸੀ, ਪਿਆਰ ਕਰਦੇ ਸੀ ਇੱਕ ਦੂਜੇ ਨਾਲ, ਤਾਂ ਹੀ ਅੱਗੇ ਗੱਲ ਤੁਰਦੀ ਹੈ। ਆਪਾਂ ਹੁਣ ਜੇ ਠੱਗੀ ਮਾਰੀ ਵਾਲੇ ਕਿਵੇਂ ਦੇ ਦਿਆਂਗੇ ਲੱਖ ਦੋ ਲੱਖ ਪੰਜ ਲੱਖ ਇਕੱਠਾ ਕੀਤਾ ਬੰਦਾ ਕਿਵੇਂ। ਆ ਹੁਣ ਅੱਜ ਜਿਵੇਂ ਅੱਜ ਉਹ ਚੱਲ ਰਿਹਾ, ਉਹ ਚੱਲ ਨਹੀਂ ਰਿਹਾ, ਨੋਟ ਬਦਲ ਗਏ, ਪਤਾ ਨਹੀਂ ਚੱਲਦੇ ਨਹੀਂ ਨੋਟ। ਆ ਟੋਲ ਪਲਾਜ਼ੇ ਤੇ ਆਏ ਕਿਤੇ ਖਰਚਾ ਉਹ ਲਿਆ ਹੀ ਨਹੀਂ ਉਹਨਾਂ ਨੇ ਨੋਟ, ਕਹਿੰਦੇ ਨਾ 500 ਦਾ ਨਹੀਂ ਲੈਣਾ, 1000 ਦਾ ਨਹੀਂ ਲੈਣਾ। ਮੈਂ ਕਿਹਾ ਚਲੋ ਟੋਲ ਤੇ ਫ੍ਰੀ ਹੋਏ ਨਾ ਦੋ ਦਿਨ, ਅਸੀਂ ਜਦੋਂ ਆ ਰਹੇ ਸੀ। ਤੇ ਉਹ ਹੁਣ ਕਈ ਬੰਦੇ ਸੋਚਦੇ ਹੋਣਗੇ ਵੀ ਜੇ ਵਾਪਸ ਕਰ ਦਈਏ ਕਿਸੇ ਕੰਮ ਨਹੀਂ ਆਉਣਾ, ਜਮਾਂ ਪਏ ਆ ਜਿਹਨਾਂ ਦੇ। ਮੈਂ ਰਾਤ 8:30 ਵਜੇ ਸੀ, ਮੈਨੂੰ ਇੱਕ ਫੋਨ ਆਇਆ ਕਿਸੇ ਬੰਦੇ ਦਾ, ਕਹਿੰਦੇ ਜ਼ਰੂਰੀ ਗੱਲ ਕਰਨੀ ਹੈ। ਮੈਂ ਕਿਹਾ ਹਾਂਜੀ। ਮੈਂ ਜਾਣਦਾ ਉਹਨਾਂ ਨੂੰ ਕੌਣ ਨੇ ਪਰਿਵਾਰ, ਤੇ ਮੈਨੂੰ ਕਹਿੰਦੇ ਅਸੀਂ ਨਾ ਜੀ ਬਾਬਾ ਜੀ 4 ਲੱਖ ਰੁਪਈਆ ਸੇਵਾ ਕਰਨੀ ਸੀ ਤੇ ਸਵੇਰੇ ਆਈਏ। ਮੈਂ ਕਿਹਾ ਇਹਨਾਂ ਨੇ ਤੇ ਕਹਿੰਦੇ 4000 ਨਹੀਂ ਦਿੱਤਾ, ਇਹ 4 ਲੱਖ। ਵੀ ਮੈਂ ਬੜਾ ਹੀ ਹੈਰਾਨ ਹੋਇਆ ਵੀ ਇਹ 4 ਲੱਖ ਕਿੱਥੋਂ ਦੇਣ ਵਾਲੇ ਆ ਗਏ। ਤੇ ਸਵੇਰੇ ਉਹ ਜਦੋਂ ਘੰਟੇ ਕੁ ਬਾਅਦ ਪਤਾ ਲੱਗਾ, ਉਹ ਫਿਰ ਮੇਰੇ ਗੱਲ ਸਮਝ ਚ ਆਈ ਵੀ ਇਹ ਤੇ ਗੱਲ ਹੀ ਕੁਝ ਹੋਰ ਹੈ। ਕਾਲਾ ਧਨ ਬਾਹਰੋਂ ਤੇ ਪਤਾ ਨਹੀਂ ਆਉਣਾ ਕਿ ਨਹੀਂ, ਅੰਦਰੋਂ ਬਹੁਤ ਨਿਕਲੇਗਾ। ਹੁਣ ਬਾਹਰ ਦਾ ਤੇ ਪਤਾ ਨਹੀਂ ਪਰ ਅੰਦਰੋਂ ਕਾਲਾ ਧਨ। ਅੱਜ ਅਖਬਾਰ ਦੀ ਖਬਰ ਸੀ ਜਗਬਾਣੀ ਵਿੱਚ, ਤੁਸੀਂ ਪੜ੍ਹ ਕੇ ਵੇਖੋ ਕਿ ਸੱਚ। ਹਵਾਲਾ ਵੀ ਦੇ ਦਈਏ ਕਈ ਵਾਰੀ ਵੀ ਆਪਣੇ ਕੋਲੋਂ ਤੇ ਨਹੀਂ, ਗੱਲਾਂ ਉੱਡ ਬਹੁਤ ਰਹੀਆਂ ਨੇ ਨਾ, ਉੱਡਦੀਆਂ ਬਹੁਤ ਨੇ ਗੱਲਾਂ। ਅਖਬਾਰ ਦੀ ਖਬਰ ਕਿ ਬਲਾਡੇ ਦੇ ਵਿੱਚ ਇੱਕ ਬੜਾ ਤਕੜਾ ਸੇਠ ਤੇ ਘਾਟੇ 'ਚ ਜਾ ਰਿਹਾ ਸੀ ਪਿਛਲੇ 3-4 ਮਹੀਨਿਆਂ ਤੋਂ ਘਾਟੇ 'ਚ, ਬੜਾ ਦੁਖੀ, ਰੋ ਰੋ ਬੁਰਾ ਹਾਲ ਉਹਦਾ ਹੋਇਆ, ਡਿਪਰੈਸ਼ਨ 'ਚ ਚਲਿਆ ਗਿਆ, ਗੋਲੀ ਖਾਂਦਾ ਰੋਜ਼ ਡਿਪਰੈਸ਼ਨ 'ਚ ਵੀ ਮੇਰੇ ਵਪਾਰ 'ਚ ਘਾਟਾ ਪੈ ਰਿਹਾ, ਹਾਏ ਪੈਸੇ ਗਏ ਪੈਸੇ ਗਏ। ਤੇ ਹੁਣ ਜਦੋਂ ਰਾਤ ਦੀ ਖਬਰ ਆਈ ਹੈ ਤੇ ਘਰ ਵਾਲੀ ਨੇ ਹੌਲੀ 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 ਦੱਸ ਹੀ ਦਿੱਤਾ, ਕਹਿੰਦੀ 20 ਲੱਖ ਮੇਰੇ ਕੋਲ ਵੀ ਪਿਆ। ਤੇ ਰੌਲਾ ਪੈ ਗਿਆ, ਕਹਿੰਦੇ ਤਲਾਕ ਲੈਣਾ ਤਲਾਕ ਲੈਣਾ, ਤਾਂ ਕਹਿੰਦੇ ਕਰਾਤਾ ਮੋਦੀ ਨੇ ਤਲਾਕ। ਰੌਲਾ ਪੈ ਗਿਆ, ਕਹਿੰਦੇ ਹੁਣ ਤਲਾਕ ਲੈਣਾ, ਇੰਨਾ ਰੌਲਾ ਵੱਧ ਗਿਆ ਉਹਨਾਂ ਦਾ। ਫਿਰ ਬੰਦੇ ਵਿੱਚ ਪਏ, ਉਹ ਕਹਿੰਦਾ ਮੈਂ ਡਿਪਰੈਸ਼ਨ 'ਚ ਜਾਈ ਜਾਂਦਾ, ਇਕੱਲੀ ਹੋਈ 20 ਲੱਖ ਪਤਾ ਨਹੀਂ ਕਾਹਦੇ ਲਈ ਰੱਖਿਆ ਵੀ ਚੋਰੀ ਕਰਕੇ 20 ਲੱਖ। ਤੇ ਸਾਡੇ ਆਏ ਇੱਕ ਸਿੰਘ ਹੈ ਮੇਰੇ ਨਾਲ, ਤੇ ਉਹਦੀ ਬੀਬੀ ਰਾਤ ਉਹਨੂੰ ਕਹਿੰਦੀ 2000 ਰੁਪਈਆ 1000 ਦੇ ਨੋਟ ਲਿਆ ਕੇ ਟੇਬਲ ਤੇ ਰੱਖ, ਤੇ ਕਹਿੰਦੀ ਆ ਸਵੇਰੇ ਲਾ ਲਿਓ ਕਿਸੇ ਪਾਸੇ, ਕਹਿੰਦਾ ਕਾਲਾ ਧਨ ਤੇ ਸਾਡੇ ਘਰੋਂ ਹੀ ਨਿਕਲੀ ਜਾਂਦਾ, ਬਾਹਰੋਂ ਤੇ ਪਤਾ ਨਹੀਂ ਆਉਣਾ ਕਿ ਨਹੀਂ ਆਉਣਾ। ਇਹ ਬੀਬੀ ਲਈ ਆਉਂਦੀ ਕਾਲਾ ਧਨ ਇਕੱਠਾ ਕਰਕੇ ਅੰਦਰੋਂ, ਵੀ ਆਹ 2000 ਬੇਬੇ ਹੋਰ ਵੀ ਹੈ ਕਿਤੇ ਲੁਕੋਇਆ, 1500 ਦਾ ਨੋਟ। ਇਹ ਬੜਾ ਕੁਛ ਨਿਕਲਣਾ ਖੁੱਡਾਂ ਚੋਂ। ਮੈਂ ਸੋਚਦਾ ਸੀ, ਮੈਂ ਕਿਹਾ ਬਾਬੇ ਵੀ ਬੜੇ ਦੁਖੀ ਹੋਣਗੇ, ਇਹਨਾਂ ਨੇ ਵੀ ਸਰਾਣਿਆਂ ਥੱਲੇ ਬਥੇਰਾ ਲੁਕੋ ਲੁਕੋ ਰੱਖਿਆ ਹੋਣਾ। ਹੁੰਦਾ ਹੀ ਹੈ, ਜਿਹੜੇ ਬੰਦੇ ਪਤਾ ਹੀ ਹੈ ਬਥੇਰੇ ਹੈ ਇੱਦਾਂ ਦੇ, ਸਰਕਾਰਾਂ ਦੇ ਪਾਲੇ ਗੁੰਡੇ ਬਾਬੇ ਬਥੇਰੇ, ਸਰਕਾਰਾਂ ਦੇ ਪਾਲੇ ਹੋਏ ਔਖੇ ਤੇ ਸਾਰੇ ਹੀ ਹੈ। ਚਲੋ ਕੋਸ਼ਿਸ਼ ਕਰੀਏ ਵੀ ਸੁਧਾਰ ਹੋਵੇ ਕਿਸੇ ਤਰੀਕੇ ਨਾਲ, ਜਿਵੇਂ ਵੀ ਹੈ ਨਾ, ਜੇ ਕੋਈ ਸੁਧਾਰ ਹੋ ਸਕਦਾ ਹੈ ਤੇ ਬਹੁਤ ਚੰਗੀ ਗੱਲ ਹੈ। ਨੌਜਵਾਨਾਂ ਨੂੰ ਬਰਾਬਰ ਦੇ ਹੱਕ ਮਿਲ ਜਾਣ, ਰੁਜ਼ਗਾਰ ਮਿਲ ਜਾਏ ਸਾਡੇ ਵੀਰਾਂ ਨੂੰ, ਨਾ ਬਾਹਰ ਭੱਜਣਾ ਪਵੇ। ਇੰਨਾ ਕੁ ਪੈਸਾ ਜਿੰਨਾ ਕੁ ਖਿਲ ਰਿਹਾ ਕਿਤੇ ਬਾਹਰ ਨੂੰ ਆ ਜਾਏ ਨਾ, ਤੇ ਜਿਹੜੇ ਹਰ ਇੱਕ ਨੂੰ ਹੱਕ ਮਿਲ ਜਾਏ, ਕਿਰਪਾ ਹੋ ਜਾਏ। ਬਾਕੀ ਇਹ ਵੀ ਇਹਨਾਂ ਨੂੰ ਬੇਨਤੀ ਕਰ ਦਈਏ ਛੋਟੀ ਜਿਹੀ ਇੱਕ ਨਾਲ, ਸਰਕਾਰਾਂ ਤੱਕ ਤੇ ਵੈਸੇ ਚਲੋ ਇਹ ਗੱਲਾਂ ਪਹੁੰਚਣੀਆਂ ਤੇ ਨਹੀਂ ਹੁੰਦੀਆਂ, ਕੰਨਾਂ ਤੱਕ ਇਹਨਾਂ ਤੱਕ, ਪਰ ਇੰਨੀ ਕੁ ਬੇਨਤੀ ਵੀ ਕਰ ਦਈਏ ਵੀ ਇਹ ਨਾ ਹੋਵੇ ਵੀ ਇਕੱਲੇ ਗਰੀਬ ਹੀ ਰਗੜੇ ਜਾਣ। ਵੀ ਜਿਹਨਾਂ ਦਾ 2-4 ਲੱਖ ਗਈਆਂ ਨੇ ਆਸੇ ਪਾਸੇ ਖੜੇ ਉਹ ਰਗੜੇ ਜਾਣ, ਇਹ ਵੀ ਕਰ ਲਓ ਮਾੜਾ ਜਿਹਾ ਵੀ ਜਿਹੜੀ ਉਹ ਬਾਹਰ ਹੈ ਨਾ, ਜਿਹੜੀ ਤੁਹਾਡੀ ਸਵਿਸ ਬੈਂਕਾਂ 'ਚ ਪੈਸਾ ਪਿਆ ਹੈ ਉਹ 500 ਦਾ ਜਾਂ 1000 ਦੇ ਨੋਟਾਂ 'ਚ ਨਹੀਂ, ਉਹ ਡਾਲਰਾਂ 'ਚ ਹੈ, ਉਹ ਵੀ ਲਿਆਓ। ਇਹ ਨਾ ਹੋਵੇ ਵੀ ਆਮ ਬੰਦੇ ਰਗੜੇ ਜਾਣ ਅਤੇ ਉਹਨਾਂ ਦਾ ਪੈਸਾ ਉਵੇਂ ਪਿਆ ਰਹਿ ਜੇ। ਆਖੋ ਸਾਧਨ ਆਓ, ਇਹ ਕਾਲਾ ਧਨ ਬਾਹਰੋਂ ਆਉਣ ਦੀਆਂ ਰੌਲਾ ਪੈ ਰਿਹਾ ਪਿਛਲੇ ਕਈ ਸਾਲਾਂ ਦਾ, ਬਾਹਰੋਂ ਵੀ ਆਉਣਾ ਚਾਹੀਦਾ ਨਾ ਫਿਰ। ਅੰਦਰ ਵਾਲਾ ਤੇ ਚੰਗੀ ਗੱਲ ਹੈ, ਇਹਦੇ ਤੇ ਸਵਾਗਤ ਹੈ ਭਾਈ, ਵੀ ਅੰਦਰ ਵਾਲਾ ਕਾਲਾ ਧਨ ਤੇ ਸਵਾਗਤ ਹੈ, ਵੀ ਹਰ ਇੱਕ ਦਾ ਇਹ ਤੇ ਥੋੜਾ ਹੈ ਬਹੁਤ, ਤੇ ਜਿਹੜਾ ਉਹ ਹੈ ਉਹ ਵੀ ਲਿਆਓ। ਕਿਤੇ ਬਾਹਰ ਵਾਲਾ ਇਹਨਾਂ ਦਾ ਡਾਲਰਾਂ ਚੋਂ ਵੀ ਪਿਆ ਰਹਿ ਜੇ ਤੇ ਰਗੜੇ ਵਿਚਾਰੇ ਇੱਧਰ ਵਾਲੇ ਜਾਣ, ਇੱਧਰ ਵਾਲਿਆਂ ਦਾ ਵੀ ਲੈ ਲਓ ਠੀਕ ਹੈ, ਪਰ ਬਾਹਰ ਵਾਲਿਆਂ ਦਾ ਵੀ ਮੰਗਾ ਲਓ। ਉਹ 500 ਤੇ 1000 ਦੇ ਨੋਟਾਂ 'ਚ ਨਹੀਂ, ਉਹ ਤੇ ਡਾਲਰਾਂ 'ਚ ਜਮ੍ਹਾਂ ਹੋਇਆ ਹੋਇਆ। ਜਿਹੜਾ ਬਾਹਰਲਾ ਕਾਲਾ ਧਨ ਉਹ ਵੀ ਆ ਜਾਏ, ਸੋ ਸੁਧਾਰ ਹੋਵੇ ਚੰਗੀ ਗੱਲ ਹੈ। ਤੇ ਗੁਰੂ ਜੀ ਮਿਹਰ ਕਰਦੇ ਆ ਭਾਈ, ਹੁਣ ਇਹ ਤੇ ਵੇਖੋ ਇਹਨੂੰ ਕਹਿੰਦੇ ਆ ਮਜਬੂਰੀਆਂ। ਜਿਹੜਾ ਫੋਨ ਕਰਕੇ ਕਹਿੰਦਾ 4 ਲੱਖ ਰੁਪਈਆ ਸੇਵਾ ਕਰਨੀ ਹੈ, ਇਹ ਮਜਬੂਰੀ ਹੈ ਵੀ ਹੋਰ ਤੇ ਕਿਸੇ ਪਾਸੇ ਲੱਗਣਾ ਨਹੀਂ, ਚਲੋ ਸੇਵਾ ਹੀ ਕਰ ਲਓ। ਚੱਲ ਇੱਥੇ ਦੇ ਆਓ, ਆਪੇ ਵੇਖੀ ਜਾਏਗੀ ਕਿੱਧਰ ਜਾਏਗਾ। ਹੁਣ ਤੇ ਬਾਬਿਆਂ ਨੇ ਵੀ ਲਾਤੀਆਂ, ਉਹ ਲਿਖ ਕੇ ਲਾਤਾ ਵੀ 500 ਦਾ ਮੱਥਾ ਨਾ ਟੇਕੇ। ਮੈਨੇਜਰਾਂ ਨੂੰ ਕਹਿਤਾ ਵੀ 500 ਨਹੀਂ ਲੈਣਾ, 1000 ਦਾ ਨੋਟ ਨਹੀਂ ਲੈਣਾ। ਤੇ ਪੁਲਿਸ ਵਾਲਿਆਂ ਨੇ ਲੰਘਾ ਲੰਘ ਜਾਣਾ, ਉਹਨੇ ਕਹਿਣਾ 500 ਲੈ 500, ਕਹੇਗਾ 100 ਹੀ ਦੇ ਦੇ, 500 ਰਹਿਣ ਦੇ ਤੂੰ 100 ਹੀ ਦੇ ਦੇ, ਹੋ ਜਾਣਾ ਸ਼ਾਇਦ ਇੱਦਾਂ ਹੀ ਹੋਏਗਾ, ਹੁਣ ਲੱਗਦਾ ਦੇਦਾ ਹੀ। ਚਲੋ ਮਹਾਰਾਜ ਕਿਰਪਾ ਰੱਖਣ। ਸੋ ਗੱਲ ਇਹ ਚੱਲਦੀ ਸੀ ਵੀ ਆਪਣੇ ਗੁਰੂ ਸਾਹਿਬ ਮਿਹਰ ਕਰਨ, ਗਿਆਨ ਨਾਲ ਬੰਦਾ ਬਣਦਾ। ਵੇਖੋ ਇੱਕ ਗੱਲ ਹੈ ਨਾ ਵੀ ਸ਼ੇਰ ਦੇ ਅੰਦਰੋਂ ਬੱਕਰੀ ਲੰਘੀ ਜਾਂਦੀ ਹੈ, ਬੁੱਢਾ ਹੋ ਗਿਆ ਮਰਨੇ ਪਿਆ, ਮਰਨੇ ਪਿਆ, ਨਾ ਦੰਦ ਕੰਮ ਨਾ ਜਵਾੜਾ ਕੰਮ ਕਰਦਾ, ਤੇ ਕਹਿੰਦਾ ਲੰਘ ਜਾ ਬੱਕਰੀਏ। ਆਖੇ ਕਿਉਂ? ਕਹਿੰਦਾ ਮੈਂ ਵੈਸ਼ਨੂੰ ਹੋ ਗਿਆ ਤੇ ਹੁਣ ਤੇਰੇ ਤੋਂ ਚੱਬੀ ਨਹੀਂ ਜਾਂਦੀ, ਹੁਣ ਕਾਹਦਾ ਵੈਸ਼ਨੂੰ ਹੋਇਆ ਤੂੰ, ਹੁਣ ਕਾਹਦਾ ਕਾਲਾ ਧਨ ਮੋੜਦਾ ਹੈ, ਉਹ ਤੇ ਹੁਣ ਤੇ ਕੰਮ ਨਹੀਂ ਰਿਹਾ ਤੇਰੇ ਕਿਸੇ, ਹੁਣ ਤੇ ਅੱਗ ਲਾਣੀ ਪੈਣੀ ਹੈ। ਜਿਹੜਾ 5-7 ਕਰੋੜ ਪਿਆ ਹੈ ਅੰਦਰ, ਜਿਹੜਾ ਪਿਆ ਨਾ ਲੁਕੋਇਆ, ਉਹਨੂੰ ਅੱਗ ਲਾਣੀ ਪੈਣੀ ਹੈ ਤੈਨੂੰ। ਸਾਹਮਣੇ ਵਾਈਟ ਮਨੀ ਤੇ ਬਣ ਹੀ ਨਹੀਂ ਸਕਦੀ, ਉਹ ਤੇ ਬਲੈਕ ਮਨੀ ਹੈ, ਅੱਗ ਲਾਣੀ ਪੈਣੀ, ਕੰਮ ਕਿਸੇ ਆਉਣਾ ਕੋਈ ਨਹੀਂ। ਤੇ ਫਿਰ ਬੰਦਾ ਗੁਰਦੁਆਰੇ ਦੇ ਉਹ 10-20 ਕਰੋੜ ਰੁਪਈਆ, ਫਿਰ ਇਹ ਕੀ ਇਹ ਤੇ ਮੈਂ ਵੈਸ਼ਨੂੰ ਹੋ ਗਿਆ ਜੀ, ਹੁਣ ਕਾਹਦਾ ਹੋਇਆ? ਸਵਾਦ ਤੇ ਤਾਂ ਸੀ ਪਹਿਲਾਂ ਹੁੰਦਾ, ਛੱਡੀਏ ਸਵਾਦ ਤਾਂ ਹੈ, ਅਸੀਂ ਆਪਣਾ ਗੰਦਮੰਦ ਗੁਰੂ ਤੋਂ ਅਕਲ ਲੈ ਕੇ ਕੱਢੀਏ ਬਾਹਰ, ਮਨ ਦੀ ਮੈਲ ਅਕਲ ਲੈ ਕੇ ਕੱਢੀਏ। ਗੁਰੂ ਸਾਹਿਬ ਮਿਹਰ ਕਰਨ, ਅਸੀਂ ਸੋਚੀਏ ਵੀ ਨਾ ਮਨ ਕਾਲਾ ਕਾਲਾ ਕਾਲੇ ਕੰਮ ਕਾਰਨਾਮੇ ਸਾਰੇ ਹੀ ਛੱਡ ਦੇ, ਕਾਲਾ ਧਨ ਨਹੀਂ, ਕਾਲਾ ਧਨ ਨਾਲ ਵੀ ਜਿਹੜੇ ਕਾਲੇ ਕੰਮ ਕਰਦਾ, ਮਨ ਵਿੱਚ ਵੀ ਜਿਹੜੇ ਕਾਲੇ ਲੇਖ ਨੇ, ਤਾਂ ਹੀ ਬਾਬਾ ਫਰੀਦ ਸਾਹਿਬ ਕਹਿੰਦੇ ਨੇ ਕਾਲੇ ਲਿਖ ਨਾ ਲੇਖ। ਬਾਬਾ ਫਰੀਦ ਸਾਹਿਬ ਦੀ ਪੰਕਤੀ, ਫਰੀਦਾ ਜੇ ਤੂੰ ਅਕਲ ਲਤੀਫ, ਹਾਂ ਫਰੀਦਾ ਬੋਲ ਕੇ ਫੜੋ, ਜੇ ਤੂੰ ਅਕਲ ਲਤੀਫ ਕਾਲੇ ਜੇ। ਬਾਬਾ ਇੱਕ ਗੱਲ ਸੁਣੋ, ਆ ਸਾਡੇ ਬਾਬਾ ਫਰੀਦ ਸਾਹਿਬ ਦੀ ਆ ਪੰਕਤੀ ਆਪਾਂ ਸਾਰੇ ਸੁਣਦੇ ਹੁੰਦੇ, ਸਮਝਦੇ ਹੁੰਦੇ, ਮੰਤਰੀ ਸੰਤਰੀ ਵੀ ਸੁਣਦੇ, ਤੇ ਕਾਲੇ ਲੇਖ ਲਿਖਣੇ ਨਹੀਂ ਸੀ, ਕਾਲਿਆਂ ਲੇਖਾਂ ਤੋਂ ਹੀ ਕਾਲਾ ਧਨ ਬਣਦਾ, ਕਾਲਾ ਧਨ ਇਕੱਠਾ ਕਰਨਾ ਕਾਲੇ ਲੇਖ ਹੀ ਹੈ, ਭੈੜੀ ਸੋਚ। ਤੇ ਜੇ ਬੰਦਾ ਬਾਣੀ ਪੜ੍ਹੇ ਸੁਣੇ ਤੇ ਕਾਲੇ ਲੇਖ ਲਿਖੇ ਹੀ ਨਾ, ਕਾਲਾ ਧਨ ਕਿੱਥੋਂ ਹੋਣਾ? ਸੁਣੋ,
ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖਣਾ ਨੇ, ਆਪਣੜੇ ਗਿਰੀਵਾਨ ਮਹਿ ਸਿਰ ਨੀਵਾਂ ਕਰ ਦੇ,
ਸਿਰ ਨੀਵਾਂ ਕਰ ਦੇ, ਮਾੜਾ ਜਿਹਾ ਹੰਕਾਰ ਲਾ ਕੇ ਨਾ ਅੰਦਰ ਵੇ, ਛੱਡ ਆਪਣੀ ਹੋਮੇ, ਲੋਕਾਂ ਦਾ ਜਿਹੜਾ ਬਣਾਇਆ ਹੋਇਆ ਵੀ ਬੜਾ ਵੱਡਾ, ਇਹਨੂੰ ਪਰੇ ਕਰ, ਲੋਕਾਂ ਦੀ ਜਿਹੜੀ ਸ਼ਖਸੀਅਤ ਬਣਾਈ ਵੀ ਆਪਣੇ ਆਪ ਹੀ ਬਣਿਆ ਫਿਰਦਾ ਵੱਡਾ, ਲਾ ਪਰੇ, ਫਿਰ ਅੰਦਰ ਵੇਖ, ਅੰਦਰ ਵੇਖ ਆਪਣੇ ਕੀ ਕੁਛ ਪਿਆ। ਸਿਰ ਨੀਵਾਂ ਕਰਨ ਦਾ ਮਤਲਬ ਹੈ ਨਹੀਂ ਵੀ ਆ ਸਿਰ ਨਹੀਂ ਏਦਾਂ ਕਰਾਂਗੇ ਤੇ ਸ੍ਰੀ ਸਾਹਿਬ ਇੱਥੇ, ਇਹ ਤੇ ਕੁਛ ਨਹੀਂ ਦਿਸਣਾ, ਸਿਰ ਨੀਵਾਂ ਕਰ ਮਤਲਬ ਹੰਕਾਰ ਦਾ ਸਿਰ ਥੋੜਾ ਕਰ ਥੱਲੇ ਹਉਮੈ ਹੰਕਾਰ ਇਹਨੂੰ ਦਬਾ ਥੋੜਾ ਜਿਹਾ ਥੱਲੇ ਵੇਖ ਕਾਲੇ ਲਿਖ ਨਾ ਲੇਖ ਜਿਹੜਾ ਅੰਦਰ ਬਚਾ ਕਾਲ ਕਾਲਕ ਤੇਰੇ ਅੰਦਰ ਦੀ ਏ ਖਤਮ ਕਰ ਦੇ ਸਿੱਧਾ ਹੋ ਕੇ ਚੱਲ ਭਾਈ ਇਸ ਕਰਕੇ ਗੁਰੂ ਜੀ ਤੋਂ ਹੀ ਅਕਲ ਲੈ ਕੇ ਆਪਣਾ ਇਲਾਜ ਕਰਾਈਏ ਸ਼ਬਦ ਚੱਲ ਰਿਹਾ ਮੇਰਾ ਵੈਦ ਗੁਰੂ ਵੈਦ ਮੇਰਾ ਵੈਦ ਗੁਰੂ ਗੋਬਿੰਦ ਹਾਂਜੀ ਇਹ ਪੰਕਤੀਆਂ ਪੜ੍ਹ ਲਓ
ਮੇਰਾ ਵੈਦ ਗੁਰੂ ਗੋਬਿੰਦ ਹਰ ਹਰ ਨਾਮ ਔਖਦ ਮੁਖ ਦੇਵੇ ਕਾਟੇ ਜਮ ਕੀ ਫੰਦਾ
ਸਤਿਗੁਰ ਵੈਦ ਨੇ ਹਰ ਹਰ ਨਾਮ ਪਰਮਾਤਮਾ ਦੀ ਹੋਂਦ ਨਾਲ ਐਸਾ ਕਨੈਕਸ਼ਨ ਬਣਿਆ ਅਕਲ ਆ ਗਈ ਕਾਟੇ ਜਮ ਕੀ ਫੰਦਾ ਜਿਹੜੇ ਅੰਦਰ ਫਾਈਆਂ ਪਈਆਂ ਸੀ ਵਕਾਰਾਂ ਨੇ ਫੜਿਆ ਪਿਆ ਸੀ ਵਕਾਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਉਹ ਜਿਹੜਾ ਜਕੜਿਆ ਪਿਆ ਸੀ ਫਾਈਆਂ ਟੁੱਟ ਗਈਆਂ ਕੱਟਿਆ ਜਾ ਕੇ ਫੰਦਾ ਕੱਟਿਆ ਗਿਆ ਰੋਗ ਹਰ ਨਾਮੋ ਮੰਤਰ ਦਰੜਾਏ ਦਾ ਕੱਟੇ ਹਉਮੈ ਰੋਗ ਹਉਮੈ ਦਾ ਰੋਗ ਕੱਟਿਆ ਗਿਆ ਪੜ੍ਹੀਏ ਦੀ ਅਰਥ ਪੜ੍ਹਦੇ ਹਾਂ
ਕੱਟੇ ਜੀ ਕੱਟੇ ਹਉਮੈ ਦਾ ਰੋਗ ਸਤਿਗੁਰ ਮੇਰਾ ਸਤਿਗੁਰ ਮੇਰਾ ਕੱਟੇ ਜੀ ਕੱਟੇ ਹਉਮੈ ਦਾ ਰੋਗ ਸਤਿਗੁਰ ਮੇਰਾ ਸਤਿਗੁਰ ਮੇਰਾ ਜੀ ਕੱਟੇ ਹਉਮੈ ਦਾ ਰੋਗ ਸਤਿਗੁਰ ਮੇਰਾ ਸਤਿਗੁਰ ਮੇਰਾ ਕੱਟੇ ਜੀ ਕੱਟੇ ਹਉਮੈ ਦਾ ਰੋਗ ਸਤਿਗੁਰ ਮੇਰਾ ਸਤਿਗੁਰ ਮੇਰਾ ਕੱਟੇ ਜੀ ਕੱਟੇ
ਨੱਚ ਕੇ ਬਈ
ਹਉਮੈ ਦਾ ਰੋਗ ਸਤਿਗੁਰ ਮੇਰਾ ਸਤਿਗੁਰ ਮੇਰਾ ਕੱਟੇ ਜੀ ਕੱਟੇ ਹਉਮੈ ਦਾ ਰੋਗ ਸਤਿਗੁਰ ਮੇਰਾ ਸਤਿਗੁਰ ਮੇਰਾ ਕੱਟੇ ਜੀ ਕੱਟੇ ਹਉਮੈ ਦਾ ਰੋਗ ਸਤਿਗੁਰ ਮੇਰਾ ਸਤਿਗੁਰ ਮੇਰਾ ਕੱਟੇ ਜੀ ਕੱਟੇ ਹਉਮੈ ਦਾ ਰੋਗ ਸਤਿਗੁਰ ਮੇਰਾ ਸਤਿਗੁਰ ਮੇਰਾ ਕੱਟੇ ਜੀ ਕੱਟੇ ਹਉਮੈ ਦਾ ਰੋਗ ਸਤਿਗੁਰ ਮੇਰਾ ਸਤਿਗੁਰ ਮੇਰਾ ਕੱਟੇ ਜੀ ਕੱਟੇ ਹਉਮੈ ਦਾ ਰੋਗ ਸਤਿਗੁਰ ਮੇਰਾ
ਕਰਦੇ ਨੇ ਸਤਿਗੁਰੂ ਹਉਮੈ ਦਾ ਰੋਗ ਮਨ ਦੇ ਰੋਗ ਜਿਹੜੇ ਆ ਕੱਟੇ ਜਾਂਦੇ ਗੁਰੂ ਦੇ ਗਿਆਨ ਨਾਲ ਹਰ ਨਾਮੋ ਮੰਤਰ ਦਰੜਾਏ ਦਾ ਕੱਟੇ ਹਉਮੈ ਰੋਗ ਨਾਨਕ ਸਤਿਗੁਰ ਤਿਨਾ ਮਿਲਾਇਆ ਜਿਨ੍ਹਾਂ ਤੁਰੇ ਪਿਆ ਸੰਜੋ ਲਾਸਟ ਪੰਕਤੀਆਂ ਸੁਣ ਲਓ
ਸਮਰੱਥ ਪੁਰਖ ਪੂਰਨ ਵੇਦਾਤੇ ਆਪੇ ਕਰਨੇ ਹਾਰਾ
ਸਮਰੱਥ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਉਹ ਆਪ ਹੀ ਇਹ ਵਿਧ ਬਣਾਉਂਦਾ ਜੀ ਵੈਦ ਗੁਰੂ ਨੂੰ ਮਿਲਾ ਦਿੰਦਾ ਜੀ ਵਿਧ ਬਣਾ ਦਿੰਦਾ ਉਹ ਇਹ ਕਰਨ ਕਾਰਨ ਪਰਮਾਤਮਾ ਨੇ ਵਿਧ ਬਣਾਉਣੀ ਹੈ ਉਹ ਸਮਰੱਥ ਹੈ ਤੇ ਉਹ ਕਿਰਪਾ ਕਰਕੇ ਸਤਿਗੁਰੂ ਮਿਲਾ ਦਿੰਦਾ ਜਦੋਂ ਜਿਹਨੂੰ ਠੀਕ ਕਰਨਾ ਹੁੰਦਾ ਹੈ ਉਹਨੂੰ ਗੁਰੂ ਦਾ ਸੱਚਾ ਗਿਆਨ ਹੋ ਜਾਂਦਾ ਹੈ ਜਦੋਂ ਸੱਚਾ ਗਿਆਨ ਹੋ ਜਾਂਦਾ ਹੈ ਬੰਦੇ ਦਾ ਇਲਾਜ ਹੋ ਜਾਂਦਾ ਹੈ ਠੀਕ ਹੋ ਜਾਂਦਾ ਹੈ ਰੋਗ ਮੁਕਤ ਹੋ ਜਾਂਦਾ ਹੈ ਮਨ ਦੀ ਤੰਦਰੁਸਤੀ ਆ ਜਾਂਦੀ ਹੈ ਤੇ ਤੰਦਰੁਸਤ ਮਨ ਹੀ ਸ਼ਾਂਤ ਰਹਿੰਦਾ ਤੰਦਰੁਸਤ ਮਨ ਹੀ ਸ਼ਾਂਤ ਰਹਿੰਦਾ ਜੀ ਸਤਿਗੁਰੂ ਗਿਆਨ ਦੇਣਗੇ ਤੇ ਗਿਆਨ ਨਾਲ ਮਨ ਸ਼ਾਂਤ ਹੋਏਗਾ ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਦੇ ਨਾਸ ਹਾਂਜੀ
ਆਪਣਾ ਦਾਸ ਹਰ ਆਪ ਉਬਾਰਿਆ ਨਾਨਕ ਨਾਮ ਅਧਾਰਾ
ਨਾਮ ਦਾ ਐਸਾ ਆਧਾਰ ਬਣ ਗਿਆ, ਪਰਮਾਤਮਾ ਦੀ ਨਾਮ ਨਾਲ ਐਸਾ ਪਿਆਰ ਪਿਆ, ਪਰਮਾਤਮਾ ਨਾਲ ਪਿਆਰ ਪੈਣ ਕਰਕੇ ਔਗਣਾਂ ਤੋਂ ਮੁਕਤ ਹੋ ਗਿਆ ਤੇ ਪਰਮਾਤਮਾ ਨੇ ਆਪਣੇ ਦਾਸ ਨੂੰ ਆਪ ਹੀ ਉੱਚਾ ਚੁੱਕ ਦਿੱਤਾ, ਔਗਣ ਖਤਮ ਹੋ ਗਏ, ਜ਼ਿੰਦਗੀ ਵਿੱਚ ਗੁਣ ਰਹਿ ਗਏ। ਜਿਹੜੇ ਸੱਜਣ ਭਾਵ ਗੁਣ ਜ਼ਿੰਦਗੀ ਚੋਂ ਨਿਕਲ ਗਏ ਸੀ, ਉਹਨਾਂ ਗੁਣਾਂ ਨਾਲ ਸਾਂਝ ਬਣ ਗਈ, ਗੁਣ ਗਹਿਣਾ ਬਣ ਗਏ। ਹਮ ਸੰਤਨ ਕੀ ਰੇਣ ਪਿਆਰੇ, ਹਮ ਸੰਤਨ ਕੀ ਸ਼ਰਣਾ, ਸੰਤ ਹਮਾਰੀ ਓਟ ਸਤਾਨੀ, ਸੰਤ ਹਮਾਰਾ ਗਹਿਣਾ। ਜ਼ਿੰਦਗੀ ਸੋਹਣੀ ਬਣ ਗਈ। ਇਸੇ ਕਰਕੇ ਅਰਦਾਸ ਕਰਦੇ ਹਾਂ, ਜਿਨ੍ਹਾਂ ਦੇ ਸੰਧਣਿਆਂ ਦੁਰਮਤ ਬੰਨਿਆ, ਮਿੱਤਰ ਅਸਾਡੜੇ ਸਹੀ, ਹੋਂਟ ਲੈਂਦੀ ਜਗ ਸਭਾਇਆ, ਜਨ ਨਾਨਕ ਵਿਰਲੇ, ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤੇ। ਸਹੀ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ, ਤੇਰੇ ਨਾਮ ਨਾਲ ਸਾਡਾ ਪਿਆਰ। ਆਓ ਤਕਰੀਬਨ 2.5 ਘੰਟੇ ਹੋ ਗਏ ਹੈ, ਇਕਾਗਰਤਾ ਬਣਾ ਕੇ ਤੁਸੀਂ ਬਹੁਤ ਪਿਆਰ ਨਾਲ ਸੁਣਿਆ। ਸੋ ਮਨ ਦੇ ਰੋਗਾਂ ਨੂੰ ਆਪਾਂ ਮੁਕਤ ਕਰਨਾ। ਮਾਧੋ ਅਵਿਦਿਆ ਹਿਤ ਕੀਨ, ਵਿਵੇਕ ਦੀਪ ਮਲੀਨ, ਅਗਿਆਨਤਾ ਨਾਲ ਮੇਰਾ ਮੋਹ ਪੈ ਗਿਆ ਜੀ। ਸੁਣਿਓ, ਗਿਆਨ ਨਾਲ ਨਹੀਂ, ਮੇਰਾ ਮੋਹ ਅਗਿਆਨਤਾ ਨਾਲ ਪੈ ਗਿਆ। ਮੈਨੂੰ ਅਗਿਆਨਤਾ ਜਬਲੀਆਂ ਜੀਆਂ ਚੰਗੀਆਂ ਲੱਗਦੀਆਂ। ਜਿਵੇਂ ਹੁਣ ਮੰਨ ਲਓ ਆਪਾਂ ਇੱਥੇ ਬੈਠੇ, ਵੇਖੋ ਇੱਥੇ ਮਨ ਘੱਟ ਲੱਗਦਾ ਹੈ, ਤੇ ਯਾਰ ਬੇਲੀ ਬੈਠੇ ਹੋਣਾ, ਐਵੇਂ ਜਬਲੀਆਂ ਜੀਆਂ ਮਾਰੀ ਜਾਣ, ਕੋਈ ਕਿਸੇ ਦੀ ਗੱਲ ਛੇੜ ਲੈਂਦਾ, ਕੋਈ ਕਿਸੇ ਦੀ ਛੇੜ ਲੈਂਦਾ, ਉਹ ਚੰਗੀਆਂ ਲੱਗਦੀਆਂ ਨੇ। ਅਗਿਆਨਤਾ ਐਵੇਂ ਹੀ ਗੱਪਾਂ ਮਾਰੀ ਜਾਣੀਆਂ ਚੰਗੀਆਂ ਲੱਗਦੀਆਂ ਨੇ, ਤੇ ਗਿਆਨ ਵਾਲਾ ਜਿਹੜਾ ਦੀਪ ਹੈ ਮਲੀਨ ਹੋਇਆ ਪਿਆ। ਮਿਹਰ ਕਰੋ, ਅਗਿਆਨਤਾ ਮੈਨੂੰ ਚੰਗੀ ਲੱਗਣ ਲੱਗ ਪਈ ਤੇ ਗਿਆਨ ਨਾਲੋਂ ਮੇਰਾ ਮੋਹ ਟੁੱਟ ਗਿਆ, ਮੇਰੇ ਤੇ ਮਿਹਰ ਕਰੋ। ਮਾਧੋ ਅਵਿਦਿਆ ਹਿਤ ਕੀ, ਮੇਰਾ ਅਵਿਦਿਆ ਨਾਲ ਅਗਿਆਨਤਾ ਨਾਲ ਮੋਹ ਪੈ ਗਿਆ ਤੇ ਵਿਵੇਕ ਦੀਪ ਮਲੀਨ ਹੋ ਗਿਆ ਮੇਰਾ। ਵਿਵੇਕ ਵਿਚਾਰਵਾਨ ਮੇਰੀ ਬੁੱਧੀ ਨਹੀਂ ਰਹੀ, ਮੈਨੂੰ ਤੇ ਐਵੇਂ ਪੁੱਠੀਆਂ ਸਿੱਧੀਆਂ ਗੱਲਾਂ 'ਚ ਮੈਂ ਫਸਿਆ ਰਹਿੰਦਾ। ਮੈਨੂੰ ਕਿਰਪਾ ਕਰੋ, ਮੈਨੂੰ ਸੋਝੀ ਦੇ ਦਿਓ, ਤੇ ਸੋਝੀ ਸਾਧ ਸੰਗਤ ਵਿੱਚ ਆ ਕੇ ਆਉਣੀ ਹੈ। ਜਿੰਨਾ ਮਿਲਿਆ ਤੇਰਾ ਨਾਮ ਚੇਤੇ, ਜਿੰਨਾ ਮਿਲਿਆ ਤੇਰਾ ਨਾਮ ਸਾਂਝੇ ਨਾ ਰਹੋ ਗੱਜ ਕੇ।
ਜਿੰਨਾ ਮਿਲਿਆ ਤੇਰਾ ਨਾਮ ਚੇਤਿਆ ਵੇ, ਬੇਲੀ ਉਹਨਾ ਪਿਆਰਿਆ, ਜਿੰਨਾ ਮਿਲਿਆ ਤੇਰਾ ਨਾਮ ਚੇਤਿਆ, ਬੇਲੀ ਉਹਨਾ ਪਿਆਰਿਆ ਨੂੰ
ਬੋਲੋ ਬੈਠ।
ਜਿੰਨਾ ਮਿਲਿਆ ਤੇਰਾ ਨਾਮ ਜਿੱਥੇ ਆਵੇ ਜਿੰਨਾ ਮਿਲਿਆ ਤੇਰਾ ਨਾਮ ਜਿੱਥੇ ਆਵੇ ਜਿੰਨਾ ਮਿਲਿਆ ਤੇਰਾ ਨਾਮ ਜਿੱਥੇ ਆਵੇ ਉਹ ਜਿੰਨਾ ਮਿਲਿਆ ਤੇਰਾ ਨਾਮ ਜਿੱਥੇ ਆਵੇ ਜਿੰਨਾ ਮਿਲਿਆ ਤੇਰਾ ਨਾਮ ਜਿੱਥੇ ਆਵੇ ਉਹ ਜਿੰਨਾ ਮਿਲਿਆ ਤੇਰਾ ਨਾਮ ਜਿੱਥੇ ਆਵੇ ਉਹ ਜਿੰਨਾ ਮਿਲਿਆ ਤੇਰਾ ਨਾਮ ਜਿੱਥੇ ਆਵੇ
ਜਗ ਸਭਾਇਆ ਜਨ ਨਾਨਕ ਬਿਰਲੇ ਕੇ ਸੋ ਕੋਸ਼ਿਸ਼ ਕਰੀਏ ਕਿ ਜੋ ਆਪਣੇ ਗੁਰੂ ਜੀ ਸਾਨੂੰ ਸਮਝਾਉਂਦੇ ਆ ਗੁਰੂ ਜੀ ਦੇ ਬਚਨਾਂ ਨੂੰ ਆਪਣੇ ਜੀਵਨ ਵਿੱਚ ਲਾਗੂ ਕਰੀਏ ਗੁਰਮੁਖੋ ਕੱਖ ਨਹੀਂ ਪਿਆ ਕਿਤੇ ਐਵੇਂ ਪੁੱਠੀਆਂ ਸਿੱਧੀਆਂ ਗੱਲਾਂ ਨਾ ਸੁਣੀਏ ਮੜੀਆਂ ਕਬਰਾਂ ਮਸਾਣੀਆਂ ਤੇ ਕੱਖ ਸਿੱਖਣ ਨੂੰ ਕੁਛ ਨਹੀਂ ਮਿਲਦਾ ਟਾਈਮ ਖਰਾਬ ਹੁੰਦਾ ਹੈ ਰੌਣਕ ਮੇਲਾ ਮੇਲੇ ਲੱਗੇ ਹੈ ਜਾਈ ਜਾਂਦੇ ਹਾਂ ਖਾ ਪੀ ਕੇ ਗੇੜੇ ਦੇ ਕੇ ਮੁੜ ਆਉਂਦੇ ਹਾਂ ਸਿੱਖਣ ਨੂੰ ਕੁਛ ਨਹੀਂ ਮਿਲਦਾ ਬਸ ਸਿੱਖੋ ਗੁਰੂ ਸਾਹਿਬ ਜੀ ਦਾ ਇੱਕ ਇੱਕ ਬਚਨ ਸੁਣੋ ਸਮਝੋ ਆਪ ਪੜ੍ਹੋ ਜਾਂ ਸੰਗਤ ਵਿੱਚ ਸਮਝਣ ਦੀ ਕੋਸ਼ਿਸ਼ ਕਰੋ ਜਿੰਨਾ ਗਿਆਨ ਵਧੇਗਾ ਅਗਿਆਨਤਾ ਦਾ ਹਨੇਰਾ ਓਨਾ ਹੀ ਦੂਰ ਹੁੰਦਾ ਜਾਏਗਾ ਸੋ ਗੁਰੂ ਜੀ ਦੇ ਬਚਨਾਂ ਨੂੰ ਜਿਵੇਂ ਹੁਣ ਆਪਾਂ ਸੁਣ ਲੈਂਦੇ ਹਾਂ ਫਿਰ ਆਪਾਂ ਕਹੀਏ ਸੱਤ ਬਚਨ ਜੀ ਮੈਂ ਅੱਜ ਤੋਂ ਬਾਅਦ ਆਹ ਕੰਮ ਨਹੀਂ ਕਰਦਾ ਇਹਨੂੰ ਕਹਿੰਦੇ ਨੇ ਮੱਥਾ ਟੇਕਣਾ ਅਸਲ ਮੱਥਾ ਟੇਕਣਾ ਕਿ ਮਨ ਮੰਨ ਗਿਆ ਤੇ ਮੱਥਾ ਟੇਕ ਲਿਆ ਮੱਥਾ ਮਨੋ ਟੇਕ ਆਓ ਗੱਜ ਕੇ ਹੁਣ ਆਪਾਂ ਆਨੰਦ ਸਾਹਿਬ ਚ ਬੋਲੋ ਅਰਦਾਸ ਚ ਜੁੜ ਕੇ ਹੁਕਮਨਾਮੇ ਸੁਣ ਕੇ ਫੇਰ ਚੱਲਾਂਗੇ ਕੱਲ ਵੇਲੇ ਨਾਲ ਆਉਣ ਦੀ ਖੇਚਲ ਕਰਿਓ ਜੀ ਅੱਜ ਪੰਡਾਲ ਲੇਟ ਭਰਿਆ ਕੱਲ ਥੋੜਾ ਜਿਹਾ ਆਪ ਜੀ ਨੇ ਵੇਲੇ ਨਾਲ ਆਉਣਾ ਤਾਂ ਜੋ ਆਪਾਂ 8 ਵਜੇ ਸ਼ੁਰੂ ਕਰ ਲਈਏ ਤੇ 10:30 ਵਜੇ ਫਿਰ ਸਮਾਪਤੀ ਹੋ ਸਕੇਗੀ 8 ਵਜੇ ਸ਼ੁਰੂ ਕਰ ਲਾਂਗੇ 8 ਵਜੇ ਆ ਜਾਇਓ ਕਿਰਪਾ ਕਰਕੇ ਬੇਨਤੀ ਹੈ ਵੀ 8 ਵਜੇ ਆਪਾਂ ਸ਼ੁਰੂ ਕਰ ਲਾਂਗੇ ਲੇਟ ਨਾ ਕਰਿਓ ਗੁਰੂ ਸਾਹਿਬ ਜੀ ਦੇ ਚਰਨਾਂ 'ਚ ਅਰਦਾਸ ਕਰੀਏ ਹੁਕਮਨਾਮੇ ਸੁਣ ਕੇ ਚੱਲਾਂਗੇ ਤੇ ਆਨੰਦ ਸਾਹਿਬ 'ਚ ਬੋਲੋ ਕੋਈ ਰਸਨਾ ਵਾਂਝੀ ਨਾ ਜਿੱਥੇ ਆਪ ਆਉਣਾ ਹੈ ਉੱਥੇ ਹੋਰ ਸੰਗਤ ਨੂੰ ਵੀ ਨਾਲ ਪ੍ਰੇਰ ਕੇ ਲੈ ਕੇ ਆਇਓ ਪੰਡਾਲ ਕੱਲ੍ਹ ਨੂੰ ਹੋਰ ਵਧਾ ਦਿੱਤਾ ਜਾਏਗਾ ਸੰਗਤ ਨੂੰ ਨਾਲ ਪ੍ਰੇਰਨਾ ਦੇ ਕੇ ਲੈ ਕੇ ਆਓ ਜੋੜਨ ਵਰਗਾ ਪੁੰਨ ਨਹੀਂ ਤੇ ਤੋੜਨ ਵਰਗਾ ਪਾਪ ਰਾਮ ਕਲੀ ਮੁਹੱਲਾ ਤੀਜਾ ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਮੱਥਾ ਟੇਕ ਲੈਣ ਜਿਹੜਾ ਨੇ ਟੇਕਿਆ ਨੇ ਜਿਹਨਾਂ ਨੇ ਆਪਣੀ ਪ੍ਰੇਮ ਭੇਟਾ ਨਹੀਂ ਰੱਖੀ ਉਹ ਮੱਥਾ ਟੇਕ ਲਓ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਗੁਰਤਾ ਪਾਇਆ ਸਹਿਜ ਸੇਤੀ ਮਨ ਵਜਿਆ ਵਾਲਾ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾ ਬਣਿਆਈਆਂ ਤੂੰ ਤਾਂ ਬਾਬੋ ਬਣੀ ਤੇਰਾ ਮਨ ਜਿਨੀ ਵਸਾਇਆ ਹੈ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਮਨ ਮੇਰਿਆ ਸੰਸਾਰੋ ਹਰ ਨਾਲ ਰਹੋ ਤੂੰ ਮਨ ਮੇਰੇ ਤੂੰ ਸਭ ਵਿਸਾਰਨਾ ਕੀ ਕਾੜੋ ਤੇਰਾ ਕਾੜ ਸਭ ਸਵਾਰਨਾ ਆਪਣਾ ਗੱਲ
ਨਾ ਸਮਰੱਥ ਸੁਆਮੀ ਸੋ ਕਿਉ ਮਨੋ ਵਸਾਰੇ ਸਦਾ ਸਿਮਤ ਸਲਾਹ ਤੇਰੀ ਨਾਮ ਮਨ ਵਸਾਵੇ ਸੱਚੇ ਸਾਹਿਬ ਗਿਆਨਾ ਹੀ ਕਰਦੇ ਰਹਿ
ਹਰ
ਸ਼ਾਂਤ ਸੁਖ ਮਨ ਆਏ ਵਸਿਆ ਜਿਹੜੀ ਇੱਛਾ ਸਭ
ਬੁਝਾਈਆਂ
ਨਾਨਕ ਸੁਣੋ ਸੰਤੋ ਸ਼ਬਦ ਕਰੋ ਪਿਆਰੋ ਸਾਚਾ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਔਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕਹਿ ਲਾਗੇ ਆਨੰਦ ਸੁਣਾਉਣ ਭਾਗੀ ਹੋ ਸਗਲ ਮਨੋਰਥ ਪੂਰੇ ਸੰਤਾ ਪਿ ਉਤਰੇ ਸੁਣੀ ਸੱਚੀ ਬਾਣੀ ਸੁਣਦੇ ਬੁਲੀ ਕਹਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ ਪਵਣ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਜਿਨੀ ਨਾਮ ਤਿਆਇਆ ਸਕਤ ਜਿਨੀ ਨਾਮ ਤਿਆਇਆ ਸੇਵ ਸਕਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਵਾਹਿਗੁਰੂ ਸੋ ਕਹੋ ਟਲ ਗੁਰ ਸੇਵੀਏ ਅਹਿਨ ਸਹਿਜ ਸੁਭਾਏ ਦਰਸ਼ਨ ਪਰਸੇ ਗੁਰੂ ਕੇ ਜਨਮ ਮਰਨ ਦੁਖ ਜਾਏ ਵਾਹਿਗੁਰੂ ਜੀ ਸੋਰਠ ਮਹੱਲਾ ਪੰਜਵਾ ਅਬਨਾਸੀ ਜੀ ਅਨਕੋ ਦਾਤਾ ਸਿਮਰਤ ਸਭ ਮਲ ਖੋਈ ਗੁਣ ਨਿਧਾਨ ਭਗਤਨ ਕਉ ਬਰਤਨ ਬਿਰਲਾ ਪਾਵੇ ਕੋਈ ਅਬਿਨਾਸੀ ਜੀਅਨ ਕੋ ਦਾਤਾ ਸਿਮਰਤ ਸਭ ਮਲ ਖੋਈ ਗੁਣ ਨਿਧਾਨ ਭਗਤਨ ਕਉ ਬਰਤਨ ਬਿਰਲਾ ਪਾਵੇ ਕੋਈ ਮੇਰੇ ਮਨ ਜਪ ਗੁਰ ਗੋਪਾਲ ਪ੍ਰਭ ਸੋਈ ਜਾ ਕੀ ਸਰਣ ਪਿਆ ਸੁਖ ਪਾਈਐ ਬਹੁੜ ਦੁਖ ਨਾ ਹੋਈ ਰਹਾਉ
ਵੱਡ ਭਾਗੀ ਸਾਧ ਸੰਗ ਪ੍ਰਾਪਤ ਤਿੰਨ ਭੇਟਤ ਦੁਰਮਤ ਖੋਈ ਤਿੰਨ ਕੀ ਧੂਰ ਨਾਨਕ ਦਾਸ ਬੰਛੈ ਜਿਨ ਹਰ ਨਾਮ ਹਿਰਦੈ ਪਰੋਈ ਵੱਡ ਭਾਗੀ ਸਾਧ ਸੰਗ ਪ੍ਰਾਪਤ ਤਿੰਨ ਭੇਟ ਤੋ ਦੁਰਮਤ ਖੋਈ ਤਿੰਨ ਕੀ ਧੂਰ ਨਾਨਕ ਦਾਸ ਬੰਛੈ ਜਿਨ ਹਰ ਨਾਮ ਹਿਰਦੈ ਪਰੋਈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ